ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਖਰੋਸ਼ੀਏ ਮਨ ਹੀ ਮਨ ਬੁਣਦਾ।
ਥੋੜੀ ਜਿਹੀ ਆਵਾਜ਼ ਹੋਰ ਉੱਚੀ ਕਰੋ ਬਾਜੀ।
ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਲਹਿਰਾਂ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ, ਅਮਰਦੀਪ ਕੌਰ ਅੱਜ ਮੈਲਬਨ ਤੋਂ। ਤੇ ਦਿਨ ਹੈਗਾ ਅੱਜ ਮੰਗਲਵਾਰ ਤੇ ਤਰੀਕ ਹੈਗੀ ਹੈ ਜੀ ਸਾਲ 2016 ਦੇ ਨਵੰਬਰ ਮਹੀਨੇ ਦੀ 8, ਨਾਨਕਸ਼ਾਹੀ ਸੰਮਤ 548 ਦੇ ਕੱਤਕ ਮਹੀਨੇ ਦੀ 24। ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਜੀ ਕਿ ਮੈਲਬਨ, ਸਿਡਨੀ ਤੇ ਕੈਨਬਰਾ ਦੇ ਵਿੱਚ ਜਿਹੜਾ ਸਮਾਂ ਜੀ ਉਹ ਇਸ ਵੇਲੇ ਹੋ ਚੁੱਕਿਆ 8:01। ਐਡੀਲੇਡ ਦੇ ਵਿਚ 7:31 ਹੋਏ ਨੇ, ਬ੍ਰਿਸਬੇਨ ਦੇ ਵਿਚ 7:01 ਹੋਏ ਨੇ ਤੇ ਪਰਥ ਦੇ ਵਿਚ ਅਜੇ ਜ਼ਿਆਦਾ ਤੜਕਾ, ਉਥੇ 5:01 ਹੋਇਆ। ਤੇ ਇਸ ਤੋਂ ਬਾਅਦ ਅਸੀਂ ਗੁਆਂਢੀ ਮੁਲਕ ਚਲੀਏ ਨਿਊਜ਼ੀਲੈਂਡ, ਤਾਂ ਆਕਲੈਂਡ ਸ਼ਹਿਰ ਦੇ ਵਿਚ 10:01 ਇਸ ਵੇਲੇ ਹੋ ਚੁੱਕੇ ਨੇ, 2 ਘੰਟੇ ਸਾਡੇ ਤੋਂ ਅੱਗੇ ਨੇ ਜੀ ਉਹ। ਤੇ ਇਸ ਤੋਂ ਬਾਅਦ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 7 ਨਵੰਬਰ ਦੀ ਸ਼ਾਮ ਪੈ ਚੁੱਕੀ ਹੈ ਜੀ, 4:01 ਹੋ ਚੁੱਕਿਆ। ਵੈਨਕੂਵਰ ਸ਼ਹਿਰ ਦੇ ਵਿਚ ਬਾਅਦ ਦੁਪਹਿਰ ਹੈ, ਸੋ ਕੈਨੇਡਾ ਦਾ ਵੈਨਕੂਵਰ ਸ਼ਹਿਰ ਉਹਦਾ ਸਮਾਂ ਵੱਖਰਾ, 1:02 ਉਥੇ ਹੋ ਚੁੱਕੇ ਆ। 7 ਨਵੰਬਰ ਹੀ ਚੱਲ ਰਿਹਾ ਦਿਨ, ਸੋਮਵਾਰ ਹੈ। ਤੇ ਇਸੇ ਤਰ੍ਹਾਂ ਕੈਨੇਡਾ ਦੇ ਹੀ ਕੈਲਗਰੀ ਸ਼ਹਿਰ ਦੇ ਵਿਚ 2:02 ਹੋਏ ਨੇ, ਸਮਾਂ ਥੋੜਾ ਜਿਹਾ ਹੋਰ ਵੱਖਰਾ। ਤੇ ਇੱਥੇ ਵੀ 7 ਨਵੰਬਰ ਬਾਅਦ ਦੁਪਹਿਰ ਚੱਲ ਰਹੀ ਹੈ। ਤੇ USA ਚਲੀਏ ਤਾਂ ਲਾਸ ਏਂਜਲਸ ਦੇ ਵਿਚ 1:02 ਲਗਭਗ ਟੋਰਾਂਟੋ ਵਾਲਾ ਹੀ, ਵੈਨਕੂਵਰ ਵਾਲਾ ਹੀ ਜਿਹੜਾ ਸਮਾਂ ਉਥੇ ਚੱਲ ਰਿਹਾ ਜੀ। ਤੇ USA ਦੇ ਮਿਆਮੀ ਸ਼ਹਿਰ ਦੇ ਵਿਚ ਸ਼ਾਮ ਦੇ 4:02 ਇਸ ਵੇਲੇ ਹੋ ਚੁੱਕੇ ਨੇ। ਤੇ ਹਾਂਗਕਾਂਗ ਸ਼ਹਿਰ ਦੇ ਵਿਚ 5:02 ਸਵੇਰ ਦੇ ਹੋਏ ਨੇ, ਸੋ ਪਰਥ ਵਾਲਾ ਸਮਾਂ ਜਿਹੜਾ ਉਥੇ ਚੱਲ ਰਿਹਾ, ਯਾਨੀ 8 ਨਵੰਬਰ ਉਥੇ ਚੜ ਚੁੱਕਿਆ, ਦਿਨ ਮੰਗਲਵਾਰ ਹੈ। ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 9:02 ਹੋਏ ਨੇ, ਤੇ ਇਟਲੀ ਦੇ ਵਿਚ 10:02 ਹੋਏ ਨੇ। ਤੇ ਇਨ੍ਹਾਂ ਦੋਵਾਂ ਮੁਲਕਾਂ ਦੇ ਵਿਚ 7 ਨਵੰਬਰ ਅਜੇ ਚੱਲ ਰਿਹਾ, ਸੋ ਰਾਤ ਉਥੇ ਪੈ ਚੁੱਕੀ ਹੈ ਜੀ। ਤੇ ਹੁਣ ਜੇ ਆਪਣੇ ਮੁਲਕ ਚਲੀਏ ਤਾਂ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿਚ 2:32 ਇਸ ਵੇਲੇ ਹੋਏ ਨੇ, ਸੋ 8 ਨਵੰਬਰ ਦਾ ਵੱਡਾ ਤੜਕਾ ਜਿਹੜਾ ਉਹ ਉਥੇ ਚੱਲ ਰਿਹਾ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਸੁਹਾਵਣੇ ਸਫ਼ਰ ਦੇ ਵਿਚ ਆਵਾਜ਼ ਦੇ ਨਾਲ ਸ਼ਾਮਲ ਹੁੰਦੇ ਹੋ, ਆਵਾਜ਼ ਦੇ ਰਾਹੀਂ ਸ਼ਾਮਲ ਹੁੰਦੇ ਹੋ, ਇਨ੍ਹਾਂ ਤਰੰਗਾਂ ਦੇ ਰਾਹੀਂ ਸ਼ਾਮਲ ਹੁੰਦੇ ਹੋ, ਤੁਹਾਨੂੰ ਅਸੀਂ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਤੇ ਨਾਲ ਹੀ ਨਾਲ ਅਸੀਂ ਆਪਣੇ ਚਾਹੁਣ ਵਾਲਿਆਂ ਦੇ ਲਈ, ਆਪਣੇ ਸਰੋਤਿਆਂ ਦੇ ਲਈ, ਆਪਣੇ ਦੋਸਤਾਂ ਦੇ ਲਈ ਅਰਦਾਸ ਹਮੇਸ਼ਾ ਵਾਂਗ ਇਹੀ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ, ਖੁਸ਼ ਰਹੋ, ਤੇ ਤੁਹਾਡਾ ਜ਼ਿੰਦਗੀ ਦਾ ਹਰ ਪਲ, ਹਰ ਘੜੀ ਜਿਹੜੀ ਆ ਉਹ ਸੁਹਾਵਣੀ ਹੋ ਨਿਬੜੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮੇਰੇ ਨਾਲ ਟੈਕਨੀਕਲ ਸਪੋਰਟ ਜਿਹੜੀ ਹੈ ਜੀ ਉਹ ਦੇ ਰਹੇ ਨੇ ਅਮਨਦੀਪ ਸਿੱਧੂ ਹੁਰੀ ਕੋਫਸ ਹਾਰਬਰ ਤੋਂ। ਸੋ ਅਸੀਂ ਦੋਵੇਂ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ। ਪ੍ਰੋਗਰਾਮ ਦੇ ਵਿਚ ਬਹੁਤ ਖੁਸ਼ ਹੈ ਜੀ ਅੱਜ। ਸੋ ਪ੍ਰੋਗਰਾਮ ਦੇ ਵਿਚ ਅੱਜ ਇਕ ਖਾਸ ਮੁਲਾਕਾਤ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਸੋ ਮੋਟਾਪਾ ਰੋਗ ਤੋਂ ਅਸੀਂ ਹਰ ਤੀਸਰਾ ਬੰਦਾ ਪੀੜਤ ਦੇਖਦੇ ਹਾਂ, ਹਨਾ। ਸੋ ਅਸੀਂ ਆਪਣੇ ਆਪ ਚ ਮਹਿਸੂਸ ਵੀ ਕਰਦੇ ਹਾਂ ਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਖੁਰਾਕ ਦੇ ਕਾਰਨ ਜਾਂ ਫਿਰ ਕਸਰਤ ਦੀ ਘਾਟ ਕਾਰਨ ਜਾਂ ਕਿਤੇ ਨਾ ਕਿਤੇ ਜਿਹੜਾ ਮੋਟਾਪਾ ਉਹ ਸਾਨੂੰ ਘੇਰ ਰਿਹਾ। ਸੋ ਮੋਟਾਪਾ ਰੋਗ ਸੰਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਇਸ ਰੋਗ ਦੇ ਮਾਹਰ ਡਾਕਟਰ ਕੁਲਦੀਪਕ ਸਿੰਘ ਕੁਲਾਰ ਹਾਸਪਿਟਲ ਵਾਲੇ, ਜਿਨ੍ਹਾਂ ਦੀ ਐਡ, ਜਿਨ੍ਹਾਂ ਦਾ ਇਸ਼ਤਿਹਾਰ ਤੁਸੀਂ ਰੇਡੀਓ ਤੇ ਅਕਸਰ ਸੁਣਦੇ ਹੋ ਹਰਮਨ ਰੇਡੀਓ ਤੇ, ਤੇ ਅੱਜ ਅਸੀਂ ਉਨ੍ਹਾਂ ਦੇ ਨਾਲ ਖੁੱਲੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇਸ ਵਿਸ਼ੇ ਤੇ ਕਰਾਂਗੇ। ਤੇ ਇਸ ਤੋਂ ਮੈਕਸ ਮਾਰਜਿਨ ਤੋਂ ਸਾਡੇ ਨਾਲ ਅੱਜ ਕੰਪਨੀ ਬਿਜ਼ਨਸ ਸਟਰਕਚਰ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਕੰਪਨੀ ਦੇ ਡਾਇਰੈਕਟਰ ਜਿਹੜੇ ਸੁਖਵਿੰਦਰ ਸਿੰਘ। ਲਹਿਰਾਂ ਪ੍ਰੋਗਰਾਮ ਦੇ ਵਿਚ ਅਕਸਰ ਉਹ ਕਿਸੇ ਨਾ ਕਿਸੇ ਖਾਸ ਵਿਸ਼ੇ ਜਾਣਕਾਰੀ ਜਿਹੜੀ ਆ ਸਰੋਤਿਆਂ ਨੂੰ ਦਿੰਦੇ ਨੇ। ਸੋ ਅੱਜ ਕੰਪਨੀ ਬਿਜ਼ਨਸ ਸਟਰਕਚਰ ਦੇ ਉੱਤੇ ਉਹ ਗੱਲਬਾਤ ਕਰਨਗੇ ਸਾਡੇ ਨਾਲ। ਤੁਹਾਡਾ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਆਪਣਾ ਸਵਾਲ ਜਿਹੜਾ ਜੀ ਸਾਨੂੰ ਭੇਜ ਸਕਦੇ ਹੋ request@harmanradio.com ਤੇ, ਜਾਂ ਫਿਰ ਸਾਨੂੰ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਵੀ ਆਪਣਾ ਜਿਹੜਾ ਮੈਸੇਜ ਹੈ ਕਰ ਸਕਦੇ ਹੋ ਆਪਣੇ ਸਵਾਲ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਖ਼ਬਰਾਂ ਦਾ ਸਿਲਸਿਲਾ ਜਿਹੜਾ ਜੀ ਉਹ ਚੱਲੇਗਾ। ਸੋ ਮਿੰਟੂ ਬਰਾਡਹੋਰੀ ਸ਼ਾਮਲ ਹੋਣਗੇ ਖ਼ਬਰਾਂ ਦੇ ਉੱਤੇ ਟਿੱਕਾ ਟਿੱਪਣੀ ਦੇ ਲਈ ਵੀ, ਨਾਲ ਨਾਲ ਆਪਣੇ ਕੁਛ ਖਾਸ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਝਾਤ ਵੀ ਪਾਵਾਂਗੇ ਤੇ ਇਸ ਤੋਂ ਇਲਾਵਾ ਗੀਤ ਸੰਗੀਤ ਜਿਹੜਾ ਜੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਹਿੱਸਾ ਬਣੇਗਾ ਤੇ ਨਾਲ ਹੀ ਹਿੱਸਾ ਬਣਨਗੇ ਤੁਹਾਡੇ ਪਿਆਰੇ ਪਿਆਰੇ ਸੁਨੇਹੇ ਤੁਹਾਡੇ ਪਿਆਰੇ ਪਿਆਰੇ ਮੈਸੇਜਿਸ ਸੋ ਮੈਸੇਜਿਸ ਲਈ ਇੱਕ ਵਾਰ ਫੇਰ ਤੁਸੀਂ ਈਮੇਲ ਕਰਨੀ ਹੈ ਸਾਨੂੰ ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਤੇ ਜਾਂ ਫੇਰ ਸਾਡਾ ਜਿਹੜਾ ਟੈਲੀਗ੍ਰਾਮ ਨੰਬਰ ਹੈ +917508014489 ਯਾਨੀ 7508014499 ਦੇ ਨਾਲ 91 ਜਿਹੜਾ ਜੀ ਤੁਸੀਂ ਮੋਹਰੇ ਜ਼ਰੂਰ ਲਗਾ ਲੈਣਾ ਸੋ ਪ੍ਰੋਗਰਾਮ ਦੇ ਵਿੱਚ ਕੁਛ ਅਹਿਮ ਜਾਣਕਾਰੀਆਂ ਵੀ ਤੁਹਾਨੂੰ ਦੇਵਾਂਗੇ ਜ਼ਰੂਰ ਤੇ ਹੁਣ ਵਕਤ ਜਿਹੜਾ ਜੀ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਾਉਣ ਦਾ ਵੀ ਹੋ ਗਿਆ ਗੀਤ ਸੁਣਾਉਣ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗੀ ਪ੍ਰੋਗਰਾਮ ਦੇ ਵਿੱਚ ਜਾਂ ਰੇਡੀਓ ਨੂੰ ਸਾਡੇ ਜਿਹੜੇ ਸਹਿਯੋਗੀ ਸਹਿਯੋਗ ਦਿੰਦੇ ਨੇ ਉਨ੍ਹਾਂ ਦਾ ਸੋ ਸੰਧੂ ਬੱਸ ਲਾਈਨਸ ਤੋਂ ਕਰਨ ਸੰਧੂ ਹੁਰੀ ਮੋਰਿੰਡਾ ਮੋਟਰਸ ਤੋਂ ਅਮਰਜੀਤ ਸਿੰਘ ਹੁਰੀ ਤੇ ਜਲੇਬੀ ਜੰਕਸ਼ਨ ਮਲਬਨ ਤੋਂ ਸੋ ਪਿਓਰ ਲੋਨਸ ਤੋਂ ਰਾਜਵਿੰਦਰ ਖੱਖ ਹੁਰੀ ਤੇ ਪੈਸਟ ਕੰਟਰੋਲ ਨਵਦੀਪ ਪੱਡਾ ਮੈਲਬਨ ਤੋਂ ਸੀ ਡੀ ਬੈਟਰੀਜ਼ ਤੋਂ ਦਵਿੰਦਰ ਸਿੰਘ ਹੁਰੀ ਤੇ ਹੋਰ ਵੀ ਜਿੰਨੇ ਸਹਿਯੋਗੀ ਸਾਡੇ ਸਪੋਂਸਰ ਸਾਡੇ ਸਹਿਯੋਗੀ ਜਿਹੜੇ ਸਾਨੂੰ ਸਾਡੇ ਪ੍ਰੋਗਰਾਮ ਚਲਾਉਣ ਦੇ ਲਈ ਸਹਿਯੋਗ ਦਿੰਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਉਨ੍ਹਾਂ ਦਾ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਸੁਖਵਿੰਦਰ ਸੁਖੀ ਦੀ ਆਵਾਜ਼ ਚ
ਮੇਹਰ ਦੀ ਕਰਕੇ ਰੱਖੀ ਸਦਾ ਚੋਲੀਆਂ ਭਰ ਕੇ ਰੱਖੀ ਨਿਗਾ ਮੇਹਰ ਦੀ ਕਰਕੇ ਰੱਖੀ ਸਦਾ ਚੋਲੀਆਂ ਭਰ ਕੇ ਰੱਖੀ ਦੂਰ ਦੁੱਖਾਂ ਨੂੰ ਕਰਕੇ ਰੱਖੀ ਪੂਰ ਤੇਰੀ ਜਾਂ ਮੇਰੀਆਂ ਦੂਰ ਦੁੱਖਾਂ ਨੂੰ ਕਰਕੇ ਦਾਤਾ ਪੂਰ ਤੇਰੀ ਜਾਂ ਮੇਰੀਆਂ ਤੱਕਿਆ ਆਸਰਾ ਤੇਰਾ ਸਭ ਢਾਈਆਂ ਢੇਰੀਆਂ
ਤੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂ
ਇੱਕ ਤੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂ ਵਾਸਾ ਤੇਰਾ ਤੂੰ ਸਭਨਾ ਦਾ ਸਾਈ ਔਖੇ ਸੌਖੇ ਰਾਹਾਂ ਉੱਤੇ ਦੇ ਕੇ ਹੱਥ ਬਚਾਈ ਔਖੇ ਸੌਖੇ ਰਾਹਾਂ ਉੱਤੇ ਦੇ ਕੇ ਹੱਥ ਬਚਾਈ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਕੇ ਰੋਕ ਦੁੱਖਾਂ ਦੀਆਂ ਨੇਰੀਆਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਕੇ ਰੋਕ ਦੁੱਖਾਂ ਦੀਆਂ ਨੇਰੀਆਂ ਤੱਕਿਆ ਆਸਰਾ ਤੇਰਾ ਸਭ ਢਾਈਆਂ ਢੇਰੀਆਂ
ਤੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂ
ਇੱਕ ਤੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂਵਰਗੇ ਭਗਤਾਂ ਦੇ ਤੂੰ ਕਾਰਜ ਆਪ ਸਵਾਰੇ ਮੱਖਣ ਛਾਲ ਬਾਣੇ ਦੇ ਤੂੰ ਡੁੱਬਦੇ ਬੇੜੇ ਤਾਰੇ ਮੱਖਣ ਛਾਲ ਬਾਣੇ ਦੇ ਤੂੰ ਡੁੱਬਦੇ ਬੇੜੇ ਤਾਰੇ ਮੇਰੇ ਤੇ ਵੀ ਹੁਣ ਸਵੱਲੀਆਂ ਨਜ਼ਰਾਂ ਹੋ ਜਾਣ ਤੇਰੀਆਂ ਮੇਰੇ ਤੇ ਵੀ ਹੁਣ ਸਵੱਲੀਆਂ ਨਜ਼ਰਾਂ ਹੋ ਜਾਣ ਤੇਰੀਆਂ ਤੱਕਿਆ ਆਸਰਾ ਤੇਰਾ ਢਾਈਆਂ ਢੇਰੀਆਂ
ਤੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂ
ਬਸ ਤੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂ ਪਾਸ ਚੁਕਾ ਕੇ ਦਰ ਤੇਰੇ ਤੋਂ ਮੰਗੀਆਂ ਅੱਜ ਮੁਰਾਦਾਂ ਸੁਖੀ ਤੇ ਜਰਨੈਲ ਮੱਲੀ ਦੀਆਂ ਸੁਣ ਲੈ ਅੱਜ ਫਰਿਆਦਾਂ ਸੁਖੀ ਤੇ ਜਰਨੈਲ ਮੱਲੀ ਦੀਆਂ ਸੁਣ ਲੈ ਅੱਜ ਫਰਿਆਦਾਂ ਸਾਰੇ ਜਗ ਦੀਆਂ ਪੂਰੀਆਂ ਕਰਦੇ ਆਸਾਂ ਮਨ ਵਿੱਚ ਜਿਹੜੀਆਂ ਸਾਰੇ ਜਗ ਦੀਆਂ ਪੂਰੀਆਂ ਕਰਦੇ ਆਸਾਂ ਮਨ ਵਿੱਚ ਜਿਹੜੀਆਂ ਟੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂ
ਟੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂ
ਇੱਕ ਟੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂ
ਜੀ ਦੋਸਤੋ ਸੁਖਵਿੰਦਰ ਸੁੱਖੀ ਦੀ ਆਵਾਜ਼ ਦੇ ਵਿਚ ਇਹ ਗੀਤ ਤੁਸੀਂ ਸੁਣ ਰਹੇ ਸੀ ਸੋ ਬਿਲਕੁਲ ਜੀ ਇੱਕ ਤੱਕਿਆ ਆਸਰਾ ਤੇਰਾ ਬਾਕੀ ਸਭ ਢਾਈਆਂ ਢੇਰੀਆਂ ਆਸਰਾ ਸੱਚਮੁੱਚ ਜੇ ਸੋਚਿਆ ਜਾਵੇ ਤਾਂ ਉਸ ਮਾਲਕ ਦਾ ਹੀ ਹੁੰਦਾ ਹਰ ਇੱਕ ਤੇ ਉਸ ਮਾਲਕ ਦਾ ਹੀ ਆਸਰਾ ਇਸ ਕੁਦਰਤ ਨੂੰ ਉਹਨੇ ਰਚਿਆ ਤੇ ਇਸ ਕੁਦਰਤ ਨੂੰ ਰਚ ਕੇ ਉਹਨਾਂ ਨੂੰ ਆਸਰਾ ਦੇਣ ਵਾਲਾ ਵੀ ਉਹੀ ਹੈ ਸੋ ਸਾਡਾ ਸਾਰਿਆਂ ਦਾ ਪਾਲਣ ਹਾਰ ਹੈ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਆ ਜੀ ਪ੍ਰੋਗਰਾਮ ਦੇ ਵਿਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਰਨ ਸਟੂਡੀਓ ਤੋਂ ਤੇ ਮੇਰੇ ਨਾਲ ਟੈਕਨੀਕਲ ਸਪੋਰਟ ਲਈ ਅੱਜ ਅਮਨਦੀਪ ਸਿੱਧੂ ਗੋਫ ਸਰਵਰ ਸਟੂਡੀਓ ਤੋਂ ਮੇਰਾ ਸਾਥ ਦੇ ਰਹੇ ਨੇ ਤੇ ਹੁਣ ਪ੍ਰੋਗਰਾਮ ਦੇ ਵਿਚ ਅਗਲਾ ਸਿਲਸਿਲਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਖ਼ਬਰਾਂ ਦਾ ਸਿਲਸਿਲੇ ਦੇ ਵਿਚ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਮਿੰਟੂ ਬਰਾੜ ਹੋਰੀ ਵੀ ਸ਼ਾਮਲ ਹੋ ਚੁੱਕਿਆ ਸੋ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਉਮੀਦ ਕਰਦੇ ਆ ਜਿਹੜਾ ਪ੍ਰੋਗਰਾਮ ਦਾ ਲੁਤਫ ਲੈ ਰਹੇ ਹੋਣੇ
ਜੀ ਬਿਲਕੁਲ ਸਰੋਤੇ ਪ੍ਰੋਗਰਾਮ ਦਾ ਲੁਤਫ ਵੀ ਲੈ ਰਹੇ ਆ ਤੇ ਹਾਜ਼ਰੀਆਂ ਵੀ ਲਵਾ ਰਹੇ ਆ ਤੇ ਆਪਾਂ ਦੋਸਤਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿ ਦਿੰਦੇ ਆ ਜਿਹੜੇ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਚ ਸੁਰਜੀਤ ਸੰਧੂ ਹੁਰੀ ਗੁਰਜੀਤ ਸਿੰਘ ਚਾਹਲ ਹੁਰੀ ਜਗਤਾਰ ਜੋਹਲ ਹੁਰੀ ਸਾਰੇ ਸ਼ਾਮਲ ਹੋਏ ਨੇ ਪ੍ਰੋਗਰਾਮ ਚ ਤੁਹਾਨੂੰ ਤਹਿ ਦਿਲ ਤੋਂ ਆਪਾਂ ਜੀ ਆਇਆਂ ਨੂੰ ਕਹਿੰਦੇ ਆ ਜੀ ਪ੍ਰੋਗਰਾਮ ਚ ਤੇ ਤੁਹਾਡੇ ਸੁਨੇਹੇ ਅਸੀਂ ਲਵਾਂਗੇ ਜੀ ਖਬਰਾਂ ਦੇ ਇਸ ਸਿਲਸਿਲੇ ਤੋਂ ਬਾਅਦ ਤੇ ਬਰਾੜ ਸਾਹਿਬ ਮੌਸਮ ਦੇ ਉੱਤੇ ਥੋੜੀ ਜਿਹੀ ਝਾਤ ਜ਼ਰੂਰ ਪਵਾਓ ਕਿਉਂਕਿ ਦੋ ਕੁ ਦਿਨ ਗਰਮੀ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫੇਰ ਮੌਸਮ ਦੇ ਵਿਚ ਠੰਡਕ ਜਿਹੜੀ ਉਹ ਮਹਿਸੂਸ ਹੁੰਦੀ ਹੈ ਕਿਤੇ ਨਾ ਕਿਤੇ ਮੈਲਬਰਨ ਚ ਇੱਦਾਂ ਹੋ ਰਿਹਾ ਅੱਜ ਸੋ ਅੱਜ ਮੌਸਮ ਮੈਲਬਰਨ ਦਾ ਠੰਡਾ ਕੱਲ ਕਾਫੀ ਜ਼ਿਆਦਾ ਗਰਮੀ ਸੀ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਐਡੀਲੇਡ ਚ
ਦੇਖੋ ਮੌਸਮ ਐਤਕੀ ਕਹਿ ਸਕਦੇ ਨਾ ਜਿਹਦੀ ਭਵਿੱਖਬਾਣੀ ਨੀ ਕੀਤੀ ਜਾ ਸਕਦੀ ਪ੍ਰੈਡਿਕਸ਼ਨ ਨੀ ਕੀਤੀ ਜਾ ਸਕਦੀ ਓਹੋ ਜਿਹਾ ਮੌਸਮ ਹੋਇਆ ਭਾਵੇਂ ਅਸੀਂ ਮੌਸਮ ਵਿਭਾਗ ਦੀਆਂ ਜਾਣਕਾਰੀਆਂ ਦੇਖ ਕੇ ਆਪਦੇ ਆਪ ਨੂੰ ਤਿਆਰ ਕਰ ਲੈਣੇ ਓਦਾਂ ਦਾ ਪਰ ਕਿਤੇ ਨਾ ਕਿਤੇ ਜਿਹੜਾ ਮੌਸਮ ਹਜੇ ਸਾਰੇ ਇੱਕੋ ਹੀ ਚਰਚਾ ਆਉਂਦੀ ਹੈ ਵੀ ਪਹਿਲੀ ਵਾਰ ਹੋਇਆ ਵੀ ਨਵੰਬਰ ਦਾ ਪਹਿਲਾ ਹਫ਼ਤਾ ਵੀ ਇੰਨਾ ਠੰਡਾ ਰਿਹਾ ਤੇ ਇਹ ਠੰਡਾ ਰਹਿਣ ਨਾਲ ਜਿੱਥੇ ਕਿਤੇ ਸਾਨੂੰ ਤਕਲੀਫ਼ ਹੁੰਦੀ ਆਮ ਲੋਕਾਂ ਨੂੰ ਤਕਲੀਫ਼ ਹੁੰਦੀ ਹੈ ਦੁਨੀਆਂ ਚ ਇਨਸਾਨਾਂ ਨੂੰ ਤਕਲੀਫ਼ ਹੁੰਦੀ ਹੈ ਉੱਥੇ ਫਿਰ ਤੁਰੇ ਸਾਹਮਣੇ ਜੀ ਫਸਲ ਨੂੰ ਜਾਂ ਕੁਦਰਤ ਤੇ ਡਿਪੈਂਡ ਦੀਆਂ ਚੀਜ਼ਾਂ ਨੂੰ ਵੀ ਤਕਲੀਫ਼ ਹੋਣਾ ਲਾਜ਼ਮੀ ਆ ਸੋ ਮੈਂ ਪਿਛਲੇ ਦਿਨ ਰੈਨਮਾਰਕ ਰਿਵਰਲੈਂਡ ਗਿਆ ਹੋਇਆ ਸਾਂ ਦਾ ਉੱਥੇ ਮੈਂ ਜ਼ਿਮੀਂਦਾਰਾਂ ਨਾਲ ਇਸ ਵਿਸ਼ੇ ਤੇ ਗੱਲ ਵੀ ਕੀਤੀ ਮੈਂ ਇਸ ਮੌਸਮ ਦੇ ਮਾਮਲੇ ਚ ਵੀ ਤੁਹਾਨੂੰ ਕਿੱਦਾਂ ਦਾ ਮੌਸਮ ਲੱਗ ਰਿਹਾ ਉਹ ਕਹਿੰਦੇ ਵੀ ਇਹ ਮਹੀਨਾ ਤਾਂ ਇਹ ਗਰਮੀ ਹੀ ਸੋਮਦੀ ਆ ਤੇ ਖਾਸ ਕਰਕੇ ਅੰਗੂਰਾਂ ਦੀ ਜੇ ਗੱਲ ਕਰੀਏ ਤਾਂ ਅੰਗੂਰਾਂ ਦੇ ਵਿਚ ਇੱਕ ਇਹੋ ਜਿਹਾ ਮੌਸਮ ਬਣਿਆ ਹੋਇਆ ਵੀ ਅੰਗੂਰ ਇਸ ਰੁੱਤ ਦੇ ਵਿਚ ਜਿਹੜੀ ਤਰੇਲ ਜਾਂ ਜਿਹੜੀ ਠੰਡਕ ਉਹ ਨਹੀਂ ਚਾਹੁੰਦੇ ਉਹ ਗਰਮੀ ਚਾਹੁੰਦੇ ਆ ਤੇ ਗਰਮੀ ਨਾਲ ਹੀ ਅੰਗੂਰਾਂ ਦੇ ਜਿਹੜੇ ਫਲ ਨੂੰ ਇਸ ਟਾਈਮ ਦੇ ਵਿਚ ਜਿਹੜੀ ਬੜੋਤਰੀ ਹੋਣੀ ਆ ਤੇ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਆ ਜਦੋਂ ਸਿੱਲ ਰਹਿੰਦੀ ਆ ਕਿਸੇ ਵੀ ਚੀਜ਼ ਦੀ ਚਾਹੇ ਬਰਸਾਤਾਂ ਜ਼ਰੀਏ ਜਾਂ ਤਰੇਲ ਜ਼ਰੀਏ ਤਾਂ ਉਸ ਨਾਲ ਬਿਮਾਰੀਆਂ ਵੀ ਬਹੁਤ ਜ਼ਿਆਦਾ ਪੈਂਦੀਆਂ ਤੇ ਸਪਰੇਆਂ ਦਾ ਖਰਚਾ ਜਿਹੜਾ ਜ਼ਿਮੀਂਦਾਰ ਦੇ ਉੱਤੇ ਹੋਰ ਵੱਧ ਜਾਂਦਾ ਸੋ ਇਹ ਜਿਹੀਆਂ ਚੀਜ਼ਾਂ ਦੇ ਮੱਦੇਨਜ਼ਰ ਮੌਸਮ ਆ ਜਿਹੜਾ ਉਹ ਵਧੀਆ ਨਹੀਂ ਹੈ ਪਰ ਆਉਣ ਵਾਲਾ ਵੀਕ ਜਿਹੜਾ ਐਡਲੇਡ ਦਾ ਜੇ ਦੱਸ ਸਕਦੇ ਹਾਂ ਤਾਂ 20 ਤੋਂ ਲੈ ਕੇ ਫਰਾਈਡੇ ਤੱਕ ਜਾਂਦਾ ਜਾਂਦਾ 28 ਡਿਗਰੀ ਤੱਕ ਟੈਂਪਰੇਚਰ ਚਲਾ ਜਾਣਾ ਜੀ ਤੇ ਪਰ ਫਿਰ ਸੈਟਰਡੇ ਨੂੰ ਬਰਸਾਤ ਜਿਹੜੀ ਦੱਸੀ ਆ ਤੇ ਉਦੋਂ ਬਾਅਦ ਫੇਰ ਥੋੜਾ ਜਿਹਾ ਟੈਂਪਰੇਚਰ ਜਿਹੜਾ 20 ਤੋਂ ਥੱਲੇ ਚਲਾ ਜਾਣਾ ਸੋ ਮੌਸਮ ਐਤਕੀ ਕਹਿ ਸਕਦੇ ਹਾਂ ਜੀ ਹਾਲਾਤ ਕਾਫੀ ਬਿਗੜੇ ਆ ਤੇ ਚਾਹੇ ਭਾਰਤ ਦੇ ਹੋਣ ਤੇ ਚਾਹੇ ਇੱਥੇ ਹੋਣ ਇੱਥੇ ਕੁਦਰਤ ਨਾ ਤੇ ਭਾਰਤ ਦੀਆਂ ਅੱਜ ਖਬਰਾਂ ਦੇ ਵਿਚ ਕੁਝ ਗੈਰ ਕੁਦਰਤ ਗੱਲਾਂ ਵੀ ਹੋ ਰਹੀਆਂ
ਜੀ ਬਿਲਕੁਲ ਸੋ ਆਪਾਂ ਜੇ ਖਬਰਾਂ ਦੇ ਵੱਲ ਹੀ ਹੁਣ ਮੁੜਦੇ ਆ ਤੇ ਅੱਜ ਖਾਸ ਸੁਰਖੀ ਜਿਹੜੀ ਆ ਜੀ ਉਹ ਅਖਬਾਰਾਂ ਦੀ ਬਣੀ ਹੋਈ ਆ ਕਿ ਕਾਫੀ ਜ਼ਿਆਦਾ ਪ੍ਰਦੂਸ਼ਣ ਜਿਹੜਾ ਆ ਉਹ ਪਿਛਲੇ ਕਾਫੀ ਦਿਨਾਂ ਤੋਂ ਰਾਜਧਾਨੀ ਦੇ ਵਿਚ ਫੈਲਿਆ ਹੋਇਆ ਸੋ ਹਵਾ ਦੇ ਵਿਚ ਕਾਫੀ ਜ਼ਿਆਦਾ ਪ੍ਰਦੂਸ਼ਣ ਆ ਸਮੋਗ ਦਾ ਜਿਹੜਾ ਖਤਰਾ ਕਹਿੰਦੇ ਅਜੇ ਟਲਿਆ ਨਹੀਂ ਆ ਤੇ ਭਾਵੇਂ ਕੁਝ ਰਾਹਤ ਜਿਹੜੀ ਜ਼ਰੂਰ ਮਹਿਸੂਸ ਕੀਤੀ ਆ ਤੇ ਦੁਬਾਰਾ ਜਿਹੜਾ ਸਮੋਗ ਆ ਉਹ ਪਰਤ ਸਕਦਾ, ਇਹ ਜਿਹੜਾ ਖਦਸ਼ਾ ਆ ਉਹ ਜਤਾਇਆ ਜਾ ਰਿਹਾ।
ਜੀ ਬਿਲਕੁਲ, ਮੇਰੇ ਹਿਸਾਬ ਨਾਲ ਜਿਹੜਾ ਖਦਸ਼ਾ ਉਹ ਤਾਂ ਜਤਾਉਣਾ ਹੀ ਸੀ, ਨਾਲ ਨਾਲ ਜਿਹੜੀ ਸਿਆਸਤ ਜਿਹੜੀ ਹੋ ਰਹੀ ਹੈ ਇਸ ਚੀਜ਼ ਦੇ ਉੱਤੇ ਉਹ ਵੱਡੀ ਚਿੰਤਾ ਦਾ ਵਿਸ਼ਾ। ਹਰ ਬੰਦਾ ਇਸ ਦੇ ਉੱਤੇ ਇੱਕ ਦੂਜੇ ਨੂੰ ਦੋਸ਼ੀ ਗਰਦਾਨ ਰਿਹਾ ਤੇ ਕਹਿ ਰਿਹਾ ਜੀ ਇਹ ਤਾਂ ਫਲਾਨੇ ਕਰਕੇ ਆ ਤੇ ਇਹ ਤਾਂ ਇਹ ਜਿਹੜਾ ਸਮੋਗ ਫੈਲਿਆ। ਪਰ ਹੈਰਾਨੀ ਦੀ ਗੱਲ ਇਹ ਆ ਰਹੀ ਹੈ ਵੀ ਇੱਕ ਪਾਸੇ ਪਰਾਲੀ ਦੇ ਉੱਤੇ ਚਿੱਕੜ ਮੜਿਆ ਜਾ ਰਿਹਾ ਇਸ ਚੀਜ਼ ਦਾ ਵੀ ਪਰਾਲੀ ਕਾਰਨ ਹੋਇਆ, ਤੇ ਦੂਜੇ ਪਾਸੇ ਜਿਹੜੀ ਸਮੋਗ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨਦਾਇਕ ਏਰੀਆ ਜਾਂ ਅੰਕੜੇ ਦੇਖੇ ਗਏ ਆ ਉਹ ਦਿੱਲੀ ਦੇ ਵਿੱਚ ਆ। ਫਿਰ ਦਿੱਲੀ ਤੋਂ ਪੰਜਾਬ ਦੀ ਦੂਰੀ ਤਾਂ 250 ਕਿਲੋਮੀਟਰ ਦੀ ਹੈ ਤੇ ਉਹਦੇ ਸੰਨ ਦੇ ਵਿੱਚ ਸਮੋਗ ਨੇ ਕਿਉਂ ਨੀ ਕਿਸੇ ਨੂੰ ਖਰਾਬ ਕੀਤਾ, ਇਹ ਇੱਕ ਸੋਚਣ ਵਿਚਾਰਨ ਦੀ ਗੱਲ ਆ। ਕਈ ਵਾਰ ਕੀ ਹੁੰਦਾ ਨਾ ਸੁਖਾਲਾ ਤਰੀਕਾ ਹੁੰਦਾ ਚਿੱਕੜ ਦੂਜੇ ਤੇ ਸਿੱਟਣਾ ਬਹੁਤ ਸੌਖਾ, ਆਪਦੇ ਉੱਤੇ ਬੰਦੇ ਨੂੰ ਜਦੋਂ ਪੈਂਦੀ ਆ ਉਦੋਂ ਪਤਾ ਲੱਗਦਾ। ਸੋ ਕਿਤੇ ਨਾ ਕਿਤੇ ਇਹ ਸਿਆਸਤ ਦੇ ਰੂਪ ਚ ਭੜਕੀ ਹੋਈ ਆ। ਫਿਰ ਦੂਜਾ ਐਕਟ ਜਿਹੜਾ ਆਉਂਦਾ ਉਹ ਆ ਕਹਿੰਦੇ ਜੀ ਜਿਹੜਾ ਦਿੱਲੀ ਦੇ ਲਾਗੇ ਖਾਸ ਕਰਕੇ ਸਾਡੇ ਸੱਜਣਾ ਮਿੱਤਰਾਂ ਨੇ ਜਿਹੜੇ ਗੜਗਾਓਂ ਆਪਣੇ ਪਾਣੀਪਤ ਦੇ ਜ਼ਰੀਏ ਜਾਂਦੇ ਆ ਜਾਂ ਕਰਨਾਲ ਦੇ ਜ਼ਰੀਏ ਜਿਹੜੇ ਪੰਜਾਬ ਚ ਜਾਂਦੇ ਆ, ਉਧਰ ਦੇਖਿਆ ਹੋਣਾ ਵੀ ਦਿੱਲੀ ਨਿਕਲਦੇ ਇੱਕ ਬਹੁਤ ਵੱਡੇ ਜਿਹੜੇ ਕੂੜੇ ਦੇ ਢੇਰ ਆਉਂਦੇ ਆ, ਤਾਂ ਉਹ ਕੂੜੇ ਦੇ ਢੇਰ ਜਿਹੜੇ ਉਹ ਰਬਿਸ਼ ਡੰਪ ਬਣਿਆ ਹੋਇਆ ਸੀ ਬਹੁਤ ਵੱਡਾ, ਤੇ ਉਹਨੂੰ ਵੀ ਅੱਗ ਲੱਗੀ ਹੋਈ ਆ ਪਿਛਲੇ ਕੁਝ ਕੁ ਦਿਨਾਂ ਤੋਂ, ਤੇ ਉਹ ਵੀ ਸੜ ਰਿਹਾ ਤੇ ਉਹ ਸੜਨ ਕਾਰਨ ਵੀ ਜਿਹੜਾ ਉਹਦਾ ਧੂੰਆਂ ਬਹੁਤ ਫੈਲ ਰਿਹਾ। ਪਰ ਜਿਹੜਾ ਮੇਰਾ ਮੰਨਣਾ ਜਾਂ ਮੈਂ ਪਰਸਨਲ ਪੱਧਰ ਤੇ ਜੇ ਦੇਖਿਆ ਵੀ ਕੀ ਇਹ ਕਾਰਨ ਕੀ ਆ, ਤਾਂ ਉਹ ਕਾਰਨ ਇਹਦੇ ਸਾਰਿਆਂ ਤੋਂ ਵੱਡਾ ਤਾਂ ਕਾਰਨ ਜਿਹੜਾ ਦੀਵਾਲੀ ਆ ਜੀ। ਦੀਵਾਲੀ ਦੇ ਵਿੱਚ ਜਿਹੜਾ ਲੱਖਾਂ ਟਨ ਬਰੂਦ ਜਿਹੜਾ ਸੜਿਆ, ਕਿੰਨੀਆਂ ਮੋਮਬੱਤੀਆਂ ਦੀਵਿਆਂ ਰਾਹੀਂ ਅਸੀਂ ਕਿੰਨੀ ਜ਼ਿਆਦਾ ਜਿਹੜੀ ਧੂੰਆਂ ਫੈਲਾਇਆ, ਇਹ ਸਭ ਤੋਂ ਵੱਡਾ ਕਾਰਨ ਆ ਜੀ ਪਰਸੈਂਟੇਜ ਦਾ। ਦੀਵਾਲੀ ਤੋਂ ਬਾਅਦ ਅਸੀਂ ਆਮ ਵੀ ਤੁਸੀਂ ਅੱਜ ਤੋਂ ਜੇ 10-20 ਸਾਲ ਪੁਰਾਣੀਆਂ ਗੱਲਾਂ ਵੀ ਦੇਖੋ ਤਾਂ ਦੀਵਾਲੀ ਤੋਂ ਬਾਅਦ ਜਿਹੜਾ ਦੂਜੇ ਦਿਨ ਦਾ ਮਾਹੌਲ ਹੁੰਦਾ ਸੀ ਤੇ ਉਹ ਫਿਜ਼ਾ ਦੇ ਵਿੱਚ ਬਰੂਦ ਦੀ ਸਮੈਲ ਉਵੇਂ ਜਿਹੀ ਦਿਖਦੀ ਸੀਗੀ ਸੁਣਦੀ ਸੀ। ਤਾਂ ਇਹ ਦੀਵਾਲੀ ਦੇ ਮਾਮਲੇ ਚ ਪਹਿਲਾਂ ਤਾਂ ਦੇਖੋ 1 ਮਹੀਨਾ ਪਹਿਲਾਂ ਦੀਵਾਲੀ ਦੀਆਂ ਸਫਾਈਆਂ ਸ਼ੁਰੂ ਹੋ ਜਾਂਦੀਆਂ, ਉਹ ਸਫਾਈਆਂ ਦੇ ਨਾਂ ਦੇ ਉੱਤੇ ਵੀ ਕਿੰਨਾ ਕੁਝ ਸਾੜਿਆ ਜਾਂਦਾ, ਧੂੰਏ ਦਾ ਪ੍ਰਦੂਸ਼ਣ ਸ਼ੁਰੂ ਹੋ ਜਾਂਦਾ। ਫਿਰ ਜਿਹੜੀ ਪ੍ਰੋਡਕਸ਼ਨ ਹੁੰਦੀ ਆ, ਚਾਹੇ ਉਹ ਮਿਠਾਈਆਂ ਦੀ ਪ੍ਰੋਡਕਸ਼ਨ ਹੁੰਦੀ ਆ ਜਾਂ ਕੁਝ ਵੀ ਹੋਰ ਚੀਜ਼ ਦੀ ਬਣਾਏ ਜਾਂਦੇ, ਹਲਵਾਈਆਂ ਦੀ ਪ੍ਰੋਡਕਸ਼ਨ ਦੇ ਕੰਮ ਚੱਲਦੇ ਆ, ਉਹ ਵੀ ਦੇਖੋ ਕਿੱਡੇ ਵੱਡੇ ਪੱਧਰ ਦੇ ਉੱਤੇ ਹੁੰਦੇ ਆ। ਤੇ ਫਿਰ ਉਹ ਦੀਵਾਲੀ ਦੀਆਂ ਰਾਤਾਂ ਨੂੰ ਜਿਹੜਾ ਬਰੂਦ ਨੂੰ ਅੱਗ ਲਾਉਣਾ ਤੇ ਫਿਰ ਅਗਲੇ 2 ਦਿਨਾਂ ਤੋਂ ਬਾਅਦ ਉਹ ਜਿਹੜੀ ਰਬਿਸ਼ ਆ ਉਹਨੂੰ ਸਾੜਨਾ, ਇਹ ਕਾਰਨ ਬਣੇ ਆ ਜੀ। ਇਹ ਪਹਿਲਾਂ 2-4 ਦਿਨਾਂ ਚ ਕਲੀਅਰ ਹੋ ਜਾਂਦਾ, ਕਈ ਵਾਰੀ ਕੁਦਰਤ ਨੂੰ ਕੋਈ ਬਰਸਾਤ ਪੈ ਜਾਂਦੀ ਸੀ, ਇਸ ਵਾਰ ਬਰਸਾਤ ਪਈ ਨਹੀਂ ਹੈ ਤੇ ਇਸ ਕਰਕੇ ਜਿਹੜਾ ਅਸਮਾਨ ਦੇ ਉੱਤੇ ਜਿਹੜਾ ਧੂੰਆਂ ਚੜਿਆ ਜ਼ਹਿਰ ਚੜਿਆ ਹੋਇਆ ਜਿਹਨੂੰ ਕਹਾਂਗੇ ਉਹ ਧੋਤਾ ਨਹੀਂ ਗਿਆ। ਸੋ ਹੁਣ ਦਿੱਲੀ ਸਰਕਾਰ ਦੇ ਉੱਤੇ ਦੋਸ਼ ਲਾਏ ਜਾ ਰਹੇ ਆ, ਐਲ ਜੀ ਆਪਦੇ ਰੋਹ ਮਾਰ ਰਹੇ ਆ, ਸੁਪਰੀਮ ਕੋਰਟ ਆਪਦਾ ਰੋਹ ਮਾਰ ਰਹੀ ਆ, ਤੇ ਕੇਜਰੀਵਾਲ ਨੂੰ ਇਸ ਢੰਗ ਨਾਲ ਟ੍ਰੀਟ ਕੀਤਾ ਜਾ ਰਿਹਾ ਵੀ ਜਿਵੇਂ ਉਸੇ ਨੇ ਧੂੰਆਂ ਫਲਾਤਾ ਹੁੰਦਾ, ਹਾਂ ਦੋਸ਼ੀ ਉਹ ਹੁੰਦਾ। ਪਰ ਕੁੱਲ ਮਿਲਾ ਕੇ ਦੋਸ਼ੀ ਕੱਲਾ ਕੱਲਾ ਬੰਦਾ ਜੀ ਇਸ ਚੀਜ਼ ਦੇ ਵਿੱਚ, ਤੇ ਉਨ੍ਹਾਂ ਸਾਰਿਆਂ ਨੇ ਰਲ ਕੇ ਕੁਛ ਕੀਤਾ। ਪਰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਰਥਕ ਸਟੈਪ ਚੱਕਣ ਦੀ ਜਿਹੜੀ ਗੱਲ ਆ ਰਹੀ ਆ, ਉਹਦੇ ਚ ਜਿੱਥੇ ਇੱਕ ਪਾਸੇ ਸਕੂਲਾਂ ਨੂੰ ਬੰਦ ਕੀਤਾ ਗਿਆ, ਉਹਦੇ ਵਿੱਚ ਵੀ ਸਰਕਾਰ ਨੇ ਜਾਂ ਸੁਪਰੀਮ ਕੋਰਟ ਨੇ ਮੰਗਿਆ ਵੀ ਕਿਸ ਬਿਹਾਫ ਤੇ ਕਿਹੜੇ ਪੈਮਾਨੇ ਦਿੱਤਾ ਤੇ ਸਕੂਲ ਬੰਦ ਕੀਤੇ ਗਏ ਆ, ਕਿਉਂਕਿ ਜਿਹੜਾ ਪ੍ਰਦੂਸ਼ਣ ਆ ਉਹ ਤਾਂ ਘਰਾਂ ਚ ਵੀ ਹੋਈ ਆ ਤੇ ਉਹ ਸਕੂਲਾਂ ਚ ਵੀ ਹੋਈ ਆ। ਸੋ ਇਹ ਵੀ ਗੱਲ ਮੰਨਣ ਵਾਲੀ ਆ। ਪਰ ਇੱਕ ਪਾਸੇ ਹੁਣ ਐਲ ਜੀ ਨੇ 15 ਸਾਲ ਪੁਰਾਣੇ ਡੀਜ਼ਲ ਦੇ ਵਾਹਨ ਸਾਰੇ ਖਤਮ ਕਰਨ ਦੀ ਗੱਲ ਕਹੀ ਆ, ਜਿਹੜੇ ਆਰਡਰ ਦੇ ਦਿੱਤੇ ਆ ਜੀ 2 ਲੱਖ ਦੇ ਕਰੀਬ ਉਹ ਵਾਹਨ ਸੜਕਾਂ ਤੋਂ ਚੱਕੇ ਜਾਣਗੇ, ਆਡ ਈਵਨ ਦੁਬਾਰੇ ਲਿਆਉਣ ਦੀ ਗੱਲ ਕੀਤੀ ਜਾਂਦੀ ਆ। ਪਰ ਇਹਨਾਂ ਸਾਰਿਆਂ ਤੋਂ ਬਾਹਰ ਦੀ ਇੱਕ ਜਿਹੜਾ ਸਾਰਥਿਕ ਹੋਰ ਤਰੀਕੇ ਦੀ ਗੱਲ ਕੀਤੀ ਜਾ ਰਹੀ ਆ, ਉਹ ਹੈ ਜੀ ਆਰਟੀਫਿਸ਼ਲ ਬਰਸਾਤ, ਆਰਟੀਫਿਸ਼ਲ ਮੀਂਹ ਪਵਾਇਆ ਜਾਵੇ ਤੇ ਉਹਦੇ ਨਾਲ ਫੇਰ ਇਹ ਸ਼ਾਇਦ ਜਿਹੜੇ ਜ਼ਹਿਰੀਲੇ ਬੱਦਲ ਆ ਉਹ ਕਿਤੇ ਨਾ ਕਿਤੇ ਬਰਸਾਤ ਦੇ ਪਾਣੀ ਦੇ ਵਿੱਚ ਘੁਲ ਮਿਲ ਕੇ ਤੇ ਬਹਿ ਜਾਣ। ਸੋ ਦੇਖਦੇ ਆਉਣ ਵਾਲੇ ਦਿਨਾਂ ਦੇ, ਕਿਉਂਕਿ ਆਰਟੀਫਿਸ਼ਲ ਬਰਸਾਤ ਕੋਈ ਏਡਾ ਸੌਖਾ ਵਾਲਾ ਕੰਮ ਨਹੀਂ ਹੈ, ਕੋਈ ਇਹ ਨਹੀਂ ਹੈ ਵੀ ਉਹ ਹੈਲੀਕਾਪਟਰ ਨਾਲ ਮਿੰਟੋ ਮਿੰਟੀ ਹੋਜੂ ਜਾਂ ਕੋਈ ਜਿਹੜੇ ਅਸੀਂ ਰੋਜ਼ ਪੜ੍ਹਦੇ ਆ ਵੀ ਕਿਵੇਂ ਬੱਦਲ ਡਿਵੈਲਪ ਕਰ ਲਏ ਜਾਣਗੇ ਜਾਲੀ ਦੇ, ਪਰ ਇਹ ਕੋਈ ਵੱਡਾ ਪ੍ਰੋਜੈਕਟ ਏਡਾ ਸੌਖਾ ਕੰਮ ਨਹੀਂ ਹੈ। ਕੁਦਰਤ ਦੇ ਮੂਹਰੇ ਇਹ ਕੁਛ ਵੀ ਚੀਜ਼ ਨਹੀਂ, ਇਹ ਸਾਰੇ ਕੱਛ ਨੂੰ ਕਹਿੰਦੇ ਨੀ ਪਲਮੇ ਜਲਸੇ ਥਲ ਕਰੇ ਵਾਲੀ ਗੱਲ ਆ ਜੀ। ਸੋ ਕੁਦਰਤ ਚਾਹੇ ਤਾਂ ਇੱਕ ਬਰਸਾਤ ਨਾਲ ਦਿੱਲੀ ਦੀ ਜਿਹੜੀ ਫਿਜ਼ਾ ਨੂੰ ਮਹਿਕਣ ਲਾ ਸਕਦੀ ਆ।
ਜੀ ਬਿਲਕੁਲ। ਤੇ ਅੰਤਰਰਾਸ਼ਟਰੀ ਖਬਰਾਂ ਵੱਲ ਚੱਲੀਏ ਤਾਂ ਬਰਾੜ ਸਾਹਿਬ, ਅੱਜ ਅਮਰੀਕਾ ਦੇ ਵਿਚ ਰਾਸ਼ਟਰਪਤੀ ਦੇ ਲਈ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਤੇ ਹਰੇਰੀ ਅਤੇ ਟਰੰਪ ਦਾ ਜਿਹੜਾ ਪੂਰਾ ਜ਼ੋਰ ਇਹਨਾਂ ਚੋਣਾਂ ਦੇ ਵਿਚ ਲੱਗਿਆ ਹੋਇਆ, ਕੀ ਕਹਿਣਾ ਚਾਹੋਗੇ?
ਦੇਖੋ ਕਾਫੀ ਚਿਰ ਹੋ ਗਿਆ ਹੁਣ ਇਸ ਚੀਜ਼ ਦੇ ਉੱਤੇ ਜ਼ੋਰ ਲੱਗਦੇ ਨੂੰ ਤੇ ਹੁਣ ਨਤੀਜੇ ਦੀ ਘੜੀ ਆ ਗਈ ਆ ਤੇ ਹੁਣ ਵੋਟ ਪਾਉਣ ਦੀ ਵੀ ਘੜੀ ਆ ਗਈ ਆ। ਸੋ ਵੋਟਾਂ ਦਾ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਚ ਪੈਣ, ਵੋਟਾਂ ਦਾ ਜਿਹੜਾ ਉਹਦੇ ਵਿਚ ਇਕ ਚੀਜ਼ ਜ਼ਰੂਰ ਹੁੰਦੀ ਹੈ, ਜਿਹੜਾ ਐਟ ਏ ਟਾਈਮ ਜਿਹੜੀ ਵੀ ਕੋਈ ਵੀ ਮਾਹੌਲ ਹੁੰਦਾ ਉਹ ਬੰਦੇ ਤੇ ਬਹੁਤ ਜ਼ਿਆਦਾ ਅਸਰ ਕਰਦਾ, ਜਿਹੜਾ ਅਖੀਰਲੇ ਦਿਨਾਂ ਦਾ ਮਾਹੌਲ ਸਿਰਜਿਆ ਜਾਂਦਾ। ਇਸ ਲਈ ਪਾਰਟੀਆਂ ਇਕ ਦੂਜੇ ਤੇ ਦੋਸ਼ ਪ੍ਰਦੋਸ਼ ਬਹੁਤ ਲਾ ਰਹੀਆਂ ਸਨ ਤੇ ਹਿਲੇਰੀ ਕਲਿੰਟਨ ਜਿਹੜੀ ਸ਼ੁਰੂ ਦੇ ਵਿਚ ਬੜੀ ਜੇਤੂ ਤੌਰ ਤੇ ਨਿਕਲ ਕੇ ਆਈ ਸੀ, ਫਿਰ ਉਸ ਤੋਂ ਬਾਅਦ ਟਰੰਪ ਨੇ ਥੋੜੀ ਜੀ ਬਾਜੀ ਮਾਰੀ, ਘਟਨਾਕ੍ਰਮ ਬਦਲਦੇ ਰਹੇ, ਕਦੇ ਟਰੰਪ ਤੇ ਦੋਸ਼ ਲੱਗਦੇ ਰਹੇ, ਕਦੇ ਹਿਲੇਰੀ ਤੇ ਲੱਗਦੇ ਰਹੇ, ਤੇ ਉਨ੍ਹਾਂ ਨਾਲ ਹਰ ਰੋਜ਼ ਜਿਹੜੀਆਂ ਸਮੀਖਿਆਵਾਂ ਬਦਲਦੀਆਂ ਰਹੀਆਂ। ਪਰ ਮੈਨੂੰ ਨਹੀਂ ਲੱਗਿਆ ਕਿਸੇ ਵੀ ਟਾਈਮ ਜਿਹੜੀ ਹਿਲੇਰੀ ਆ ਉਹ ਅੰਕੜਿਆਂ ਦੇ ਵਿਚ ਟਰੰਪ ਤੋਂ ਥੱਲੇ ਗਈ ਹੋਵੇ, ਕਿਉਂਕਿ ਉਹ ਅੰਕੜਿਆਂ ਦੇ ਵਿਚ ਹਮੇਸ਼ਾ ਹੀ ਟਰੰਪ ਤੋਂ ਚਾਹੇ ਇਕ ਅੱਧੇ ਪਰਸੈਂਟ ਨਾਲ ਉੱਤੇ ਹੱਥ ਰਿਹਾ, ਉਹਦਾ ਉੱਤੇ ਹੱਥ ਰਿਹਾ। ਸੋ ਜਿਹੜੀ ਉਸੇ ਨਜ਼ਰ ਚ ਜਿਹੜੀ ਉਨ੍ਹਾਂ ਦੀ ਜਿੱਤ ਦੀ ਆਸ ਵੀ ਬਣਦੀ ਆ। ਬਾਕੀ ਪਿਛਲੇ ਦੋ ਦਿਨ ਪਹਿਲਾਂ ਜਿਹੜਾ ਆਇਆ ਫੈਸਲਾ, ਉਨ੍ਹਾਂ ਨੂੰ ਈ ਮੇਲ ਦੇ ਜਿਹੜੇ ਚੱਕਰਾਂ ਦੇ ਵਿਚ ਉਨ੍ਹਾਂ ਨੂੰ ਕਲੀਨ ਚਿੱਟ ਮਿਲੀ ਆ, ਉਹ ਵੀ ਸ਼ਾਇਦ ਹਿਲੇਰੀ ਕਲਿੰਟਨ ਦੇ ਜਿਹੜੇ ਹੱਕ ਚ ਜਾਵੇ। ਤਾਂ ਇਹ ਇਹ ਆਉਣ ਵਾਲੇ ਦਿਨਾਂ ਦੇ, ਵੈਸੇ ਤਾਂ ਨਤੀਜੇ ਕਹਿੰਦੇ ਪਰਸੋਂ ਹੀ ਆ ਜਾਣੇ ਆ, ਕੱਲ ਨੂੰ ਜਾਣੀ ਕਿ ਅੱਜ ਵੋਟਾਂ ਪੈਂਦੀਆਂ ਤਾਂ ਕੱਲ ਨੂੰ ਨਤੀਜੇ ਆ ਜਾਣੇ ਆ। ਤੇ ਪਰ ਹਜੇ ਦੇਖਦੇ ਆ ਜੀ, ਜਿਹੜੀ ਅਸਲ ਹੁਣ ਜਿਹੜੀ ਮੌਕੇ ਦੇ ਉੱਤੇ ਜਿਹੜੀ ਵੋਟ ਜਿਹਨੂੰ ਅਸੀਂ ਡੋਲੂ ਵੋਟ ਆਦੇ ਆ, ਉਹ ਉਹਦਾ ਦੇਖਦੇ ਆ ਵੀ ਉਹ ਕਿੱਧਰ ਨੂੰ ਡੋਲੀ ਚ ਡੁਲਦੀ ਆ, ਉਹ ਤੋਂ ਬਾਅਦ ਪਤਾ ਲੱਗਣਾ ਵੀ ਕੌਣ ਜਿੱਤਦਾ ਤੇ ਕੌਣ ਹਾਰਦਾ। ਪਰ ਆਮ ਲੋਕਾਂ ਦੀ ਇੱਕ ਧਾਰਨਾ ਹੈ ਵੀ ਹਿਲੇਰੀ ਦੇ ਆਉਣ ਨਾਲ ਕਿਤੇ ਨਾ ਕਿਤੇ ਵਿਸ਼ਵ ਸ਼ਾਂਤੀ ਕਾਇਮ ਰਹਿਣ ਦੇ ਜ਼ਿਆਦਾ ਚਾਂਸਿਸ ਆ ਨਿਸਬਤ ਟਰੰਪ ਦੇ, ਕਿਉਂਕਿ ਟਰੰਪ ਦੀ ਜਿਹੜੀ ਸ਼ੁਰੂਆਤ ਸੀ ਇਲੈਕਸ਼ਨਾਂ ਦੀ, ਉਹ ਸ਼ੁਰੂਆਤੀ ਜ਼ਹਿਰ ਉਗਲਣ ਤੋਂ ਸੀ। ਤੇ ਖਾਸ ਕਰਕੇ ਇਸਲਾਮਿਕ ਕੰਟਰੀਆਂ ਦੀ ਗੱਲ ਕਰੀਏ ਤਾਂ ਇਸਲਾਮਿਕ ਕੰਟਰੀਆਂ ਦਾ ਬੋਲਬਾਲਾ ਸਾਨੂੰ ਮੰਨਣਾ ਪੈਣਾ, ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਸਾਨੂੰ ਮੰਨਣੀ ਪੈਣੀ ਹੈ, ਉਹਨਾਂ ਦੀ ਜਿਹੜੀ ਆਬਾਦੀ ਆ ਉਹ ਮੰਨਣੀ ਪੈਣੀ ਆ। ਤੇ ਉਹਨਾਂ ਨੂੰ ਜੇ ਤੁਸੀਂ ਕਹੋ ਵੀ ਅਮਰੀਕਾ ਉਹਨਾਂ ਨੂੰ ਕੱਢ ਕੇ ਬਾਹਰ ਮਾਰੂਗਾ ਜਾਂ ਅਮਰੀਕਾ ਉਹਨਾਂ ਨੂੰ ਅੰਦਰ ਨੀ ਵੜਨ ਦੇਊਗਾ, ਤਾਂ ਉਹ ਨਿਰੇ ਦਾ ਨਿਰੇ ਕਲੇਸ਼ ਦਾ ਘਰ ਹੀ ਹੋਵੇਗਾ, ਨਾ ਕਿ ਉਹਦਾ ਕੋਈ ਬੈਨੀਫਿਟ ਨੀ ਹੋਊ, ਉਹਦੇ ਨਾਲ ਕਲੇਸ਼ ਹੀ ਵਧੂਗਾ। ਸੋ ਇਹ ਚੀਜ਼ਾਂ ਦੇਖਣ ਵਾਲੀਆਂ। ਸੋ ਆਮ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਹਿਲੇਰੀ ਨਾਲ ਜੁੜੀਆਂ ਹੋਈਆਂ, ਖਾਸ ਕਰਕੇ ਜਿਹੜੇ ਲਿਬਰਲ ਸੋਚ ਦੇ ਬੰਦੇ ਆ ਜਿਹੜੇ ਵਿਸ਼ਵ ਸ਼ਾਂਤੀ ਚਾਹੁੰਦੇ ਆ, ਸੋ ਮੈਨੂੰ ਵੀ, ਮੈਂ ਵੀ ਪਰਸਨਲ ਪੱਧਰ ਤੇ ਮੈਨੂੰ ਵੀ ਲੱਗਦਾ ਵੀ ਹਿਲੇਰੀ ਜਿਹੜੀ ਉਹ ਆਉਣ ਦੇ ਉਹਦੇ ਚਾਂਸਿਸ ਹਨ। ਪਰ ਇਹ ਇਲੈਕਸ਼ਨ ਆ ਜੀ ਤੇ ਲੋਕਾਂ ਦੇ ਹੱਥ ਦੇ ਵਿਚ ਬਾਗਡੋਰ ਆ, ਇਹ ਪਰਸੋਂ ਫਿਰ ਪਤਾ ਲੱਗ ਜਾਏਗਾ ਦੁੱਧ ਦਾ ਦੁੱਧ
ਜੀ। ਬਿਲਕੁਲ। ਸੋ ਪੰਜਾਬ ਦੀਆਂ ਖਬਰਾਂ ਵੱਲ ਚੱਲੀਏ ਤਾਂ ਬਰਾੜ ਸਾਹਿਬ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਸਨ ਰਾਜੋਆਣਾ ਜੀ। ਸੋ ਉਨ੍ਹਾਂ ਦੀ ਸਿਹਤ, ਸਰਦਾਰ ਬਲਵੰਤ ਸਿੰਘ ਰਾਜੋਆਣਾ ਦੀ ਸਿਹਤ ਜਿਹੜੀ ਆ ਕਹਿੰਦੇ ਵਿਗੜ ਗਈ ਆ ਪਿਛਲੇ ਕੱਲ ਤੋਂ, ਤੇ ਸਿਹਤ ਵਿਗੜਨ ਪਿੱਛੋਂ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ICU ਚ ਦਾਖਲ ਕਰਾਇਆ ਜੀ, ਰਜਿੰਦਰਾ ਹਸਪਤਾਲ ਪਟਿਆਲੇ। ਤੇ ਸੁਰੱਖਿਆ ਦੇ ਮੱਦੇਨਜ਼ਰ ਕਹਿੰਦੇ ICU ਵਾਰਡ ਜਿਹੜੀ ਆ ਉਹਨੂੰ ਵੀ ਪੁਲਿਸ ਛਾਉਣੀ ਦੇ ਵਿਚ ਤਬਦੀਲ ਕਰ ਦਿੱਤਾ ਗਿਆ।
ਬਿਲਕੁਲ ਜੀ, ਦੇਖੋ ਬਹੁਤ ਸਾਰੇ ਲੋਕਾਂ ਦੇ ਹੁਣ ਮਨ ਚ ਸਵਾਲ ਆਉਣਗੇ ਵੀ ਰਾਜੋਆਣਾ ਸਿਰਫ 5 ਦਿਨ ਦਾ ਜਿਹੜਾ ਭੁੱਖ ਹੜਤਾਲ ਨੀ ਕੱਟ ਸਕੇ, ਤੇ ਭਾਈ ਗੁਰਬਖਸ਼ ਸਿੰਘ 40-42 ਦਿਨ ਬੈਠੇ ਰਹੇ, ਫਿਰ ਉਦੋਂ ਵੱਧ ਬੈਠੇ ਰਹੇ, ਫਿਰ ਬਾਪੂ ਸੂਰਤ ਸਿੰਘ ਨੂੰ ਪਤਾ ਨੀ ਕਿੰਨੇ ਮਹੀਨੇ ਹੋ ਗਏ, ਤਾਂ ਵੀ ਇਹ ਕੀ ਜਿਹੜਾ ਘਟਨਾਕ੍ਰਮ ਇਹ ਕੀ ਆ, ਰਾਜੋਆਣਾ ਕੀ ਗੱਲ 5-6 ਦਿਨਾਂ ਚ ਉਨ੍ਹਾਂ ਨੂੰ ਨਹੀਂ ਸਰਿਆ। ਇੱਥੇ ਬਹੁਤ ਹਾਲਾਤਾਂ ਦਾ ਫਰਕ ਹੁੰਦਾ ਜੀ, ਪਹਿਲਾਂ ਤਾਂ ਇਹ ਸਾਨੂੰ ਸੋਚਣੀ ਪੈਣੀ ਹੈ। ਹਾਲਾਤ ਬੜੇ ਹੁੰਦੇ ਆ, ਇੱਕ ਬਾਹਰ ਭੁੱਖ ਹੜਤਾਲ ਕਰਨੀ, ਇੱਕ ਜੇਲ੍ਹ ਦੇ ਵਿਚ ਭੁੱਖ ਹੜਤਾਲ ਕਰਨੀ। ਜੇਲ੍ਹ ਦੇ ਵਿਚ ਚਾਹੇ ਤੁਸੀਂ ਲੱਖ VIP ਕੋਟੇ ਚੋਂ ਕੁਛ ਵੀ, ਪਰ ਇੱਕ ਲਿਮਿਟੇਸ਼ਨ ਹੁੰਦੀਆਂ ਖਾਣ ਪੀਣ ਦੀਆਂ, ਹਰ ਚੀਜ਼ ਦੀਆਂ ਟਾਈਮ ਟੂ ਟਾਈਮ ਮਿਲਣਾ ਹੁੰਦਾ, ਤੇ ਉਹ ਨੀ ਹੋ ਸਕਦਾ ਵੀ ਜਿਹੜਾ ਇੱਥੇ ਦੋਸ਼ ਲੱਗਦਾ ਸੀ ਵੀ ਭਾਈ ਗੁਰਬਖਸ਼ ਸਿੰਘ ਕੜਾਹ ਪਾਣੀ ਛਕ ਲੈਂਦੇ ਆ ਜਾਂ ਕੁਛ ਏਦਾਂ ਦੇ ਦੋਸ਼ ਬਹੁਤ ਲੱਗਦੇ ਸਨ ਉਦੋਂ। ਪਰ ਜਿਹੜੀ ਮੈਨੂੰ ਸਮਝ ਆ ਰਹੀ ਹੈ ਰਾਜੋਆਣੇ ਦੇ ਮਾਮਲੇ ਦੇ ਵਿਚ, ਉਹ ਇਹ ਹੈ ਜੀ ਵੀ ਸਰੀਰਕ ਤੌਰ ਤੇ ਰਾਜੋਆਣੇ ਨੂੰ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਜੀ, ਜਿਹਨੂੰ ਡਾਇਬਟੀਜ਼ ਕਹਿ ਸਕਦੇ ਆ, ਉਹਦੇ ਤੋਂ ਪੀੜਤ ਆ। ਤੇ ਡਾਇਬਟੀਜ਼ ਦਾ ਜਿਹੜਾ ਬੰਦਾ ਹੁੰਦਾ ਉਹਦੇ ਚ ਖੁਰਾਕ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਉਂਦੀ ਆ, ਵੀ ਖੁਰਾਕ ਨੂੰ ਕਿਹੜੇ ਟਾਈਮ ਤੇ ਕਿਵੇਂ ਲੈਣਾ, ਵੱਧ ਖਾਧੀ ਵੀ ਨੁਕਸਾਨਦੇਹ ਆ, ਘੱਟ ਖਾਧੀ ਵੀ ਨੁਕਸਾਨਦੇਹ ਆ, ਤੇ ਉਹਨੂੰ ਬੜੇ ਸਿਸਟਮ ਨਾਲ ਪਲਾਨ ਨਾਲ ਕਰਨਾ ਪੈਂਦਾ, ਫੇਰ ਜਾ ਕੇ ਤੁਸੀਂ ਡਾਇਬਟੀਜ਼ ਦੇ ਜਿਹੜੇ ਘਟਨਾਕ੍ਰਮ ਚੋਂ ਨਿਕਲਦੇ ਹੋ। ਤੇ ਇਹ ਕਾਰਨ, ਵੱਡਾ ਕਾਰਨ ਮੈਂ ਮੰਨਦਾ ਰਾਜੋਆਣੇ ਦਾ ਵੀ, ਜਿਹੜਾ ਉਹਨਾਂ ਦੀ ਡਾਇਬਟੀਜ਼ ਦੇ ਕਾਰਨ ਉਹ ਸਿਰਫ 5 ਦਿਨਾਂ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਉਹ ਖਸਤਾ ਹੋ ਗਈ ਹੈ ਜੀ, ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਜਿਹੜਾ ਭਰਤੀ ਕਰਾਇਆ ਗਿਆ ICU ਵਾਰਡ ਦੇ ਵਿੱਚ, ਤੇ ਉੱਥੇ ਵੀ ICU ਵਾਰਡ ਦੇ ਵਿੱਚ ਜਦੋਂ ਇਹ ਜੇ ਇੱਕ ਜਿਨ੍ਹਾਂ ਦੇ ਉੱਤੇ ਅਪਰਾਧਿਕ ਦੋਸ਼ ਹੁੰਦੇ ਆ ਤੇ ਫਾਂਸੀ ਦੀ ਸਜ਼ਾ ਜਾਫਤਾ ਜਿਹੜੇ ਬੰਦੇ ਆ ਉਹਨਾਂ ਨੂੰ ਰੱਖਣਾ ਕਿਹੜਾ ਕੋਈ ਸੌਖਾ ਹੁੰਦਾ, ਸਰਕਾਰਾਂ ਲਈ ਬਹੁਤ ਵੱਡੀ ਚੁਣੌਤੀ ਹੁੰਦਾ ਉਹਦੇ ਲਈ, ਕੋਈ ਵੀ ਅਪ੍ਰਿਆ ਘਟਨਾ ਹੋਣ ਤੋਂ ਬਚਣ ਲਈ ਕਹਿੰਦੇ ਪੁਲਿਸ ਛਾਉਣੀ ਦੇ ਵਿਚ ਤਬਦੀਲ ਕੀਤਾ ਹੋਇਆ ਹੋਸਪਿਟਲ ਤੇ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀ ਇਹ ਹੁਣ ਉਹਨਾਂ ਦੀ ਭੈਣ ਕਮਲਦੀਪ ਕੌਰ ਨੇ ਜਿਹੜਾ ਖਾਦਸਾ ਜ਼ਾਹਿਰ ਕੀਤਾ ਵੱਖੋ ਵੱਖਰੇ ਹਰੇਕ ਕੇਸ ਦੇ ਉੱਤੇ ਵੱਖਰੋ ਵੱਖਰੀਆਂ ਗੱਲਾਂ ਹੁੰਦੀਆਂ ਬੜੀ ਅਜੀਬ ਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਰਾਜੋਆਣੇ ਦਾ ਕੇਸ ਆਉਂਦਾ ਤੇ ਜਦੋਂ ਉਹਦੀ ਭੈਣ ਕਮਲਦੀਪ ਕੌਰ ਇਹ ਅਰਦਾਸਾਂ ਕਰਦੀ ਆ ਵੀ ਉਹਨੂੰ ਛੇਤੀ ਫਾਂਸੀ ਦਿੱਤੀ ਜਾਵੇ ਉਹਦੀ ਫਾਂਸੀ ਦੇ ਉੱਤੇ ਰੋਕ ਕਿਉਂ ਲਾਈ ਗਈ ਆ ਇਹੋ ਜਿਹੇ ਬਿਆਨ ਉਹਨਾਂ ਦਾ ਹੋਣਾ ਆ ਵੀ ਇਹ ਲੋਕ ਧੱਕੇ ਨਾਲ ਮੇਰੇ ਭਰਾ ਨੂੰ ਖਾਣਾ ਖਵਾਉਣਗੇ ਭੈਣਾਂ ਇਸ ਗੱਲਾਂ ਤੇ ਫਿਕਰ ਕਰਦੀਆਂ ਤਾਂ ਸੁਣੀਆਂ ਵੀ ਮੇਰਾ ਭਰਾ ਭੁੱਖਾ ਮੇਰੇ ਭਰਾ ਦੀ ਜਾਨ ਨੂੰ ਖਤਰਾ ਪਰ ਇੱਥੇ ਇੱਕ ਵੱਖਰੇ ਕਿਸਮ ਦਾ ਇੱਕ ਮਾਹੌਲ ਬਣਿਆ ਹੋਇਆ ਭਾਵਕ ਲੋਕਾਂ ਲਈ ਉਹ ਸਿੱਖੀ ਦਾ ਜਜ਼ਬਾ ਕਹਿ ਕੇ ਪੇਸ਼ ਕੀਤਾ ਜਾਂਦਾ ਕਿਸੇ ਲਈ ਕੁਛ ਕਹਿ ਕੇ ਪੇਸ਼ ਕੀਤਾ ਜਾਂਦਾ ਪਰ ਮੇਰੇ ਲਈ ਮੈਂ ਜਿੰਨਾ ਕਿ ਇਸ ਕੇਸ ਨੂੰ ਨੇੜੇ ਤੋਂ ਜਾਣਦਾ ਮੇਰੇ ਲਈ ਇਹ ਸਿਆਸਤ ਤੋਂ ਵੱਧ ਕੇ ਹੋਰ ਕੁਛ ਨਹੀਂ ਹੈ
ਜੀ ਬਿਲਕੁਲ ਜਿਵੇਂ ਕਮਲਦੀਪ ਕੌਰ ਨੇ ਐਸਜੀਪੀਸੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਦਖਲ ਦੇਣ ਦੇ ਲਈ ਵੀ ਇੱਕ ਇਸ਼ਾਰਾ ਜਿਹੜਾ ਉਹ ਕੀਤਾ ਸੋ ਬਿਲਕੁਲ ਜੀ ਕਈ ਵਾਰ ਹੁੰਦਾ ਕਿ ਇਹੋ ਜਿਹੇ ਜਿਹੜੇ ਮੁੱਦੇ ਆ ਉਹਨਾਂ ਨੂੰ ਸਿਆਸੀ ਰੰਗ ਜਿਹੜਾ ਆ ਉਹ ਦਿੱਤਾ ਜਾਂਦਾ ਸੋ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਇਹ ਵੀ ਪੰਜਾਬ ਦੀ ਸਿਆਸਤ ਵੱਲ ਇਸ਼ਾਰਾ ਕਰਦੀ ਹੈ ਗਾਇਕ ਕੇ ਐਸ ਮੱਖਣ ਜਿਹੜੇ ਆ ਉਹ ਅਕਾਲੀ ਦਲ ਦੇ ਵਿਚ ਸ਼ਾਮਲ ਹੋਏ ਆ ਸੋ ਕੱਲ ਉਨ੍ਹਾਂ ਦਾ ਸਵਾਗਤ ਜਿਹੜਾ ਜੀ ਉਹ ਕੀਤਾ ਗਿਆ ਉਪ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਵੱਲੋਂ
ਬਿਲਕੁਲ ਜੀ ਪਰ ਥੋੜੀਆਂ ਜਿਹੀਆਂ ਕਈ ਗੱਲਾਂ ਅਸੀਂ ਦੇਖਦੇ ਹਾਂ ਕੰਟਰੋਵਰਸਲ ਗੱਲਾਂ ਕੰਟਰੋਵਰਸਲ ਬੰਦੇ ਤਾਂ ਤੁਹਾਨੂੰ ਆਮ ਹੀ ਰੋਜ਼ ਹੀ ਮਿਲਦੇ ਆ ਪਰ ਕੇ ਐਸ ਮੱਖਣ ਦੇ ਮਾਮਲੇ ਦੇ ਵਿਚ ਦੇਖਿਆ ਜਾਵੇ ਤਾਂ ਜੇ ਤੁਸੀਂ ਲੋਕਲ ਲੋਕਾਂ ਨਾਲ ਗੱਲ ਕਰੋਗੇ ਤਾਂ ਉਹ ਕਾਫੀ ਕੰਟਰੋਵਰਸਲ ਆ ਇੱਕ ਪਾਸੇ ਉਹਨਾਂ ਦਾ ਕੱਦ ਕਾਠ ਇੱਕ ਪਾਸੇ ਉਹਨਾਂ ਦੀ ਜਿਹੜੀ ਇਹ ਚੀਜ਼ ਦਿਖਾਈ ਜਾਂਦੀ ਆ ਵੀ ਉਹ ਸੋਸ਼ਲ ਨੌਜਵਾਨਾਂ ਲਈ ਜਾਂ ਆਪਦੇ ਰਲਕੇ ਦੇ ਨੌਜਵਾਨਾਂ ਲਈ ਖਿਡਾਰੀਆਂ ਲਈ ਜਾਂ ਗਾਇਕਾਂ ਲਈ ਨਵੇਂ ਉਭਰ ਰਹੇ ਬਹੁਤ ਕੁਛ ਕਰਦੇ ਆ ਦੂਜੇ ਪਾਸੇ ਉਹਨਾਂ ਦੀਆਂ ਤਾਰਾਂ ਜਿਹੜੀਆਂ ਉਹ ਕੈਨੇਡਾ ਦੇ ਜਿਹੜਾ ਨਾਰਥ ਅਮਰੀਕਾ ਦੇ ਉਹਨਾਂ ਲੋਕਾਂ ਨਾਲ ਜੁੜੀਆਂ ਜਾਂਦੀਆਂ ਜਿਹੜੇ ਡਰੱਗ ਦੇ ਵਪਾਰੀ ਆ ਤਾਂ ਉਹ ਚੀਜ਼ਾਂ ਲਈ ਉਹ ਸਦਾ ਚਰਚਾ ਚ ਰਹੇ ਆ ਤੇ ਉਹ ਗਾਇਕੀ ਨਾਲੋਂ ਵੱਧ ਜਿਹੜਾ ਉਹਨਾਂ ਦਾ ਜਿਹੜਾ ਕੱਦ ਕਾਠ ਤੇ ਉਹ ਭਲਵਾਨੀ ਵਾਲਾ ਜ਼ਿਆਦੇ ਆ ਤੇ ਉਹ ਇਸ ਦੇ ਵਿਚ ਜ਼ੋਰ ਅਜਮਾਈ ਕਰਦੇ ਵੀ ਰਹੇ ਆ ਪਰ ਦੂਜੇ ਪਾਸੇ ਜਿਹੜੀ ਹੁਣ ਗੱਲ ਇਹ ਆ ਜਾਂਦੀ ਹੈ ਵੀ ਉਹੀ ਕੇ ਐਸ ਮੱਖਣ ਸੀ ਜਿਹਨੂੰ ਥੋੜਾ ਚਿਰ ਪਹਿਲਾਂ ਤੱਕ ਸਰਕਾਰਾਂ ਇੱਕ ਡਰੱਗ ਮਾਫੀਆ ਦਾ ਨਾਂ ਦਿੰਦੀਆਂ ਸੀ ਤੇ ਉਹੀ ਕੇ ਐਸ ਮੱਖਣ ਦੇ ਜਿਹੜਾ ਹੁਣ ਸੁਖਵੀਰ ਬਾਦਲ ਉਹਦੇ ਨਾਲ ਫੋਟੋ ਖਿਚਾ ਕੇ ਕਹਿ ਰਿਹਾ ਵੀ ਯੂਥ ਦਾ ਪ੍ਰੇਰਣਾ ਸਰੋਤ ਆ ਜੀ ਕੇ ਐਸ ਮੱਖਣ ਤੇ ਉਸ ਲਈ ਕੇ ਐਸ ਮੱਖਣ ਨੇ ਪਿਛਲੇ ਦਿਨੀ ਆਪਣਾ ਰੂਪ ਵੀ ਬਦਲ ਕੇ ਜਿਹੜਾ ਇੱਕ ਸਿੱਖੀ ਦੇ ਸਰੂਪ ਚ ਉਹ ਆਏ ਆ ਤੇ ਉਹਨਾਂ ਨੇ ਅੰਮ੍ਰਿਤ ਵੀ ਮੇਰੇ ਹਿਸਾਬ ਨਾਲ ਛਕ ਲਿਆ ਸੀਗਾ ਤੇ ਇਸੇ ਲਈ ਉਹਦਾ ਉਹਨਾਂ ਦੀ ਕਾਫੀ ਚਰਚਾ ਪਿਛਲੇ ਦਿਨਾਂ ਤੋਂ ਚੱਲਦੀ ਰਹੀ ਆ ਪਰ ਮੇਰੀ ਉਦੋਂ ਤੋਂ ਇਹ ਨਿਗਾਹ ਟਿੱਕੀ ਹੋਈ ਸੀ ਵੀ ਜਿਹੜੇ ਕਹਿੰਦੇ ਨੀ ਹੋਣ ਹਾਰ ਬਿਰਵਾਣ ਕੇ ਹੋਤ ਨੇ ਚਿਕਨੇ ਪਾਤ ਇੱਕ ਇਹ ਕਹਾਵਤ ਆ ਜਿਹ ਕਹਿੰਦੇ ਆ ਇਹ ਹਰਿਆਣਵੀ ਦੀ ਕਹਾਵਤ ਆ ਵੀ ਜਿਹੜਾ ਹੋਣ ਹਾਰ ਜਵਾਕ ਹੁੰਦਾ ਉਹਦੇ ਨਾ ਜਿਹੜੇ ਪੈਰ ਵੀ ਉਦੋਂ ਬਚਪਨ ਤੋਂ ਪਤਾ ਲੱਗ ਜਾਂਦਾ ਤੇ ਚਿਕਨੇ ਪਾਤ ਮੀਨਸ ਕੂਲੇ ਪੈਰ ਪਰ ਉਹ ਕਹਿਣ ਦਾ ਭਾਵ ਹੁੰਦਾ ਸਿੰਬਲ ਆ ਵੀ ਪਤਾ ਲੱਗ ਜਾਂਦਾ ਪਰ ਮੱਖਣ ਦੇ ਮਾਮਲੇ ਦੇ ਵਿਚ ਪਿਛਲੇ ਜਦੋਂ ਤੋਂ ਖ਼ਬਰਾਂ ਚ ਰਹੇ ਆ ਚਰਚਾ ਚ ਰਹੇ ਆ ਚਾਹੇ ਅੰਮ੍ਰਿਤ ਛਕਣ ਦੀ ਚਰਚਾ ਚਾਹੇ ਉਨ੍ਹਾਂ ਦੀ ਡਰੱਗ ਦੀ ਚਰਚਾ ਚਾਹੇ ਉਨ੍ਹਾਂ ਦੀ ਗੁਰਦਾਸ ਮਾਨ ਨਾਲ ਸਬੰਧਾਂ ਦੀ ਚਰਚਾ ਉਹ ਸਾਰੀਆਂ ਚੀਜ਼ਾਂ ਦੇ ਦਾ ਇਕੋ ਹੀ ਨਤੀਜਾ ਸੀਗਾ ਜੀ ਵੀ ਉਹ ਆਉਣ ਵਾਲੇ ਦਿਨਾਂ ਦੇ ਵਿਚ ਸਿਆਸਤ ਚ ਆਉਣਗੇ ਇਹ ਜਿਹੜੀ ਉਹ ਲਕਸ਼ਣ ਸੀਗੇ ਤੇ ਉਹ ਹੁਣ ਜਿਹੜੀ ਬਿੱਲੀ ਹੌਲੀ ਹੌਲੀ ਫੈਲਿਓ ਬਾਹਰ ਆ ਰਹੀ ਆ ਜੀ ਉਨ੍ਹਾਂ ਨੇ ਅਫੀਸ਼ਲੀ ਪਾਰਟੀ ਜੁਆਇਨ ਕਰ ਲਈ ਆ ਤੇ ਹੁਣ ਪਾਰਟੀ ਉਨ੍ਹਾਂ ਦੀ ਮਕਬੂਲੀਅਤ ਜਿਹੜੀ ਨੌਜਵਾਨਾਂ ਦੇ ਵਿਚ ਆ ਜੇ ਉਹਨੂੰ ਕੈਸ਼ ਕਰਨ ਲਈ ਕੁਛ ਵੀ ਹੁਣ ਕਰ ਸਕਦੀ ਹੈ ਵੀ ਉਹਨਾਂ ਨੂੰ ਕਿਤੋਂ ਇਲੈਕਸ਼ਨ ਵੀ ਲੜਾ ਸਕਦੀ ਹੈ
ਜੀ ਬਿਲਕੁਲ ਤੇ ਬਰਾੜ ਸਾਹਿਬ ਸਾਡੇ ਕੁਛ ਸਰੋਤੇ ਜਿਹੜੇ ਆ ਉਹ ਵੀ ਨਾਲ ਜੁੜ ਰਹੇ ਆ ਤੇ ਕੁਛ ਕੁ ਸਵਾਲ ਜਿਹੜੇ ਆ ਉਹ ਉਹਨਾਂ ਵੱਲੋਂ ਵੀ ਮੈਨੂੰ ਲੱਗਦਾ ਕਿ ਗੁਰਜੀਤ ਸਿੰਘ ਚਾਹਲ ਉਹ ਸ਼ਾਮਲ ਹੋਇਆ ਕਾਫੀ ਦੇਰ ਤੋਂ ਪਰ ਉਹਨਾਂ ਨੇ ਨਾਲ ਹੀ ਨਾਲ ਕੇ ਐਸ ਮੱਖਣ ਦੀ ਇਸ ਖ਼ਬਰ ਦੇ ਬਾਰੇ ਪ੍ਰਤੀਕਿਰਿਆ ਜਿਹੜੀ ਸੀ ਉਹ ਜਾਣਨੀ ਚਾਹੀ ਸੀ ਸੋ ਮੈਨੂੰ ਲੱਗਦਾ ਕਿ ਅਸੀਂ ਉਹਦੇ ਬਾਰੇ ਗੱਲਬਾਤ ਜਿਹੜੀ ਆ ਕਰ ਚੁੱਕੇ ਆ ਤੇ ਇਸ ਤੋਂ ਬਾਅਦ ਅਸੀਂ ਅੱਗੇ ਖ਼ਬਰਾਂ ਦੇ ਸਿਲਸਿਲੇ ਨੂੰ ਵਧਾਉਣੇ ਆ ਤੇ ਨਾਲ ਹੀ ਨਾਲ ਜਿਵੇਂ ਅਸੀਂ ਪਿਛਲੇ ਕੁਛ ਸਮੇਂ ਤੋਂ ਦੇਖਦੇ ਆ ਰਹੇ ਹਾਂ ਜੀ ਕਿ ਕਾਂਗਰਸ ਦੇ ਵਿਚ ਵੀ ਕਾਫੀ ਹਲਚਲ ਜਿਹੜੀ ਆ ਉਹ ਮਚੀ ਰਹੀ ਆ ਤੇ ਹੁਣ ਕਹਿੰਦੇ ਜੀ ਕਾਂਗਰਸ ਦੇ ਵਿਚ ਰਾਹੁਲ ਯੁੱਗ ਆ ਰਿਹਾ ਅੱਗੇ ਤੇ ਪਾਰਟੀ ਪ੍ਰਧਾਨ ਬਣਨਗੇ ਜੀ ਰਾਹੁਲ ਗਾਂਧੀ
ਦੇਖੋ ਜੀ ਕਾਫੀ ਚਿਰਾਂ ਤੋਂ ਜਿਹੜੇ ਉਹ ਇਸ ਚੀਜ਼ ਦੇ ਦਾਅਵੇਦਾਰ ਨੇ ਤੇ ਹੌਲੀ ਹੌਲੀ ਜਿਹੜੀ ਉਨ੍ਹਾਂ ਲਈ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਸੀ ਭੂਮਿਕਾਵਾਂ ਮੰਨੀਆਂ ਜਾ ਰਹੀਆਂ ਸਨ ਪਰ ਹੁਣ ਥੋੜਾ ਜਿਹਾ ਬਹਾਨਾ ਇਹ ਆ ਵੀ ਸੋਨੀਆ ਗਾਂਧੀ ਦੀ ਜਿਹੜੀ ਸਿਹਤ ਆ ਉਹ ਹੁਣ ਉਸ ਢੰਗ ਨਾਲ ਨਹੀਂ ਰਹੇ ਠੀਕ ਰਹਿੰਦੇ ਉਹ ਤੇ ਉਹ ਕਾਫੀ ਟਾਈਮ ਤੋਂ ਹਸਪਤਾਲ ਦੇ ਆਉਣ ਜਾਣ ਉਹਨਾਂ ਦਾ ਲੱਗਿਆ ਹੋਇਆ ਤੇ ਇਸ ਕਰਕੇ ਹੁਣ ਇਹਨਾਂ ਨੂੰ ਲੱਗ ਰਿਹਾ ਵੀ ਆਪਾਂ ਨੂੰ ਇਹ ਰਾਈਟ ਟਾਈਮ ਆ ਕਾਂਗਰਸ ਨੂੰ ਵੀ ਜਿਹੜੀ ਇੰਨੀ ਪੁਰਾਣੀ ਪਾਰਟੀ ਆ ਤੇ ਉਹਦਾ ਜਿਹੜਾ ਪ੍ਰਧਾਨ ਆ ਉਹ ਨਵਾਂ ਜਿਹੜੀ ਐਨਰਜੀ ਨਾਲ ਤੇ ਇੱਕ ਨੌਜਵਾਨ ਨੂੰ ਥਾਪਿਆ ਜਾਵੇ ਸੋ ਉਹ ਥਾਪਿਆ ਜਾ ਰਿਹਾ ਜੀ ਰਾਹੁਲ ਗਾਂਧੀ ਨੂੰ ਹੁਣ ਤੇ ਉਹਦੇ ਲਈ ਹਜੇ ਤੱਕ ਸਮਾਂ ਸੀਮਾ ਜਾਂ ਤੈਅ ਨਿਸ਼ਚਿਤ ਨਹੀਂ ਹੋਈ ਪਰ ਇੰਨਾ ਕੁ ਹਿੰਟ ਦਿੱਤਾ ਗਿਆ ਵੀ ਯੂਪੀ ਦੇ ਜਿਹੜੇ ਇੱਕ ਇਲੈਕਸ਼ਨ ਆ ਜਿਹੜੇ ਕਿ ਕਾਫੀ ਪ੍ਰਭਾਵਿਤ ਕਰਦੇ ਆ ਮੁਲਕ ਦੀ ਰਾਜਨੀਤੀ ਨੂੰ 80-85 ਸੀਟਾਂ ਇੱਕ ਸਟੇਟ ਦੇ ਵਿੱਚ ਹੋਣ ਕਾਰਨ ਜਿਹੜੀਆਂ MP ਦੀਆਂ ਤਾਂ ਉਥੋਂ ਦੇ ਫਿਰ ਜਿਹੜੇ ਲੋਕਲ ਇਲੈਕਸ਼ਨ ਆ MLA ਦੇ ਉਹ ਵੀ ਜਿਹੜੀ ਸਰਕਾਰ ਬਣਦੀ ਆ ਜਾਂ ਜਿੱਤਦਾ ਉਹ ਬਹੁਤ ਪ੍ਰਭਾਵਿਤ ਕਰਦੇ ਆ ਸੋ ਕਾਂਗਰਸ ਕਿਸੇ ਵੇਲੇ ਜਿਹੜਾ ਕਾਂਗਰਸ ਦਾ ਗੜ੍ਹ ਜਿਹੜਾ ਯੂਪੀ ਹੁੰਦਾ ਸੀ ਕਿਉਂਕਿ ਕਾਂਗਰਸ ਦੇ ਜਿਹੜਾ ਪਰਿਵਾਰਵਾਦ ਆ ਉਹ ਸਾਰਾ ਯੂਪੀ ਨੂੰ ਜ਼ਿਆਦਾ ਬਿਲੋਂਗ ਕਰਦਾ ਸੀ ਉਥੋਂ ਹੀ ਜਿੱਤਦੇ ਆਉਂਦੇ ਸੀ ਤਾਂ ਯੂਪੀ ਦੇ ਵਿੱਚ ਇਹ ਪੋਜੀਸ਼ਨ ਹੁੰਦੀ ਸੀ ਵੀ ਕਾਂਗਰਸ ਨੂੰ ਜਿਹੜੀ ਸਰਕਾਰ ਬਣਾਉਣ ਲਈ ਜਿਹੜੀਆਂ ਸੀਟਾਂ ਹੁੰਦੀਆਂ ਸੀ ਯੂਪੀ ਤੋਂ ਮਿਲਦੀਆਂ ਸਨ ਪਰ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਇਹ ਜਿਹੜੇ ਸਾਰੇ ਸਮੀਕਰਨ ਬਦਲੇ ਹੋਏ ਆ ਪਹਿਲਾਂ ਬਹੁਜਨ ਸਮਾਜ ਪਾਰਟੀ ਨੇ ਉਥੇ ਜਿਹੜੀ ਆਪਣੀ ਜੋਰ ਅਜਮਾਈ ਦਿਖਾਈ ਫਿਰ ਉਸ ਤੋਂ ਬਾਅਦ ਸਪਾ ਨੇ ਜਿਹੜੇ ਪੈਰ ਜੋੜੇ ਉਨ੍ਹਾਂ ਨੇ ਮੁਲਾਇਮ ਸਿੰਘ ਦੀ ਜਿਹੜੀ ਘਟਨਾਕ੍ਰਮ ਰਿਹਾ ਉਹਨੇ ਵੀ ਕਾਂਗਰਸ ਨੂੰ ਹਾਸ਼ੀਏ ਤੇ ਧੱਕਿਆ ਤੇ ਕਾਫੀ ਦੂਰ ਕਰਤਾ ਸੀਟ ਜਿਹੜੀ ਯੂਪੀ ਸਿਆਸਤ ਤੋਂ ਪਰ ਹੁਣ ਜਿਹੜਾ ਰਾਹੁਲ ਗਾਂਧੀ ਆ ਜਿਹੜੇ ਬੜੇ ਐਕਟਿਵ ਆ ਯੂਪੀ ਦੇ ਵਿੱਚ ਤੇ ਉਨ੍ਹਾਂ ਨੂੰ ਲੱਗ ਰਿਹਾ ਵੀ ਉਹ ਯੂਪੀ ਦੇ ਵਿੱਚ ਕੁਛ ਨਾ ਕੁਛ ਬਦਲਾਅ ਲੈ ਕੇ ਆਉਣਗੇ ਪਰ ਮੇਰੀ ਪਰਸਨਲ ਜਿਹੜੀ ਮੇਰਾ ਮੰਨਣਾ ਇਹ ਆ ਵੀ ਜਿਹੜਾ ਟਾਈਮ ਸੀ ਪਹਿਲਾਂ ਯੂਪੀ ਦੇ ਵਿੱਚ ਕਾਂਗਰਸ ਦਾ ਉਸ ਤੋਂ ਬਾਅਦ ਕਾਂਗਰਸ ਦੀ ਚੁਣੌਤੀ ਬਸਪਾ ਨੇ ਤੇ ਜਿਹੜੀ ਇਨ੍ਹਾਂ ਨੇ ਸਪਾ ਨੇ ਦਿੱਤੀ ਪਰ ਹੁਣ ਜਿਹੜਾ ਚੌਥੀ ਧਿਰ ਵੀ ਜਿਹੜੀ BJP ਆ ਉਹਦੀ ਸੈਂਟਰ ਚ ਸਰਕਾਰ ਹੋਣ ਕਾਰਨ ਤੇ BJP ਨੇ ਵੀ ਕਾਫੀ ਫੈਲਾਅ ਕੀਤਾ ਹੋਰ ਰਾਜਾਂ ਦੇ ਵਿੱਚ ਵੀ ਸੋ ਜਿਹੜੀ ਇਸ ਵਾਰ ਯੂਪੀ ਦੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੀ ਜਿਹੜਾ ਕੰਮ ਬੈਕ ਆ ਹੋ ਸਕਦਾ 2-4-5 ਸੀਟਾਂ ਵਧਾ ਲੈਣ ਪਰ ਜੇ ਕਹੀਏ ਵੀ ਕਾਂਗਰਸ ਉੱਥੇ ਸਰਕਾਰ ਬਣਾਉਣ ਚ ਕਾਮਯਾਬ ਹੋਜੂਗੀ ਤਾਂ ਇਹ ਹੁਣ ਹੱਤਕਤ ਨਹੀਂ ਆ ਕਿਉਂਕਿ ਜਿਹੜੇ ਕਾਂਗਰਸ ਦੇ ਮੇਨ ਬੰਦੇ ਸਨ ਉਹ ਵੀ ਟੁੱਟ ਰਹੇ ਆ ਚਾਹੇ ਬਹੁਗੁਣਾ ਜਿਹੜਾ ਕਿ ਕਾਂਗਰਸ ਬਣੀ ਉਹ ਕਿਸੇ ਟਾਈਮ ਦੇ ਵਿੱਚ ਉੱਥੋਂ ਦਾ ਮੁੱਖ ਮੰਤਰੀ ਰਿਹਾ ਤੇ ਉਹਦੀ ਲੜਕੀ ਜਿਹੜੀ ਕਿ ਕਾਫੀ ਐਕਟਿਵ ਸੀ ਤਾਂ ਉਹ ਵੀ ਜਿਹੜੀ ਇਸ ਨੂੰ ਅਲਵਿਦਾ ਕਹਿ ਚੁੱਕੀ ਆ ਪਾਰਟੀ ਨੂੰ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰਾਹ ਐਡਾ ਸੁਖਾਲਾ ਨਹੀਂ ਹੋਊਗਾ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਵੀ ਦੂਜਾ ਰਾਹੁਲ ਗਾਂਧੀ ਨੇ ਖੁਦ ਪਰਸਨਲ ਪੱਧਰ ਦੇ ਉੱਤੇ ਹਜੇ ਤੱਕ ਉਹ ਆਪਦਾ ਲੈਵਲ ਨੀ ਸ਼ੋਅ ਕੀਤਾ ਉਹ ਇੰਟਲੈਕਚੁਅਲ ਪੱਧਰ ਨੀ ਦਿਖਾਇਆ ਜਿਹੜਾ ਇੱਕ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਲਈ ਜਾਂ ਇੱਕ ਪਾਰਟੀ ਦਾ ਮੁਖੀ ਬਣਨ ਲਈ ਉਹਦੇ ਚ ਹੋਣਾ ਚਾਹੀਦਾ ਸੀ ਕਿਤੇ ਨਾ ਕਿਤੇ ਉਹ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਏ ਆ ਜੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਉਹਨਾਂ ਦਾ ਦੇਖਣਾ ਪੈਂਦਾ ਵੀ ਪਿਛਲੇ ਦਿਨੀ ਮੈਂ ਦੇਖ ਰਿਹਾ ਸੀ ਇੱਕ ਘਟਨਾਕ੍ਰਮ ਵੀ ਇੱਕ ਸਾਬਕਾ ਫੌਜੀ ਨੇ ਸੁਸਾਈਡ ਕੀਤਾ ਤਾਂ ਉਸ ਦੇ ਲਈ ਮਿਲਣ ਲਈ ਹਸਪਿਟਲ ਚ ਪਹੁੰਚੇ ਆ ਤੇ ਉੱਥੇ ਜਿਹੜੀਆਂ ਉਹ ਗੱਲਾਂ ਕਰ ਰਹੇ ਬਚਕਾਣੀਆਂ ਗੱਲਾਂ ਤੇ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਵੀ ਮੈਨੂੰ ਅਰੈਸਟ ਕਰ ਲਓ ਜਾਂ ਉਥੋਂ ਦੇ ਥਾਣੇਦਾਰ ਨਾਲ ਜਾਂ SSP ਨਾਲ ਉਹ ਜਿਹੜੇ ਢੰਗ ਨਾਲ ਬੱਚਿਆਂ ਵਾਂਗੂ ਜਿੱਦ ਰਹੇ ਆ ਉਹ ਇੱਕ ਲੈਵਲ ਨਹੀਂ ਸੀਗਾ ਉਹ ਇੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਵਾਲੇ ਬੰਦੇ ਦਾ ਲੈਵਲ ਨਹੀਂ ਸੀ ਠੀਕ ਆ ਦੁੱਖ ਸੁੱਖ ਦੇ ਵਿੱਚ ਹਰ ਬੰਦੇ ਨੂੰ ਖੜਨਾ ਚਾਹੀਦਾ ਪਰ ਉਦੋਂ ਪਹਿਲਾਂ ਸਭ ਤੋਂ ਪਹਿਲੇ ਜਿਹੜੇ ਉਸ ਦੇਸ਼ ਦੀ ਵਿਵਸਥਾ ਉਸ ਦੇਸ਼ ਦਾ ਕਾਨੂੰਨ ਹੁੰਦਾ ਤਾਂ ਉਹ ਕਾਨੂੰਨ ਦੇ ਤਹਿਤ ਥਾਣੇਦਾਰ ਬਾਰ ਬਾਰ ਕਹਿ ਰਿਹਾ ਜੀ ਵੀ ਤੁਹਾਡੇ ਇੱਥੇ ਖੜਨ ਨਾਲ ਸਿਕਿਉਰਿਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਾਨੂੰ ਵੀ ਇੱਕ ਪ੍ਰੋਬਲਮ ਆ ਰਹੀ ਹੈ ਕੱਲ ਨੂੰ ਕੁਛ ਵੀ ਹਾਦਸਾ ਵਾਪਰਦਾ ਤਾਂ ਅਸੀਂ ਕਿੱਥੇ ਕੀ ਜਵਾਬ ਦੇਵਾਂਗੇ ਤੇ ਪਰ ਉਹਨਾਂ ਦਾ ਜਿਹੜਾ ਵਤੀਰਾ ਸੀ ਉਹ ਕਿਤੇ ਜ਼ਿਆਦਾ ਚੰਗਾ ਨਹੀਂ ਸੀ ਜੇ ਅਸੀਂ ਭਗਵੰਤ ਮਾਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਉਹ ਸਟੇਟ ਪੱਧਰ ਦੀ ਰਾਜਨੀਤੀ ਦੇ ਲੈਵਲ ਦਾ ਉਹਨਾਂ ਨੇ ਹਜੇ ਤੱਕ ਆਪਦਾ ਪੱਧਰ ਨਹੀਂ ਦਿਖਾਇਆ ਤਾਂ ਉਹੀ ਚੀਜ਼ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੇ ਮਾਮਲੇ ਦੇ ਵਿੱਚ ਆਉਂਦੀ ਆ ਵੀ ਭਾਰਤ ਦੀ ਇੱਕ ਬਹੁਤ ਵੱਖਰੀ ਸ਼ਾਨ ਰਹੀ ਆ ਪਛਾਣ ਰਹੀ ਆ ਤੇ ਅੱਜ ਕੱਲ ਤਾਂ ਉਹ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਸਭ ਤੋਂ ਮੂਹਰੇ ਆਉਂਦਾ ਤੇ ਦੁਨੀਆ ਦੇ ਵਿੱਚ ਉਹਨੇ ਕਾਫੀ ਕਿਸਮ ਦੇ ਸੁਨੇਹੇ ਦਿੱਤੇ ਆ ਚਾਹੇ ਉਹ ਆਪਦੀ ਜਿਹੜੀ ਲਿਆਕਤਾ ਦੇ ਜਿਹੜੀ ਉਹਨਾਂ ਦੀ ਪੜ੍ਹਾਈ ਲਿਖਾਈ ਜਾਂ ਹੋਰ ਉਹਨਾਂ ਚੀਜ਼ਾਂ ਦੀ ਗੱਲ ਕਰੀਏ ਤੇ ਚਾਹੇ ਉਹ ਵਿਸ਼ਵ ਸ਼ਕਤੀ ਦੇ ਤੌਰ ਤੇ ਉਭਰਨ ਦੀ ਗੱਲ ਕਰੀਏ ਪਿਛਲੇ ਕੁਛ ਇੱਕ ਸਮੇਂ ਚ ਚਾਹੇ ਵਪਾਰ ਚ ਹੋਵੇ ਚਾਹੇ ਉਹ ਆਪਣੀ ਮਿਲਟਰੀ ਤਾਕਤ ਦੇ ਵਿੱਚ ਹੋਵੇ ਤਾਂ ਇਹ ਜੇ ਮੁਲਕ ਦੇ ਪ੍ਰਧਾਨ ਮੰਤਰੀ ਬਣਨ ਲਈ ਜਾਂ ਇਸ ਮੁਲਕ ਦੇ ਉੱਤੇ ਰਾਜ ਕਰਨ ਲਈ ਥੋੜਾ ਜਿਹਾ ਤਾਂ ਤੁਹਾਨੂੰ ਐਕਸਟਰਾ ਹੋਣਾ ਪੈਣਾ ਆਮ ਬੰਦੇ ਦੇ ਬਸ ਦੀਆਂ ਇਹ ਗੱਲਾਂ ਨਹੀਂ ਹੁੰਦੀਆਂ ਟੈਂਪਰ ਬਹੁਤ ਜ਼ਿਆਦਾ ਹਾਈ ਰੱਖਣਾ ਪੈਂਦਾ ਟੈਂਪਰ ਝੱਲਣਾ ਪੈਂਦਾ ਕੱਲ ਅਮਿਤ ਸ਼ਾਹ ਖੁਦ ਮੰਨ ਰਹੇ ਸੀ ਨਰਿੰਦਰ ਮੋਦੀ ਦੇ ਮਾਮਲੇ ਦੇ ਵਿੱਚ ਵੀ ਹੁਣ ਤੱਕ ਦੇ ਦੁਨੀਆ ਦੇ ਜਿੰਨੇ ਦੇਸ਼ ਦੇ ਜਿੰਨੇ ਵੀ ਪ੍ਰਧਾਨ ਮੰਤਰੀ ਬਣੇ ਆ ਉਹਨਾਂ ਚ ਸਭ ਤੋਂ ਵੱਧ ਆਲੋਚਨਾ ਦਾ ਸ਼ਿਕਾਰ ਆ ਜਿਹੜਾ ਨਰਿੰਦਰ ਮੋਦੀ ਹੋਇਆ ਤੇ ਪਰ ਨਰਿੰਦਰ ਮੋਦੀ ਨੇ ਖਿੜੇ ਮੱਥੇ ਆਪਣੀ ਹਿੱਕ ਦੇ ਉੱਤੇ ਸਾਰੀ ਆਲੋਚਨਾ ਝੱਲੀ ਆ ਸੋ ਇਹ ਲੈਵਲ ਕਿਤੇ ਨਾ ਕਿਤੇ ਮੰਨਣਾ ਪੈਣਾ, ਕੋਈ ਜਰੂਰੀ ਨੀ ਅਸੀਂ ਮੋਦੀ ਨੂੰ ਨਹੀਂ ਚਾਹੁੰਦੇ, ਵੱਖਰੀ ਗੱਲ ਆ, ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਲੈਵਲ ਤਾਂ ਹੁੰਦੇ ਆ ਜਿਹੜੇ ਬੰਦੇ ਦੇ, ਉਹਨਾਂ ਨੂੰ ਮੰਨਣਾ ਪੈਣਾ
ਜੀ। ਬਿਲਕੁਲ, ਏਦਾਂ ਦੇ ਜਿਹੜੇ ਜ਼ੁਬਾਨੀ ਹਮਲੇ ਆ ਉਹ ਦੇਖੋ ਇੱਕ ਦੂਸਰੇ ਪ੍ਰਤੀ ਕੀਤੇ ਜਾ ਰਹੇ ਆ। ਸੋ ਏਦਾਂ ਦਾ ਹੀ ਹਮਲਾ ਕੱਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਕੇਜਰੀਵਾਲ ਉੱਤੇ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਜਿਹੜਾ ਜੀ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦਿਖਾਉਣ ਵਰਗਾ ਹੀ ਕੁਛ ਪੰਜਾਬ ਦੇ ਵਿਚ ਕਰ ਰਿਹਾ, ਤੇ ਜੇ ਜ਼ਿਆਦਾ ਉਹਦੇ ਵਿਚ ਹਿੰਮਤ ਆ ਤੇ ਉਹ ਪੰਜਾਬ ਤੋਂ ਹੀ ਚੋਣ ਲੜ ਕੇ ਦਿਖਾਵੇ। ਸੋ ਮੈਨੂੰ ਲੱਗਦਾ ਕਿ ਇਹ ਦੂਸ਼ਣਬਾਜ਼ੀਆਂ ਉਦੋਂ ਤੱਕ ਜਾਰੀ ਰਹਿਣੀਆਂ ਜਦੋਂ ਤੱਕ ਵੋਟਾਂ ਜਿਹੜੀਆਂ ਸਿਰੇ ਚੜ੍ਹਦੀਆਂ ਨੀ। ਸੋ ਬਰਾੜ ਸਾਹਿਬ, ਅਸੀਂ ਹੁਣ ਖ਼ਬਰਾਂ ਦੇ ਉੱਤੇ ਬਹੁਤੀ ਚਰਚਾ ਭਾਵੇਂ ਨਹੀਂ ਕਰਾਂਗੇ, ਪਰ ਸਾਡੇ ਕੁਛ ਦੋਸਤ ਜਿਨ੍ਹਾਂ ਨੇ ਆਪਣੇ ਜਿਹੜੇ ਮੈਸੇਜਿਸ ਸਾਨੂੰ ਭੇਜੇ ਆ ਤੁਹਾਡੇ ਲਈ, ਸੋ ਉਹਨਾਂ ਉੱਪਰ ਜ਼ਰੂਰ ਤੁਹਾਡੀ ਟਿੱਪਣੀ ਚਾਹਾਂਗੇ। ਸਾਡੇ ਨਾਲ ਜਸਵਿੰਦਰ ਸਿੰਘ ਹੋਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਨਾਲ ਹੀ ਨਾਲ ਉਨ੍ਹਾਂ ਨੇ ਇੱਕ ਵਿਚਾਰ ਭੇਜਿਆ ਜੀ ਨਰਿੰਦਰ ਸਿੰਘ ਕਪੂਰ ਹੋਰਾਂ ਦਾ। ਕਹਿੰਦੇ ਰਾਜਨੀਤੀ ਲੋਕਾਂ ਨੂੰ ਮੂਰਖ ਬਣਾਉਣ ਦਾ ਹੁਨਰ ਹੈ, ਅਤੇ ਕਈ ਇਹ ਵੀ ਆਖਦੇ ਹਨ ਕਿ ਰਾਜਨੀਤੀ ਚੱਲਦੀ ਹੀ ਮੂਰਖਾਂ ਦੇ ਸਿਰ ਤੇ ਹੈ।
ਬਿਲਕੁਲ ਸਚਾਈ ਹੈ, ਝੂਠ ਵਿਚ ਕਿੱਥੇ ਆ। ਜੇ ਇਹਦੇ ਵਿਚ ਝੂਠ ਹੁੰਦਾ ਤਾਂ ਫੇਰ ਤਾਂ ਅਸੀਂ ਜੇ ਹਰ ਰੋਜ਼ ਹਰ ਘੰਟੇ ਬਾਅਦ ਇਹਨੂੰ ਅਸੀਂ ਸਾਬਤ ਕਰ ਸਕਦੇ ਸੀਗੇ। ਤੁਸੀਂ ਹੁਣ ਜਿਸ ਅੱਜ ਦੇ ਯੁੱਗ ਦੇ ਵਿਚ ਕੀ ਹੋ ਗਿਆ ਵੀ ਅਸੀਂ ਸੁਖਾਲਾ ਹੋ ਗਿਆ ਨੇੜੇ ਤੋਂ ਬਚਣਾ। ਅੱਗੇ ਹੁੰਦਾ ਸੀ ਵੀ ਇੱਥੇ ਅਸੀਂ ਬੈਠੇ ਆ 12,000 ਪਿੰਡਾਂ ਦੇ ਵਿਚ, ਸਾਨੂੰ ਕੀ ਪਤਾ ਕਿਹੜੇ ਪਿੰਡ ਚ ਕੀ ਹੋ ਰਿਹਾ, ਕਿੱਥੇ ਕੀ ਗੱਲ ਹੋ ਰਹੀ ਆ। ਤੇ ਪਰ ਅੱਜ ਪੋਜੀਸ਼ਨ ਇਹ ਆ ਗਈ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਕੱਲੇ ਕੱਲੇ ਪਿੰਡ ਨੂੰ ਨੇੜੇ ਤੋਂ ਬਚ ਸਕਦੇ ਆ ਵੀ ਉੱਥੇ ਕੀ ਘਟਨਾਕ੍ਰਮ ਵਾਪਰ ਰਹੇ ਆ। ਤਾਂ ਜਦੋਂ ਤੁਸੀਂ ਕਿਸੇ ਵੀ ਘਟਨਾ ਬਾਰੇ ਸੋਚਦੇ ਹੋ, ਵਿਚਾਰਦੇ ਹੋ, ਤਾਂ ਪਹਿਲੀ ਨਜ਼ਰੇ ਤੁਹਾਡੀ ਗੱਲ ਤੁਹਾਡੇ ਦਿਮਾਗ ਦੇ ਵਿਚ ਇੱਕੋ ਗੱਲ ਜਾਂਦੀ ਹੈ ਵੀ ਕਿਵੇਂ ਮੂਰਖਾਂ ਵਾਂਗੂ ਲੜੀ ਜਾਂਦੇ ਆ, ਕਿਵੇਂ ਪਾਗਲਾਂ ਹਰਕਤਾਂ ਕਰੀ ਜਾਂਦੇ ਆ, ਕੀ ਉਹ ਬੈਠੇ ਮੌਜਾਂ ਕਰ ਰਹੇ ਆ, ਇਹ ਐਵੇਂ ਉਹ ਆਪਦੀ ਪੂਛ ਨੂੰ ਅੱਗ ਲਾਈ ਹੋਈ ਆ। ਸੋ ਇਹ ਕਾਰਨ ਬਿਲਕੁਲ ਸੱਚ ਆ ਜੀ। ਨਰਿੰਦਰ ਕਪੂਰ ਹੋਰਾਂ ਨੇ ਜੀਵਨ ਜਾਂਚ ਦੇ ਵਿਚੋਂ ਇਹ ਕਿਤਾਬਾਂ ਲਿਖੀਆਂ, ਤੇ ਇਹ ਜਿਹੜੀਆਂ ਲੋਕ ਕਹਾਵਤਾਂ ਚੱਕੀਆਂ ਜਿਹੜੀਆਂ ਜਿਨ੍ਹਾਂ ਨੂੰ ਉਨ੍ਹਾਂ ਨੇ ਇੱਕ ਕਿਤਾਬੀ ਰੂਪ ਦਿੱਤਾ, ਤੇ ਇਹਦੇ ਚ ਮੈਨੂੰ ਤਾਂ ਕਿਤੇ ਅਤਕਥਨੀ ਨੀ ਲੱਗਦੀ। ਵਾਕਈ ਉਨ੍ਹਾਂ ਲੋਕਾਂ ਦਾ ਇਹ ਸਮੂਹ ਹੁੰਦਾ ਜਿਨ੍ਹਾਂ ਦੇ ਤੇ ਫਿਰ ਉਹ ਜੇ ਲੋਕ ਹੀ ਰਾਜ ਕਰਦੇ ਆ, ਤੇ ਪਰ ਮਾਫੀ ਚਾਹੁਣਾ ਵੀ ਉਹਦੇ ਵਿਚ ਅਸੀਂ ਵੀ ਆਉਣੇ ਆ, ਕਿਉਂਕਿ ਅਸੀਂ ਵੀ ਰਾਜਨੀਤੀ ਦੇ ਵਿਚ ਵੱਧ ਚੜ ਕੇ ਆਪਦਾ ਹਿੱਸਾ ਲੈਣ ਦੀ ਕੋਸ਼ਿਸ਼ ਕਰਦੇ ਆ, ਆਪਦੇ ਢੰਗ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਇਹ ਚੀਜ਼ਾਂ ਸਾਨੂੰ ਸਿੱਖਣੀਆਂ ਪੈਣੀਆਂ ਵੀ ਸਭ ਤੋਂ ਪਹਿਲਾਂ ਇਨ੍ਹਾਂ ਰਾਜਨੀਤੀਆਂ ਤੋਂ ਪਹਿਲਾਂ ਸਾਡੇ ਕੋਲ ਹੋਰ ਆਪਣਾ ਕੰਮ ਕਾਰ ਬਹੁਤ ਜ਼ਿਆਦਾ ਹੁੰਦੇ, ਆਪਣੇ ਆਪ ਨੂੰ ਸੈੱਟ ਕਰਨਾ, ਆਪਣੇ ਘਰ ਪਰਿਵਾਰ ਨੂੰ ਸੈੱਟ ਕਰਨਾ, ਉਦੋਂ ਬਾਅਦ ਦੀਆਂ ਗੱਲਾਂ ਹੁੰਦੀਆਂ। ਪਰ ਸਾਡੇ ਲੋਕਾਂ ਲਈ ਪਹਿਲੀ ਜਿਹੜਾ ਹੁਣ ਚੋਇਸ ਆ ਜਿਹੜੀ ਉਹ ਰਾਜਨੀਤੀ ਬਣ ਚੁੱਕੀ ਆ, ਤੇ ਦੂਜੀਆਂ ਬਾਅਦ ਚ, ਤੇ ਉਹਦਾ ਕਾਰਨ ਇੱਕੋ ਹੀ ਆ ਜੀ ਵੀ ਸਾਨੂੰ ਇਹ ਲੱਗਦਾ ਵੀ ਚੌਧਰ ਹੁਣ ਆਸਟ੍ਰੇਲੀਆ ਦੇ ਵਿਚ ਰਾਜਨੀਤੀ ਦੇ ਵਿਚ ਸਾਡੇ ਲੋਕ ਬਹੁਤ ਹੱਥ ਪੈਰ ਮਾਰ ਰਹੇ ਆ, ਪਰ ਜਦੋਂ ਉਨ੍ਹਾਂ ਨੂੰ ਸਚਾਈ ਸਾਹਮਣੇ ਆਉਂਦੀ ਆ ਜਾਂ ਪਤਾ ਹੁੰਦਾ ਵੀ ਇੱਥੇ ਰਾਜਨੀਤੀ ਦੇ ਵਿਚ ਕੋਈ ਚੌਧਰ ਨੀ ਆ, ਕੁਛ ਨੀ ਤੁਰਨਾ, ਤਾਂ ਕਿਤੇ ਉਨ੍ਹਾਂ ਨੂੰ ਫੇਰ ਉਹ ਪਿੱਛੇ ਹਟ ਜਾਂਦੇ ਆ ਵੀ ਕੁਛ ਨੀ ਫਾਇਦਾ, ਇਹ ਤਾਂ ਸਿਰਫ ਫੋਟੋ ਕਲਚਰ ਤੋਂ ਸਵਾਲ ਕੁਛ ਨੀ ਹੈ। ਪਰ ਮੈਂ ਇੱਥੇ ਦੱਸਦਾ ਜੀ ਅਸੀਂ ਜਿਹੜੀ ਰਾਜਨੀਤੀ ਆਪਦੇ ਪੰਜਾਬ ਚ ਚਲਾਈ ਹੋਈ ਆ, ਭਾਰਤ ਚਲਾਈ ਹੋਈ ਆ, ਉਸ ਰਾਜਨੀਤੀ ਬਹੁਤ ਸਾਰੇ ਅੰਸ਼ ਇੱਥੇ ਲੈ ਆਏ ਆ ਜੀ। ਮੈਂ ਅੱਜ ਤੋਂ 8-10 ਸਾਲ ਪਹਿਲਾਂ ਵੀ ਜਿਹੜੇ ਇੱਥੇ ਲੋਕਲ ਐਮ ਪੀਜ਼ ਨੂੰ ਜਾਣਦਾ ਸੀ ਤੇ ਉਹਨਾਂ ਦੇ ਵਰਤੀਰੇ ਨੂੰ ਦੇਖਦਾ ਸੀ, ਉਹ ਉਨ੍ਹਾਂ ਹੀ ਐਮ ਪੀਆਂ ਦੇ ਵਰਤੀਰੇ ਦੇ ਵਿਚ ਅਸੀਂ ਕਾਫ਼ੀ ਬਦਲਾਵ ਲਿਆ ਦਿੱਤਾ ਪਿਛਲੇ 10 ਸਾਲਾਂ ਚ, ਫੋਟੋ ਕਲਚਰ ਲਿਆ ਕੇ ਉਨ੍ਹਾਂ ਦੀ ਅਹਿਮੀਅਤ ਨੂੰ ਦਰਸਾ ਕੇ। ਅੱਜ ਤੱਕ ਅਸੀਂ ਦੇਖਦੇ ਸੀ, ਅਸੀਂ ਕਹਿੰਦੇ ਵੀ ਸੀ ਕੋਈ ਐਮ ਐਲ ਏ ਐਮ ਪੀ ਕੋਈ ਸੜਕਾਂ ਦੇ ਫਿਰਦਾ, ਸ਼ੋਪੀਆਂ ਚ ਤੁਰਿਆ ਫਿਰਦਾ, ਕਿਤੇ ਕੋਈ ਪੁੱਛਦਾ ਨੀ ਸੀਗਾ। ਪਰ ਹੁਣ ਪੋਜੀਸ਼ਨ ਇਹ ਆ ਗਈ ਆ ਸਾਡੇ ਭਾਰਤੀਆਂ ਵੰਨਿਓ ਜਾਂ ਪੰਜਾਬੀਆਂ ਤੋਂ ਕਹੀਏ, ਖਾਸ ਕਰਕੇ ਹੁਣ ਗੁਰੂ ਘਰਾਂ ਦੇ ਵਿਚ ਪਬਲਿਕ ਪੈਲੇਸ ਦੇ ਜਾਂ ਕਿਤੇ ਵੀ ਕੋਈ ਵੀ ਮਿਲੇ ਸਾਨੂੰ ਜਾਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਉਲੀਕੇ ਜਾਂ, ਤਾਂ ਉਥੇ ਅਸੀਂ ਇੰਨੀਆਂ ਉਨ੍ਹਾਂ ਨਾਲ ਗੱਲਾਂ ਖਿਚਾਉਣੇ ਆ, ਇਹੋ ਜਿਹਾ ਵੀ ਆਈ ਪੀ ਬਣਨੇ ਆ ਵੀ ਜਿਹੜਾ ਇਹ ਕਲਚਰ ਆਉਣ ਵਾਲੇ 20 ਸਾਲਾਂ ਦੇ ਵਿਚ ਮੈਂ ਗਰੰਟੀ ਕਰਦਾ ਵੀ ਜਿੱਥੇ ਵੀ ਤਬਦੀਲੀ ਆਵੇਗੀ। ਤੇ ਕੱਲ ਹੀ ਪਰਸੋਂ ਹੀ ਮੈਨੂੰ ਸਵਾਲ ਕੀਤਾ ਸੀ, ਲਿਬਰਲ ਡਿਨਰ ਦੇ ਉੱਤੇ ਗਏ ਸੀ ਜੀ, ਤੇ ਉਸ ਦਿਨ ਦੇ ਵਿਚ ਉਹ ਲੋਕਲ ਐਮ ਪੀ ਆ ਜੀ ਲੇਬਰ ਦੇ ਤੁੰਗਨੋ, ਉਹਨਾਂ ਨੇ ਜਿਹੜਾ ਡਿਨਰ ਕੀਤਾ ਉਹ ਖੁਦ ਭਾਵੇਂ ਬਿਲੋਂਗ ਕਰਦੇ ਆ, ਤੇ ਪਰ ਹੈਰਾਨ ਰਹਿ ਗਿਆ ਵੀ ਉੱਥੇ 150 ਤੋਂ 200 ਬੰਦਾ ਸੀ, ਤੇ 200 ਦੇ ਵਿਚ 90% ਭਾਰਤੀ ਉਸ ਡਿਨਰ ਦੇ ਵਿਚ ਆਏ ਸਨ, ਪੰਜਾਬੀ ਉਹ ਡਿਨਰ ਦੇ ਵਿਚ ਸਨ ਜਿਨ੍ਹਾਂ ਨੇ ਕੀ ਮੁੱਲ ਟਿਕਟ ਖਰੀਦ ਕੇ ਉਹ ਡਿਨਰ ਦੇ ਵਿਚ ਆ ਕੇ ਲੇਬਰ ਨੂੰ ਫੰਡ ਦੇਣ ਲਈ ਇੱਕ ਉਹਨਾਂ ਨੇ ਡਿਨਰ ਦਾ ਹਿੱਸਾ ਪਾਇਆ। ਮੈਂ ਹੈਰਾਨ ਸੀ ਵੀ ਇੱਕ ਐਮ ਪੀ ਆ ਕੀ ਉਹਦਾ ਆਧਾਰ ਸਿਰਫ ਤੇ ਸਿਰਫ ਭਾਰਤੀਆਂ ਕੋਲ ਆ ਜਾਂ ਭਾਰਤੀਆਂ ਨੂੰ ਉਹਦਾ ਫਿਕਰ ਆ, ਹੋਰ ਕੌਮ ਦੇ ਆਏ ਸੀ ਗੋਰੇ ਥੋੜੇ ਜਿਹੇ, ਪਰ ਉਹ ਸੀਗੇ ਸੰਬੰਧਿਤ ਲੋਕ ਸਨ ਜਿਹੜੇ ਉਸ ਸਿੱਖ ਨਾਲ ਜਾਂ ਉਹਨਾਂ ਲੋਕਾਂ ਨਾਲ ਕਿਸੇ ਨਾ ਕਿਸੇ ਰੂਪ ਚ ਸਿੱਧੇ ਰੂਪ ਚ ਜੁੜੇ ਹੋਏ ਸਨ, ਪਰ ਬਹੁਤਾਤ ਸਾਡੀ ਸੀ। ਸੋ ਇਹੀ ਚੀਜ਼ ਸਾਨੂੰ ਦੱਸਦੀ ਹੈ ਜੀ ਅਸੀਂ ਇੱਕ ਸਿਆਣੇ ਆ
ਜੀ। ਬਿਲਕੁਲ। ਤੇ ਬ੍ਰਾਟ ਸਾਹਿਬ ਖਬਰਾਂ ਦਾ ਸਿਲਸਿਲਾ ਹੁਣ ਅਸੀਂ ਇੱਥੇ ਖਤਮ ਕਰਨਾ, ਕਿਉਂਕਿ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਡਾਕਟਰ ਕੁਲਦੀਪ ਕੁਲਾਰ ਹੋਰਾਂ ਦੇ ਨਾਲ। ਤੇ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਤੁਸੀਂ ਦਿਸ਼ਾ ਤਾਂ ਜ਼ਰੂਰ ਦਿਓ।
ਬਸ ਜੀ ਜਿੰਦਾਬਾਦ, ਆਬਾਦ ਰਹੋ ਤੇ ਪ੍ਰੋਗਰਾਮ ਜਾਰੀ ਰੱਖੋ, ਅਸੀਂ ਵੀ ਸੁਣਦੇ ਹਾਂ ਤੇ ਮੈਨੂੰ ਵੀ ਹੁਣ ਦਿਓ ਇਜਾਜ਼ਤ ਜੀ ਤੇ ਕੱਲ ਦੇ ਪ੍ਰੋਗਰਾਮ ਚ
ਜੀ। ਬਹੁਤ ਬਹੁਤ ਸ਼ੁਕਰੀਆ ਆਪਣਾ ਸਮਾਂ ਦੇਣ ਦੇ ਲਈ ਬ੍ਰਾਟ
ਸਾਹਿਬ
ਜੀ। ਦੋਸਤੋ, ਇਹ ਸਨ ਮਿੰਟੂ ਬਰਾੜਪੁਰੀ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਹਾਜ਼ਰੀ ਲਵਾ ਸਨ ਤੇ ਆਪਣਾ ਜਿਹੜਾ ਸਮਰਥਨ ਦੇ ਰਹੇ ਸਨ ਹਮੇਸ਼ਾ ਦੀ ਤਰ੍ਹਾਂ। ਤੇ ਪ੍ਰੋਗਰਾਮ ਦੇ ਵਿਚ ਸਮਾਂ ਜਿਹੜਾ ਜੀ ਉਹ ਇਕ ਬ੍ਰੇਕ ਦਾ ਵੀ ਆ, ਤੇ ਆਪਾਂ ਇਕ ਗੀਤ ਵੀ ਸੁਣਨਾ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਲੈ ਕੇ ਆਈਏ ਆਪਣੇ ਅੱਜ ਦੇ ਮਹਿਮਾਨ ਡਾਕਟਰ ਦੀਪਕ ਸਿੰਘ ਕੁਲਾਰ ਨੂੰ। ਸੋ ਤੁਸੀਂ ਕੁਲਾਰ ਹਾਸਪਿਟਲ ਦੇ ਬਾਰੇ ਸਾਡਾ ਜਿਹੜਾ ਇਸ਼ਤਿਹਾਰ ਦੇ ਵਿਚ ਵੀ ਸੁਣਦੇ ਹੋ, ਹਰਮਨ ਰੇਡੀਓ ਤੇ ਵੀ ਅਕਸਰ ਸੁਣਦੇ ਹੋ। ਸੋ ਮੋਟਾਪਾ ਰੋਗ ਦੇ ਉੱਤੇ ਅੱਜ ਉਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ। ਤੁਹਾਡੇ ਵੀ ਕੋਈ ਸਵਾਲ ਹੋਣ ਇਸ ਬਾਬਤ ਤਾਂ ਤੁਸੀਂ ਸਾਨੂੰ ਆਪਣੇ ਸਵਾਲ ਜਿਹੜੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ ਸਾਡੇ ਟੈਲੀਗ੍ਰਾਮ ਨੰਬਰ ਤੇ ਸਾਨੂੰ ਟੈਲੀਗ੍ਰਾਮ ਨੰਬਰ ਜੀ ਹੈਗਾ +97 5080 1449, ਯਾਨੀ 91 75 080 1499। ਬ੍ਰੇਕ, ਇੱਕ ਗੀਤ, ਜਲਦੀ ਵਾਪਸ ਆਉਂਦੇ ਹਾਂ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਜੀ ਦੋਸਤੋ, ਸਰਬਜੀਤ ਚੀਮਾ ਹੋਰਾਂ ਦੀ ਆਵਾਜ਼ ਚ ਤੁਸੀਂ ਸੁਣ ਰਹੇ ਸੀ ਜੀ ਗੀਤ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ। ਤੇ ਵਾਕਈ ਵੈਸੇ ਦੁਨੀਆਂ ਜਿਹੜੀ ਹੈ ਜੀ ਉਹ ਪੈਸੇ ਦੇ ਨਾਚ ਤੇ ਹੀ ਨੱਚ ਰਹੀ ਹੈ ਹਨਾ, ਤੇ ਪੈਸੇ ਦੀ ਅਹਿਮੀਅਤ ਬਹੁਤ ਜ਼ਰੂਰੀ ਹੈ ਤੇ ਪੈਸੇ ਤੋਂ ਬਿਨਾਂ ਕਹਿੰਦੇ ਆ ਕਿ ਸਮਾਜ ਦੇ ਵਿੱਚ ਪੁੱਛ ਵੀ ਨਹੀਂ ਹੁੰਦੀ ਤੇ ਹਰ ਚੀਜ਼ ਵੀ ਪੈਸਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਇਹ ਵੀ ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ। ਸੋ ਪ੍ਰੋਗਰਾਮ ਚ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ। ਤੇ ਜਿਵੇਂ ਅਸੀਂ ਦੱਸਿਆ ਸੀ ਕਿ ਪ੍ਰੋਗਰਾਮ ਦੇ ਇਸ ਅਗਲੇ ਹਿੱਸੇ ਦੇ ਵਿੱਚ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਡਾਕਟਰ ਕੁਲਦੀਪਕ ਸਿੰਘ ਹੋਰਾਂ ਦੇ ਨਾਲ। ਸੋ ਅਸੀਂ ਉਹਨਾਂ ਦੇ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਦੇ ਵਿੱਚ ਆ, ਜਿੰਨੀ ਦੇਰ ਚ ਸਾਡਾ ਸੰਪਰਕ ਉਹਨਾਂ ਦੇ ਨਾਲ ਬਣਦਾ ਤੁਹਾਡੇ ਲਈ ਅਸੀਂ ਅਗਲਾ ਗੀਤ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਸੁਣਾ ਦਿੰਦੇ ਹਾਂ। ਤੁਸੀਂ ਇੱਕ ਗੀਤ ਸੁਣੋ, ਅਸੀਂ ਬਹੁਤ ਜਲਦੀ ਵਾਪਸ ਆਉਂਦੇ ਹਾਂ ਆਪਣੇ ਮਹਿਮਾਨ ਡਾਕਟਰ ਕੁਲਦੀਪਕ ਸਿੰਘ ਹੋਰਾਂ ਦੇ ਨਾਲ। ਹਾਂਜੀ ਆ ਗਈ ਜੀ, ਹਾਂਜੀ ਹਾਂ ਆ ਰਹੀ ਹੈ, ਹਾਂਜੀ ਠੀਕ ਹੈ ਜੀ ਠੀਕ, ਹਾਂਜੀ ਹਾਂਜੀ ਜ਼ਰੂਰ। ਮੈਂ ਪਹਿਲਾਂ ਤੋਂ ਵੈਸੇ ਤੁਹਾਡੀ ਇੰਟਰੋਡਕਸ਼ਨ ਸ਼ੁਰੂ ਤੋਂ ਹੀ ਦੇ ਰਹੀ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਅਕਸਰ, ਹਾਂਜੀ ਹਾਂਜੀ ਠੀਕ ਠਾਕ, ਨਹੀਂ ਨਹੀਂ ਬਿਲਕੁਲ ਠੀਕ ਹੈ ਜੀ। ਮੈਨੂੰ ਅਮਨਦੀਪ ਭਾਜੀ ਮੈਨੂੰ ਮੇਰੀ ਆਵਾਜ਼ ਸੁਣ ਰਹੀ ਓਦਾਂ ਦੁਬਾਰਾ? ਦੋਸਤੋ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਗੀਤ ਤੁਹਾਨੂੰ ਪੂਰਾ ਨਹੀਂ ਸੁਣਾ ਸਕੇ ਕਿਉਂਕਿ ਸਾਡਾ ਜਿਹੜਾ ਸੰਪਰਕ ਹੈ ਉਹ ਡਾਕਟਰ ਸਾਹਿਬ ਦੇ ਨਾਲ ਹੋ ਚੁੱਕਿਆ। ਸੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਜਿਵੇਂ ਮੈਂ ਦੱਸਦੀ ਆ ਰਹੀ ਹਾਂ ਕਿ ਕੁਲਾਰ ਹਸਪੀਟਲ ਦੇ ਬਾਰੇ ਤੁਸੀਂ ਇਸ਼ਤਿਹਾਰ ਹਰਮਨ ਰੇਡੀਓ ਤੇ ਅਕਸਰ ਸੁਣਦੇ ਹੋ ਤੇ ਮੋਟਾਪੇ ਨੂੰ ਘਟਾਉਣ ਦੇ ਲਈ। ਸੋ ਮੋਟਾਪਾ ਜਿਹੜਾ ਅੱਜ ਚਿੰਤਾ ਦਾ ਵਿਸ਼ਾ, ਹਰ ਤੀਸਰਾ ਜਿਹੜਾ ਇਨਸਾਨ ਆ ਉਹ ਇਸ ਰੋਗ ਤੋਂ ਪੀੜਤ ਹੈ। ਸੋ ਇਸ ਰੋਗ ਦੇ ਬਾਰੇ, ਮੋਟਾਪੇ ਦੇ ਬਾਰੇ ਅੱਜ ਅਸੀਂ ਇੱਕ ਖੁੱਲੀ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ ਕੁਲਾਰ ਹਸਪੀਟਲ ਤੋਂ ਹੀ ਡਾਕਟਰ ਕੁਲਦੀਪਕ ਸਿੰਘ ਕੁਲਾਰ ਹੋਰਾਂ ਦੇ ਨਾਲ। ਸੋ ਅੱਜ ਹਰਮਨ ਰੇਡੀਓ ਦੇ ਇਸ ਮੰਚ ਤੇ ਫੋਨ ਦੇ ਜ਼ਰੀਏ ਇਸ ਵੇਲੇ ਭਾਰਤ ਤੋਂ, ਪੰਜਾਬ ਤੋਂ ਸਾਡੇ ਨਾਲ ਵੱਡੇ ਤੜਕੇ ਉਹਨਾਂ ਨੇ ਜੁੜਨਾ ਕੀਤਾ। ਸੋ ਉਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਹਿੰਦੇ ਹਾਂ ਹਰਮਨ ਰੇਡੀਓ ਤੇ। ਜੀ ਡਾਕਟਰ ਕੁਲਾਰ, ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਾਰੇ ਆਸਟ੍ਰੇਲੀਆ ਨੂੰ, ਇੰਡੀਆ ਤੋਂ, ਪੰਜਾਬ ਤੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਮੈਂ ਸਰੋਤਿਆਂ ਨੂੰ ਜ਼ਰੂਰ ਦੱਸਦੀ ਜਾਵਾਂ ਕਿ ਡਾਕਟਰ ਕੁਲਾਰ ਜਿਹੜੇ ਆ ਜੀ ਉਹ ਇੰਟਰਨੈਸ਼ਨਲ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਨ ਕਲੱਬ ਦੇ ਪ੍ਰੈਜ਼ੀਡੈਂਟ ਨੇ ਤੇ ਪੂਰੇ ਏਸ਼ੀਆ ਦੇ ਵਿੱਚ ਭਾਰ ਘਟਾਉਣ ਦੀਆਂ ਜਿਹੜੀਆਂ ਸਭ ਤੋਂ ਵੱਧ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀਆਂ ਨੇ ਉਹ ਕਰ ਚੁੱਕੇ ਨੇ। ਸੋ ਕੁਲਾਰ ਸਾਹਿਬ, ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਵਾਲ ਉਹ ਆਪਾਂ ਜ਼ਰੂਰ ਤੁਹਾਨੂੰ ਕਰਾਂਗੇ ਕਿ ਮੋਟਾਪਾ ਸਾਨੂੰ ਦੱਸੋ ਵੀ ਕੀ ਹੈ ਐਕਚੁਅਲ ਚ, ਕਿਉਂਕਿ ਮੋਟਾਪਾ ਅਸੀਂ ਕਈ ਵਾਰ ਕਹਿੰਦੇ ਚਰਬੀ ਦਾ ਵਧਣਾ ਆ, ਭਾਰ ਦਾ ਵਧਣਾ ਆ, ਅਸਲ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਮੋਟਾਪਾ ਅਸਲ ਚ ਕੀ ਹੈ?
ਬੇਸਿਕਲੀ ਅਮਰਦੀਪ ਜੀ, ਜਿਹੜਾ ਮੋਟਾਪਾ ਹੈ ਇਹਨੂੰ ਸਮਝਣਾ ਬੜਾ ਜ਼ਰੂਰੀ ਵੀ ਹੈ ਤੇ ਬੜਾ ਸਿੰਪਲ ਵੀ ਹੈ
ਜੀ।
ਆਪਾਂ ਜਦੋਂ ਦੇਖਦੇ ਆ ਨਾ, ਥੋੜਾ ਜਿਹਾ ਪੇਟ ਨਿਕਲਣਾ ਇਹ ਤਾਂ ਬੜਾ ਕਾਮਨ ਹੋ ਗਿਆ, ਤਕਰੀਬਨ ਹਰੇਕ ਦਾ ਹੀ ਹੋ ਗਿਆ। ਉਹਦਾ ਕਾਰਨ ਕੀ ਆ? ਅੱਛਾ, ਜਿਹੜੇ ਥੋੜਾ ਜਿਹਾ ਜ਼ਿਆਦਾ ਵਜ਼ਨ ਹੈ ਉਹ ਵੀ ਕਾਮਨ ਹੋ ਗਿਆ ਇੱਧਰ ਤੁਹਾਡੇ ਇੰਡੀਆ ਚ, ਤਾਂ ਮੇਰੇ ਖਿਆਲ ਕਾਫੀ ਕਾਫੀ ਲੋਕ ਤੁਹਾਨੂੰ ਇਸ ਤਰ੍ਹਾਂ ਦੇ ਨਜ਼ਰ ਆਉਂਦੇ ਹੋਣੇ ਆ। ਜੇ ਆਪਾਂ ਗਿਣਤੀ ਦੇ ਹਿਸਾਬ ਨਾਲ ਦੇਖੀਏ ਤਾਂ ਦਸਾਂ ਚੋਂ ਚਾਰ ਜਾਂ ਪੰਜ ਲੋਕ ਐਸੇ ਹੁੰਦੇ ਆ ਜਿਹੜੇ ਕਿ ਕਾਫੀ ਭਾਰੇ ਹੋ ਜਾਂਦੇ ਆ ਲੋੜ ਨਾਲੋਂ। ਕਿਉਂਕਿ ਆਪਾਂ ਇਹ ਸਮਝੀਏ ਵੀ ਆਪਣੇ 40-50% ਜਿਹੜੇ ਲੋਕ ਹੈ ਆਪਾਂ ਬਹੁਤ ਜ਼ਿਆਦਾ ਗਲਤੀਆਂ ਕਰਦੇ ਆ, ਜਾਂ ਆਪਾਂ ਨੂੰ ਖਾਣ ਦਾ ਨੀ ਪਤਾ ਹੈ ਵੀ ਕਿਵੇਂ ਖਾਣਾ ਚਾਹੀਦਾ। ਆਹ ਸਾਰੀਆਂ ਗੱਲਾਂ ਬੜੀਆਂ ਕਾਮਨ ਹੈ, ਆਪਾਂ ਸਮਝਦੇ ਜੀ ਮਿੱਠਾ ਘੱਟ ਖਾਣਾ, ਫਾਈਬਰ ਜਿਆਦਾ ਖਾਣਾ, ਕਾਰਬੋਹਾਈਡ੍ਰੇਟਸ ਜਿਹੜਾ ਅੰਨ ਹੈ ਉਹ ਘੱਟ ਖਾਣਾ, ਬਟ ਸਟਿਲ ਵਿਦ ਐਵਰੀਥਿੰਗ ਆਪਣਾ ਵਜ਼ਨ ਕਿਉਂ ਵੱਧਦਾ ਜਾ ਰਿਹਾ? ਕਾਰਨ ਹੈ ਕਿ ਆਪਣਾ ਜਿਹੜਾ ਡਿਜ਼ਾਇਨ ਬਣਾਇਆ ਸੀ ਨਾ ਪ੍ਰਮਾਤਮਾ ਨੇ, ਉਹ ਕਿਸੇ ਹੋਰ ਕੰਮ ਲਈ ਬਣਾਇਆ। ਆਪਾਂ 7-8 ਘੰਟੇ ਜੰਗਲਾਂ ਚ ਦੌੜਨਾ ਹੁੰਦਾ ਸੀ, ਤੇ ਹੁਣ ਆਪਾਂ ਅੱਧਾ ਘੰਟਾ ਜਿਮ ਜਾ ਕੇ ਜਾਂ ਅੱਧਾ ਘੰਟਾ ਸੈਰ ਕਰਕੇ ਫਿਰ ਆਪਾਂ ਸਮਝਦੇ ਹਾਂ ਕਿ ਆਪਣਾ ਜਿਹੜਾ ਵੇਟ ਕੰਟਰੋਲ ਰਹਿਣਾ ਚਾਹੀਦਾ। ਸੋ ਦ ਰੀਜ਼ਨ ਇਹ ਹੈ ਕਿ ਵੀ ਵਰ ਡਿਜ਼ਾਈਨਡ ਐਕਚੁਅਲੀ ਫਾਰ ਸਮਥਿੰਗ ਐਲਸ, ਤੇ ਆਪਾਂ ਤਰੱਕੀ ਇੰਨੀ ਕਰ ਗਏ ਹਾਂ ਕਿ ਹੁਣ ਆਪਣਾ ਆਪਣੇ ਕੋਲ ਓਨਾ ਸਮਾਂ ਨਹੀਂ ਹੈ ਵਰਜਿਸ਼ ਦਾ, ਤੇ ਜਿਹੜੀ ਖੁਰਾਕ ਹੈ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੋ ਗਈ ਹੈ। ਇਹਦੇ ਇਨ ਐਡੀਸ਼ਨ ਟੂ ਦਿਸ ਇਹਦੇ ਨਾਲ ਕਈ ਹੋਰ ਹੈਰੀਡਿਟਰੀ ਚੀਜ਼ਾਂ ਵੀ ਨੇ, ਕਈ ਆਪਾਂ ਫੈਮਿਲੀ ਚ ਦੇਖਦੇ ਹਾਂ ਮੋਟਾਪਾ, ਕਈਆਂ ਦੇ ਮੈਟਾਬੋਲਿਕ ਜਿਹੜੀ ਉਹਨਾਂ ਦੀ ਚੇਂਜਿਸ ਇਸ ਤਰ੍ਹਾਂ ਦੀਆਂ ਹੁੰਦੀਆਂ ਬਾਡੀ ਦੀਆਂ ਕਿ ਉਹ ਜਮਾ ਜ਼ਿਆਦਾ ਕਰਦੀ ਹੈ, ਜਿਹਨੂੰ ਆਪਾਂ ਕਹਿੰਦੇ ਪਾਣੀ ਵੀ ਲੱਗਦਾ। ਸੋ ਮੋਟਾਪੇ ਨੂੰ ਲਾਈਟਲੀ ਨਾ ਲੈ ਜਾਵੇ, ਇਹ ਬਿਮਾਰੀ ਹੈ। ਜਿਹਨਾਂ ਦਾ ਜ਼ਿਆਦਾ ਵੱਧ ਚੁੱਕਿਆ ਵਜ਼ਨ ਉਹਨਾਂ ਲਈ ਮੈਡੀਕਲ ਸੋਲੂਸ਼ਨ ਹੈਗੇ ਆ ਇਹਦੇ ਚ। ਹਾਂਜੀ
ਜੀ, ਤੇ ਜ਼ਿਆਦਾ ਭਾਰ ਵਧਣ ਦੇ ਵੈਸੇ ਤਾਂ ਤੁਸੀਂ ਥੋੜੇ ਬਹੁਤੇ ਕਾਰਨ ਜਿਹੜੇ ਆ ਉਹ ਦੱਸ ਹੀ ਦਿੱਤੇ ਆ, ਪਰ ਮੈਨੂੰ ਲੱਗਦਾ ਕਿ ਸਾਡੇ ਸਰੋਤੇ ਹੋਰ ਵੀ ਜਾਣਨਾ ਚਾਹੁਣਗੇ ਕਿ ਕਿਹੜੇ ਹੋਰ ਅਹਿਤਿਆਤ ਜਿਹੜੇ ਆ ਵਰਤੇ ਜਾ ਸਕਦੇ ਆ, ਕਿਹਨਾਂ ਚੀਜ਼ਾਂ ਦੇ ਨਾਲ ਭਾਰ ਜਿਹੜਾ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧਦਾ।
ਹਾਂਜੀ, ਭਾਰ ਵਧਣ ਦਾ ਜਿਹੜਾ ਕਾਰਨ ਹੈ ਜੀ ਇਹਦੇ ਚ ਇਹ ਹੈ ਵੀ ਇਟਸ ਵੈਰੀ ਸਿੰਪਲ, ਵੀ ਤੁਸੀਂ ਖਾ ਜ਼ਿਆਦਾ ਰਹੇ ਹੋ ਤੇ ਖਰਚ ਘੱਟ ਰਹੇ ਹੋ। ਜਿਹੜੀ ਇੱਕ ਤਾਂ ਆਪਾਂ ਨੂੰ ਕੁਆਂਟਿਟੀ ਦਾ ਨੀ ਪਤਾ ਹੁੰਦਾ, ਛੋਟੇ ਬੱਚਿਆਂ ਤੋਂ ਲੈ ਕੇ ਮੈਂ ਸਮਝਦਾ ਵੀ ਟ੍ਰੇਨਿੰਗ ਬੜੀ ਜ਼ਰੂਰੀ ਹੈ ਸਕੂਲਾਂ ਚ ਵੀ ਕਿੰਨਾ ਖਾਣਾ, ਜਿਹੜਾ ਵਾਲਿਊਮ ਹੈ ਵਾਲਿਊਮ ਬੜਾ ਥੋੜਾ ਖਾਣ ਦੀ ਲੋੜ ਹੁੰਦੀ ਹੈ ਆਪਣੀ ਬਾਡੀ ਨੂੰ ਅੱਜ ਕੱਲ ਜਿਵੇਂ ਦਾ ਆਪਾਂ ਕੰਮ ਕਰਦੇ ਹਾਂ। ਹੁਣ ਮੇਰੇ ਕੋਲ ਇੱਥੇ ਕਈ ਸਾਡੇ ਪੇਸ਼ੈਂਟਸ ਆਉਂਦੇ ਹੋ ਕਹਿਣਗੇ ਜੀ ਅਸੀਂ ਤਾਂ 2 ਰੋਟੀਆਂ ਖਾਂਦੇ ਜੀ, ਸਵੇਰੇ ਥੋੜਾ ਜਿਹਾ ਪਰੌਂਠਾ ਖਾਈਦਾ ਇੱਕ, ਦੁਪਹਿਰੇ 2 ਰੋਟੀਆਂ, ਰਾਤ ਨੂੰ। ਉਹਦੇ ਨਾਲ ਵੀ ਵਜ਼ਨ ਲੇਡੀਜ਼ ਦਾ ਅਸੀਂ ਦੇਖਦੇ ਹਾਂ 90-92 ਕਿਲੋ ਆਮ ਗੱਲ ਹੈ। ਸੋ ਵਾਲਿਊਮ ਇਹ ਜ਼ਰੂਰੀ ਨਹੀਂ ਕਿ ਕੀ ਖਾਣੇ, ਵਾਲਿਊਮ ਵੀ ਥੋੜਾ ਖਾਣਾ। ਦੂਜਾ ਆਪਾਂ ਮਿੱਠਾ ਘੱਟ ਖਾਈਏ, ਤੇ ਜਿਹੜਾ ਬਾਰ ਬਾਰ ਵਿੱਚ ਵਿੱਚ ਜਿਹੜੀ ਬਿੰਜ ਈਟਿੰਗ ਕਰ ਜਾਂਦੇ ਆਪਾਂ, ਚਾਹ ਪੀ ਲਈ, ਹੋਰ ਕੌਫੀ ਪੀ ਲਈ, ਜਿਹੜੀਆਂ ਇਹ ਕੈਲਰੀਜ਼ ਨੇ ਤੁਸੀਂ ਹਿਸਾਬ ਲਾ ਕੇ ਦੇਖੋ, ਜਿਹੜੇ ਇੱਕ ਚਾਹ ਦੇ ਵਿੱਚ 50-70 ਕੈਲਰੀਜ਼ ਆ, ਤੇ ਜੇ ਆਪਾਂ 5 ਕਿਲੋਮੀਟਰ ਤੇਜ਼ ਸੈਰ ਕਰਦੇ ਹਾਂ ਤਾਂ 150 ਕੈਲਰੀਜ਼ ਆਪਣੀ ਖਰਚ ਹੁੰਦੀ ਹੈ। ਉਹਦਾ ਮਤਲਬ ਜੇ ਸਵੇਰੇ ਤੁਸੀਂ 5 ਕਿਲੋਮੀਟਰ ਤੇਜ਼ ਸੈਰ ਕਰਦੇ ਹੋ ਤੇ ਬਾਅਦ ਚ 2 ਕੱਪ ਚਾਹ ਦੇ ਪੀ ਲੈਂਦੇ ਤਾਂ ਬਰਾਬਰ ਹੋ ਜਾਂਦਾ। ਮੇਨ ਤਾਂ ਹੈਗਾ ਕਾਰਨ ਇਹੀ ਹੈ ਕਿ ਪੋਜ਼ਿਟਿਵ ਜਿਹੜੀ ਜ਼ਿਆਦਾ ਆਪਣਾ ਪੋਜ਼ਿਟਿਵ ਬੈਲੈਂਸ ਹੈ ਜ਼ਿਆਦਾ ਜਮ੍ਹਾਂ ਕਰਨਾ ਉਹ ਹੈ। ਦੂਸਰਾ ਹੈਗਾ ਹੈਰੀਡਿਟਰੀ ਕਾਜ਼ਿਜ਼ ਨੇ, ਬਾਡੀ ਜਮ੍ਹਾਂ ਜ਼ਿਆਦਾ ਕਰ ਰਹੀ ਹੈ, ਕਈਆਂ ਦੇ ਫੈਮਿਲੀ ਚ ਮੋਟਾਪਾ ਹੁੰਦਾ। ਅੱਛਾ, ਲੇਡੀਜ਼ ਨੂੰ ਥਾਇਰਾਇਡ ਦੀ ਬੜੀ ਕਾਮਨ ਪ੍ਰੋਬਲਮ ਹੈ, ਆਫਟਰ ਡਿਲੀਵਰੀ ਬੱਚਾ ਪੈਦਾ ਹੋਣ ਤੋਂ ਬਾਅਦ ਇਹ ਆਮ ਹੋ ਜਾਂਦੀ ਹੈ, ਇਹ ਵੀ ਵਜ਼ਨ ਨੂੰ ਵਧਾਉਂਦੀ ਹੈ। ਜ਼ਿਆਦਾ ਸਾਡੇ ਕੋਲ 60% ਲੇਡੀਜ਼ ਦਾ ਹੀ ਹੈ ਜੀ, ਕਿਉਂਕਿ ਲੇਡੀਜ਼ ਜ਼ਿਆਦਾ ਆਉਂਦੀਆਂ ਨੇ ਆਫਟਰ ਡਿਲੀਵਰੀ। ਸੋ ਥਾਇਰਾਇਡ ਬੜੀ ਕਾਮਨ ਪ੍ਰੋਬਲਮ ਹੈ, ਤੁਸੀਂ ਦੇਖੋਗੇ ਐਵਰੀ ਥਰਡ ਲੇਡੀ ਹੈਜ਼ ਗਾਟ ਥਾਇਰਾਇਡ ਪ੍ਰੋਬਲਮ, ਤੇ ਇਹ ਮੈਂ ਤੁਹਾਨੂੰ ਆਮ ਜਿਹੀਆਂ ਗੱਲਾਂ ਦੱਸ ਰਿਹਾ ਜਿਹਦੇ ਕਰਕੇ ਜ਼ਿਆਦਾ ਮੋਟਾਪਾ ਵੱਧਦਾ। ਤੇ ਬਾਕੀ ਹਾਈ ਵਾਲਿਊਮ ਈਟਰਸ ਹੁੰਦੇ ਨੇ ਜਿਹੜੇ ਜਿਵੇਂ ਕੋਈ ਰੈਸਲਰ ਹੈ ਜਾਂ ਕੋਈ ਜ਼ਿਆਦਾ ਕੋਈ ਕਬੱਡੀ ਖਿਡਾਰੀ ਹੈ, ਪਹਿਲਾਂ ਖਾਂਦੇ ਰਹੇ ਆ ਤੇ ਫਿਰ ਇਕਦਮ ਉਹਨੂੰ ਗੇਮ ਵਗੈਰਾ ਬੰਦ ਕਰਤੀ ਹੈ, ਪਰ ਖਾਣ ਦਾ ਸਿਸਟਮ ਉਹੀ ਹੈ, ਦੈਟਸ ਅਨਦਰ ਰੀਜ਼ਨ। ਪਰ ਜ਼ਿਆਦਾ ਪੇਸ਼ੈਂਟ ਜਿਹੜੇ ਮੇਰੇ ਕੋਲ ਆਉਂਦੇ ਬਹੁਤਾ ਖਾਣ ਵਾਲੇ ਨਹੀਂ, ਉਹ ਮੋਡਰੇਟ ਵਾਲਿਊਮ ਈਟਰ ਹੈ, ਉਹ ਦਰਮਿਆਨੀ ਖੁਰਾਕ ਖਾਂਦੇ ਆ, ਪਰ ਫਿਰ ਵੀ ਭਾਰ ਵੱਧਦਾ। ਹਾਂਜੀ,
ਸੋ ਕੀ ਕਾਰਨ ਹੈ? ਕਈ ਵਾਰ ਹੁੰਦਾ ਕਿ ਤੁਸੀਂ ਡਾਇਟਿੰਗ ਤੇ ਵੀ ਜਾਂਦੇ ਹੋ ਹਨਾ, ਤੇ ਫਿਰ ਵੀ ਜਿਵੇਂ ਤੁਸੀਂ ਦੱਸਿਆ ਕਿ ਐਕਸਰਸਾਈਜ਼ ਵੀ ਕਰ ਲਈ ਤੇ ਦੌੜ ਵੀ ਲਿਆ, ਪਰ ਫਿਰ 2 ਕੱਪ ਚਾਹ ਦੇ ਪੀ ਲਏ, ਤੇ ਤੁਸੀਂ ਕੀ ਸੋਚਦੇ ਹੋ ਵੀ ਡਾਇਟਿੰਗ ਦਾ ਜਾਂ ਐਕਸਰਸਾਈਜ਼ ਦਾ ਜਿਹੜਾ ਰੋਲ ਆ ਉਹ ਕਿਸ ਤਰ੍ਹਾਂ ਹੈ ਮੋਟਾਪਾ ਘਟਾਉਣ ਦੇ ਵਿੱਚ?
ਜਦੋਂ ਆਪਣੇ ਦਿਮਾਗ ਚ ਪਹਿਲੀ ਵਾਰੀ ਇਹ ਆਉਂਦਾ ਨਾ ਦੇਖ ਕੇ ਸ਼ੀਸ਼ੇ ਦੇ ਅੱਗੇ ਕਿ ਵੀ ਮੇਰਾ ਭਾਰ ਵੱਧ ਰਿਹਾ, ਆਪਾਂ ਇਹ ਸੋਚਦੇ ਹਾਂ ਕਿ ਮੈਂ ਇਹਨੂੰ ਕੰਟਰੋਲ ਕਰ ਲੈਣਾ, ਇਟਸ ਵੈਰੀ ਈਜ਼ੀ ਟੂ ਕੰਟਰੋਲ, ਕਿਉਂਕਿ ਆਪਾਂ ਆਪ ਹੀ ਵਧਾਇਆ ਤੇ ਆਪ ਹੀ ਘਟਾ ਲਾਂਗੇ। ਅੱਛਾ, ਉਹਦੇ ਸਭ ਤੋਂ ਪਹਿਲਾਂ ਰੋਲ ਆਉਂਦਾ ਡਾਇਟ ਕੰਟਰੋਲ ਦਾ, ਤੇ ਦੂਸਰਾ ਹੈਗਾ ਵਰਜਿਸ਼ ਦਾ, ਜਿਹੜਾ ਕਿ ਆਪਾਂ ਸਮਝਦੇ ਜ਼ਰੂਰੀ ਹੈ, ਹਰੇਕ ਨੂੰ ਪਹਿਲਾਂ ਟਰਾਈ ਕਰਨਾ ਚਾਹੀਦਾ। ਅੱਛਾ, ਡਾਇਟ ਦੇ ਨਾਲ ਭਾਰ ਡੈਫੀਨੇਟਲੀ ਘਟਦਾ। ਕਈ ਤੁਸੀਂ ਇੱਦਾਂ ਸੁਣੋਗੇ ਪੇਸ਼ੈਂਟ ਕਈ ਦੱਸਦੇ ਜੀ ਮੈਂ 30 ਕਿਲੋ ਘਟਾਇਆ, 40 ਕਿਲੋ ਵੀ ਘਟਾਇਆ। ਅੱਛਾ, ਦੂਸਰਾ ਹੈਗਾ ਐਕਸਰਸਾਈਜ਼, ਐਕਸਰਸਾਈਜ਼ ਨਾਲ ਵੀ ਘਟਦਾ, ਪਰ ਐਕਸਰਸਾਈਜ਼ ਕਾਫੀ ਆਪਾਂ ਨੂੰ 2-2.5 ਘੰਟੇ ਐਕਸਰਸਾਈਜ਼ ਕਰਨੀ ਪੈਂਦੀ ਹੈ, ਤਾਂ ਕਿ ਚੰਗੀਆਂ ਕੈਲੋਰੀਜ਼ ਤੁਹਾਡੇ ਤਕਰੀਬਨ ਤੁਸੀਂ 700-800 ਕੈਲੋਰੀਜ਼ ਤੁਸੀਂ ਬਰਨ ਕਰੋ ਤਾਂ ਉਹਦੇ ਵਿੱਚ 2-2.5 ਘੰਟੇ ਵਰਜਿਸ਼ ਦੀ ਲੋੜ ਪੈਂਦੀ ਹੈ. ਜਿਹੜੇ ਡਾਇਟਿੰਗ ਨਾਲ ਭਾਰ ਘਟਣਾ ਉਹ ਮੈਂ ਦੇਖਿਆ ਜਿਹੜੇ ਪੇਸ਼ੈਂਟ ਜ਼ਿਆਦਾ ਖਾਣ ਵਾਲੇ ਆ ਨਾ, ਜਿਹੜੇ ਜਿਵੇਂ ਲੋਕ ਪਹਿਲਾਂ ਕਾਫੀ ਜ਼ਿਆਦਾ ਖਾ ਰਹੇ ਆ, ਉਹ ਜੇ ਡਾਇਟਿੰਗ ਕਰਨ ਉਹਨਾਂ ਦਾ ਵਜ਼ਨ ਸਿਗਨੀਫੀਕੈਂਟਲੀ ਤੇ ਫਾਸਟ ਘਟਦਾ ਬਿਕੋਜ਼ ਦੇ ਵਰ ਈਟਿੰਗ ਟੂ ਮੱਚ. ਜਿਹੜੇ ਮੈਜੋਰਿਟੀ ਯੰਗ ਲੇਡੀਜ਼ ਨੇ ਉਹ ਥੋੜਾ ਹੀ ਖਾਂਦੀਆਂ, ਪਹਿਲਾਂ ਹੀ ਥੋੜਾ ਖਾਂਦੀਆਂ, ਉਹ ਜਦੋਂ ਡਾਇਟਿੰਗ ਕਰਨਗੀਆਂ ਉਹਨਾਂ ਦਾ ਵਜ਼ਨ ਮੇ ਬੀ ਕੋਈ 7 pounds, 10 pounds ਕਹਿ ਲੋ 4-5 ਕਿਲੋ ਭਾਰ ਘਟੂਗਾ ਕਿਉਂਕਿ ਦੇ ਵਰ ਆਲਰੇਡੀ ਈਟਿੰਗ ਲੈਸ. ਥੋੜਾ ਖਾਣ ਵਾਲਿਆਂ ਦਾ ਡਾਇਟਿੰਗ ਨਾਲ ਭਾਰ ਜ਼ਿਆਦਾ ਨਹੀਂ ਘਟਦਾ, ਐਕਸਰਸਾਈਜ਼ ਜ਼ਿਆਦਾ ਕਰਨੀ ਪੈਂਦੀ ਹੈ ਤਾਂ ਘਟਦਾ. ਤੇ ਜਿਹੜੇ ਐਕਸਰਸਾਈਜ਼ ਨਹੀਂ ਕਰ ਪਾਉਂਦੇ, ਮਤਲਬ ਇੱਕ ਲਿਮਿਟ ਕ੍ਰੋਸ ਕਰ ਗਏ, 125-30 ਕਿਲੋ ਵੇਟ ਹੋ ਗਿਆ ਜਾਂ ਹੋਰ ਵੀ ਜ਼ਿਆਦਾ ਹੋ ਗਿਆ, ਉਹ ਨਾ ਤਾਂ ਵਰਜਿਸ਼ ਕਰ ਪਾਉਣਗੇ. ਤੇ ਡਾਇਟਿੰਗ ਜਿਹੜੀ ਆ ਇਟ ਕੈਨਟ ਬੀ ਅ ਪਰਮਾਨੈਂਟ ਪ੍ਰੋਸੈਸ, ਕਿਉਂਕਿ ਇਹ ਵੀ ਰੱਬ ਨਾਲ ਲੜਾਈ ਵਾਲੀ ਗੱਲ ਹੈ. ਭੁੱਖ ਲੱਗਦੀ ਹੈ ਜਿਹੜੀ ਆਪਣੇ ਲਈ ਸੌਗਾਤ ਹੈ, ਪਰਮਾਤਮਾ ਨੇ ਇੱਕ ਵੱਡਾ ਆਪਾਂ ਨੂੰ ਗਿਫਟ ਦਿੱਤਾ. ਜਿਹਨੂੰ ਭੁੱਖ ਨਹੀਂ ਲੱਗਦੀ ਉਹ ਸਮਝੋ ਬਿਮਾਰ ਹੈ. ਇਸ ਲਈ ਭੁੱਖ ਲੱਗਣੀ ਜ਼ਰੂਰੀ ਹੈ, ਖਾਣਾ ਵੀ ਜ਼ਰੂਰੀ ਹੈ, ਬਟ ਐਟ ਦਾ ਸੇਮ ਟਾਈਮ ਮੇਨਟੇਨ ਕਰਨਾ ਵੀ ਜ਼ਰੂਰੀ ਹੈ. ਇਸ ਲਈ ਜਿਹਨੂੰ ਆਪਾਂ ਕਹਿੰਦੇ ਵੀ ਜਿਹਨੂੰ ਜ਼ਿਆਦਾ ਲੱਗਦਾ ਉਹਦੇ ਲਈ ਤਾਂ ਇਹ ਬਿਮਾਰੀ ਹੈ, ਔਰ ਜੇ ਲਿਮਿਟ ਕ੍ਰੋਸ ਕਰ ਗਿਆ ਫਿਰ ਉਹਨੂੰ ਕੋਈ ਮੈਡੀਕਲ ਹੈਲਪ ਦੀ ਲੋੜ ਹੈ. ਜੇ ਥੋੜਾ ਬਹੁਤਾ ਤੁਹਾਡਾ 10-15 ਕਿਲੋ ਵਧਿਆ ਉਹਦੇ ਲਈ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ, ਮਿੱਠਾ ਬੰਦ ਰੱਖੋ, ਫਾਈਬਰ ਲਓ, ਐਕਸਰਸਾਈਜ਼ ਵੀ ਕਰੋ ਤੇ ਡਾਇਟਿੰਗ. ਡਾਇਟਿੰਗ ਦੇ ਨਾਲ 70% ਕਰਨਾ, ਐਕਸਰਸਾਈਜ਼ ਦਾ 30% ਕਰਨਾ, ਪਰ ਇਹ ਦੋਨੋਂ ਚੀਜ਼ਾਂ ਜ਼ਰੂਰੀ ਹੈ. ਹਾਂਜੀ
ਜੀ. ਤੇ ਡਾਕਟਰ ਸਾਹਿਬ ਜੇ ਕਿਸੇ ਦਾ ਡਾਇਟਿੰਗ ਦੇ ਨਾਲ ਜਾਂ ਐਕਸਰਸਾਈਜ਼ ਦੇ ਨਾਲ ਵੀ ਭਾਰ ਨਹੀਂ ਘਟਦਾ ਤੇ ਫੇਰ ਤੁਸੀਂ ਕੀ ਸੁਜੈਸਟ ਕਰੋਗੇ?
ਹਾਂਜੀ, ਜੇ ਤੁਹਾਡਾ ਡਾਇਟਿੰਗ ਨਾਲ ਵੀ ਐਕਸਰਸਾਈਜ਼ ਨਾਲ ਵੀ ਨਹੀਂ ਘਟ ਰਿਹਾ ਫੇਰ ਤੁਹਾਨੂੰ ਡਿਸਕਰੇਜ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਫਿਰ ਗਲਤੀ ਤੁਹਾਡੀ ਨਹੀਂ ਹੈ, ਤੁਹਾਡੇ ਡਿਜ਼ਾਈਨ ਦੀ ਗਲਤੀ ਹੈ. ਇੱਥੇ ਮੈਂ ਕਾਫੀ ਰਿਸਰਚ ਕੀਤੀ ਹੈ ਜੀ, ਤੁਸੀਂ ਹੈਰਾਨ ਹੋਵੋਗੇ ਜਿਹੜੀ ਆਪਣੀ ਇੰਟੇਸਟਾਈਨ ਹੈ ਉਹਦੀ ਲੈਂਥ ਦਾ ਬੜਾ ਡਿਫਰੈਂਸ ਹੈ. ਕਈ ਪੇਸ਼ੈਂਟਸ ਦੀ 35 ਫੁੱਟ ਦੀ ਹੈ ਤੇ ਕਈਆਂ ਦੀ 18 ਫੁੱਟ ਹੈ. ਤੇ ਜਿਹੜੀ ਅੰਤੜੀ ਜੇ ਕਿਸੇ ਦੀ ਜ਼ਿਆਦਾ ਲੰਬੀ ਹੈ ਉਹਨੇ ਜ਼ਿਆਦਾ ਜਮ੍ਹਾਂ ਕਰ ਲੈਣਾ, ਜਿਹੜੀ ਛੋਟੀ ਹੈ ਕਈ ਆਪਾਂ ਦੇਖਦੇ ਜੀ ਬਹੁਤ ਖਾਂਦੇ ਆ ਫਿਰ ਵੀ ਪਤਲੇ ਆ. ਇਸ ਲਈ ਜੇ ਤੁਹਾਡਾ ਕੋਈ ਨਹੀਂ ਘਟ ਰਿਹਾ ਤਾਂ ਤੁਸੀਂ ਸਾਨੂੰ ਕੰਟੈਕਟ ਕਰੋ, ਅਸੀਂ ਇਹਦਾ ਸੋਲੂਸ਼ਨ ਤੁਹਾਨੂੰ ਦੱਸ ਸਕਦੇ ਹਾਂ, ਰੀਜ਼ਨ ਦੇਖ ਕੇ ਕੀ ਪ੍ਰੋਬਲਮ ਹੈ ਉਹਦੇ ਅਕੋਰਡਿੰਗ ਵੀ ਤੁਹਾਡਾ ਜਿਹੜਾ ਇੰਟਰਨਲ ਡਿਜ਼ਾਈਨ ਹੈ ਉਹ ਚੇਂਜ ਕੀਤਾ ਜਾ ਸਕਦਾ ਹੈ. ਸਟਮਕ ਦੀ ਕਪੈਸਿਟੀ ਘਟਾਈ ਜਾ ਸਕਦੀ ਹੈ ਸਟੇਪਲਿੰਗ ਦੇ ਨਾਲ, ਜਿਹੜੇ ਜ਼ਿਆਦਾ ਖਾ ਰਹੇ ਉਹਨਾਂ ਨੂੰ ਛੋਟਾ ਕਰ ਦਿੰਦੇ ਹਾਂ, 10 ਰੋਟੀਆਂ ਖਾਣ ਵਾਲੇ ਨੂੰ 2 ਰੋਟੀਆਂ ਤੇ ਲਿਆ ਸਕਦੇ ਹਾਂ. ਜਿਹੜੇ ਆਲਰੇਡੀ ਪਹਿਲਾਂ ਹੀ ਘੱਟ ਖਾ ਰਹੇ ਆ ਉਹਨਾਂ ਦਾ ਸਟਮਕ ਅਸੀਂ ਜ਼ਿਆਦਾ ਟਾਈਟ ਨਹੀਂ ਕਰਾਂਗੇ, ਉਹਨਾਂ ਨੂੰ ਥੋੜਾ ਬਾਈਪਾਸ ਜ਼ਿਆਦਾ ਲੰਬਾ, ਉਹਨਾਂ ਦੀ ਇੰਟਸਟਾਈਨ ਜਿਹੜੀ ਹੈ ਨਾ 27 ਫੁੱਟ ਜਾਂ ਜ਼ਿਆਦਾ ਇਸ ਤੋਂ ਲੰਬੀ ਹੁੰਦੀ ਹੈ, ਉਹਦੇ ਅਸੀਂ ਪਹਿਲੇ 6-7 ਫੁੱਟ ਨੂੰ ਬਾਈਪਾਸ ਕਰ ਦਿੰਦੇ ਹਾਂ. ਇਸ ਤਰ੍ਹਾਂ ਦੇ ਮੈਡੀਕਲ ਸੋਲੂਸ਼ਨ ਇਹਨਾਂ ਮਰੀਜ਼ਾਂ ਲਈ ਹੈਗੇ ਆ ਜੇ ਉਹਨਾਂ ਤੋਂ ਆਪਣੇ ਆਪ ਨਹੀਂ ਘੱਟ ਰਿਹਾ. ਹਾਂਜੀ
ਜੀ. ਤੇ ਡਾਕਟਰ ਕਿੰਨੇ ਟਾਈਮ ਤੋਂ ਤੁਸੀਂ ਇਹ ਜਿਹੜੀ ਸਰਜਰੀ ਕਰਦੇ ਆ ਰਹੇ ਹੋ, ਸੋਮਾਟਾਪੇ ਦੇ ਆਪਰੇਸ਼ਨ ਜਿਹੜੇ ਆ ਕਦੋਂ ਤੋਂ ਤੁਸੀਂ ਸ਼ੁਰੂ ਕੀਤੇ?
ਹਾਂਜੀ, ਇਹ ਜਿਹੜਾ ਮੋਟਾਪੇ ਦਾ ਆਪਰੇਸ਼ਨ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਜੀ, ਇਹਨੂੰ ਕਹਿੰਦੇ ਮਿਨੀ ਗੈਸਟ੍ਰਿਕ ਬਾਈਪਾਸ. ਮਿਨੀ ਗੈਸਟ੍ਰਿਕ ਬਾਈਪਾਸ ਬੇਸਿਕਲੀ 20-25 ਮਿੰਟ ਦਾ ਆਪਰੇਸ਼ਨ ਹੈ, ਦੂਰਬੀਨ ਨਾਲ ਹੋ ਜਾਂਦਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਇੰਟਰਨਲ ਕਨੈਕਸ਼ਨ ਚੇਂਜ ਕਰ ਦਿੰਦੇ ਆ, ਸਮੇਂ ਛੋਟਾ ਕਰਤਾ ਜਾਂ ਇੰਟਸਟਾਈਨ ਦੀ ਇਫੈਕਟਿਵ ਲੈਂਥ ਘਟਾ ਦਿੰਦੇ ਆ, ਫੂਡ ਨੂੰ 6 ਫੁੱਟ ਅੱਗੇ ਜਾਂ 7 ਫੁੱਟ ਅੱਗੇ ਭੇਜ ਦਿੰਦੇ ਆ. ਜੇ ਕਿਸੇ ਦਾ ਜ਼ਿਆਦਾ ਲੂਜ਼ ਕਰਨਾ ਚਾਹੁੰਦੇ ਆ, ਕਈ 2.5 ਕੁਇੰਟਲ ਵਾਲੇ ਪੇਸ਼ੈਂਟ ਦਾ, ਉਹਨਾਂ ਦਾ ਅਸੀਂ 12-13 ਫੁੱਟ ਦਾ ਬਾਈਪਾਸ ਕਰਾਂਗੇ. ਸੋ ਇੱਕ ਤਰ੍ਹਾਂ ਦਾ ਟੇਲਰਿੰਗ ਵਾਲਾ ਕੰਮ ਹੈ, ਡਿਜ਼ਾਈਨਿੰਗ ਵਾਲਾ, ਕਿ ਵੀ ਸਟਮਕ ਛੋਟਾ ਕਰਤਾ, ਇੰਟਸਟਾਈਨ ਨੂੰ ਬਾਈਪਾਸ ਕਰਤਾ. ਪਿਛਲੇ ਮੈਂ 12 ਸਾਲਾਂ ਤੋਂ ਇਹ ਕਰ ਰਹੇ ਜੀ, ਏਸ਼ੀਆ ਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਇਹ ਸਰਜਰੀ ਕਰ ਚੁੱਕੇ ਹਾਂ. ਹਿੰਦੁਸਤਾਨ ਸਭ ਤੋਂ ਪਹਿਲਾਂ, ਜੇ ਤੁਸੀਂ ਗੂਗਲ ਕਰਕੇ ਦੇਖੋ ਨਾ ਮਿੰਨੀ ਗੈਸਟ੍ਰਿਕ ਬਾਈਪਾਸ ਇਨ ਇੰਡੀਆ, ਦੈਨ ਯੂ ਵਿਲ ਫਾਈਂਡ ਅਸ ਔਨ ਦਾ ਟੌਪ. ਇਹ ਐਕਚੁਅਲੀ ਮੈਂ 2000 ਦੇ ਵਿੱਚ ਅਮੈਰੀਕਾ ਗਿਆ ਸੀ, ਉੱਥੇ ਮੈਂ 2 ਸਾਲ ਜਦੋਂ ਇਹ ਦੇਖਿਆ ਉਹਦਾ ਮੋਟਾਪੇ ਦਾ ਬਹੁਤ ਜ਼ਿਆਦਾ ਸੀ ਉੱਥੇ, ਉਹਦੇ ਇਹਦੇ ਰਿਜ਼ਲਟਸ ਬੜੇ ਵਧੀਆ ਸੀ ਪ੍ਰੋਸੀਜਰ ਦੇ. 6-7 ਮਹੀਨੇ ਬਾਅਦ ਤੁਸੀਂ ਪਹਿਚਾਣ ਹੀ ਨਹੀਂ ਸਕਦੇ ਪੇਸ਼ੈਂਟ ਨੂੰ, ਤੁਹਾਨੂੰ ਪਾਸਪੋਰਟ ਨਵਾਂ ਬਣਾਉਣਾ ਪੈਂਦਾ. ਇਨ ਐਡੀਸ਼ਨ ਟੂ ਦਿਸ ਜਿਹੜੀਆਂ ਬਿਮਾਰੀਆਂ, ਤੁਹਾਡੇ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਹੋਰ ਬਿਮਾਰੀ, ਉਹ ਸਾਰੀਆਂ ਆਪਣੇ ਆਪ ਰਿਜ਼ੋਲਵ ਹੋ ਜਾਂਦੀਆਂ. ਘਰਾੜੇ ਮਾਰਨੇ, ਸਲੀਪ ਐਪਨੀਆ, ਸਾਰੀਆਂ ਨਾਲ ਹੀ ਰਿਜ਼ੋਲਵ ਹੋ ਜਾਂਦੀਆਂ. ਸੋ ਇਸ ਤਰ੍ਹਾਂ ਜੀ. ਹਾਂਜੀ
ਜੀ. ਤੇ ਡਾਕਟਰ ਸਾਹਿਬ, ਕਈ ਵਾਰ ਆਮ ਲੋਕਾਂ ਦੇ ਮਨ ਦੇ ਵਿੱਚ ਇੱਕ ਥੋੜਾ ਜਿਹਾ ਡਰ ਹੁੰਦਾ ਕਿ ਪਤਾ ਨਹੀਂ, ਹੈ ਨਾ, ਸਰਜਰੀ ਕਰਾਉਣ ਤੋਂ ਬਾਅਦ ਮੈਨੂੰ ਮਤਲਬ ਮੋਟਾਪਾ ਤਾਂ ਜ਼ਰੂਰ ਘਟੇਗਾ, ਕੋਈ ਸਾਈਡ ਇਫੈਕਟ ਨਾ ਹੋ ਜਾਏ, ਹੈ ਨਾ, ਜਾਂ ਫਿਰ ਬਹੁਤ ਸਾਰੇ ਸਵਾਲ ਹੁੰਦੇ ਆ ਉਸ ਤੋਂ ਪਹਿਲਾਂ, ਤਾਂ ਤੁਸੀਂ ਕੀ ਕਹਿਣਾ ਚਾਹੋਗੇ?
ਹਾਂਜੀ ਬਿਲਕੁਲ, ਇਹ ਬੜਾ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਕੋਈ ਵੀ ਸਟੈਪ ਲੈਂਦੇ ਹਾਂ ਆਪਣੀ ਬਾਡੀ ਬਾਰੇ ਕੋਈ ਵੀ ਸੋਚਦੇ ਹਾਂ, ਇੱਕ ਗੋਲੀ ਖਾਣ ਤੋਂ ਪਹਿਲਾਂ ਵੀ ਆਪਾਂ ਸੋਚਦੇ ਹਾਂ ਵੀ ਇਹਦਾ ਸਾਈਡ ਇਫੈਕਟ ਕੀ ਆ, ਕਿਉਂਕਿ ਕੁਦਰਤ ਦੇ ਸਿਸਟਮ ਨਾਲ ਛੇੜਖਾਨੀ ਕਰਨੀ ਹੈ, ਸਾਈਡ ਇਫੈਕਟ ਜ਼ਰੂਰੀ ਹੈ, ਇਸ ਕਾਇੰਡ ਆਫ ਟ੍ਰੇਡ ਆਫ ਸੌਦੇਬਾਜ਼ੀ ਆ। ਇੱਕ ਪਾਸੇ ਆਪਾਂ ਦੇਖਦੇ ਹਾਂ ਜੀ ਮੇਰਾ ਭਾਰ ਹੈਗਾ 120 ਕਿਲੋ ਆ, ਤੇ ਜੇ ਮੈਂ 60 ਕਿਲੋ ਦੀ ਹੋ ਜਾ, ਠੀਕ ਹੈ, ਇਹ ਸਮਝੋ ਕਿ ਇੱਕ ਬੰਦੇ ਚੋਂ ਇੱਕ ਬੰਦਾ ਨਿਕਲ ਗਿਆ, ਤੁਸੀਂ ਹਲਕੇ ਹੋ ਜਾਓਗੇ, ਤੁਰਨਾ ਮੁਸ਼ਕਿਲ ਲੱਗਦਾ, ਦੌੜਨ ਲੱਗ ਜਾਓਗੇ, ਕੋਲੈਸਟ੍ਰੋਲ ਵਧਿਆ ਰਹਿੰਦਾ, ਹਰ ਵੇਲੇ ਹਾਰਟ ਅਟੈਕ ਦਾ ਖਤਰਾ ਬਣਿਆ ਰਹਿੰਦਾ, ਉਹਦੇ ਤੋਂ ਬਚ ਸਕਦੇ। ਸ਼ੂਗਰ ਜਿਹੜੀ ਆਪਾਂ ਟੈਬਲੇਟ ਖਾਂਦੇ ਆ ਜਾਂ ਕਈ ਲੋਕ ਇਨਸੁਲਿਨ ਲਾਉਂਦੇ ਆ, ਉਹ ਦਿਨਾਂ ਦੇ ਵਿੱਚ ਠੀਕ ਹੋ ਜਾਂਦੀ ਹੈ। ਨੁਕਸਾਨ ਕੀ ਹੋ ਸਕਦਾ? ਜਦੋਂ ਵਜ਼ਨ ਘਟਣਾ, ਭਾਵੇਂ ਤੁਸੀਂ ਡਾਇਟਿੰਗ ਨਾਲ ਘਟਾ ਲਓ, ਭਾਵੇਂ ਤੁਸੀਂ ਬਾਈਪਾਸ ਕਰ ਲਿਆ ਜਾਂ ਵਟ ਐਵਰ ਯੂ ਆਰ ਡੂਇੰਗ, ਇਹਦੇ ਨਾਲ ਕੀ ਹੈ, ਜੇ ਵਜ਼ਨ ਘਟਣ ਦਾ ਮਤਲਬ ਹੈ ਕਿ ਆਪਾਂ ਘੱਟ ਖਾ ਰਹੇ ਹਾਂ, ਤੇ ਭਾਵੇਂ ਅਸੀਂ ਡਿਜ਼ਾਇਨਿੰਗ ਚੇਂਜ ਕਰਕੇ ਕੀਤਾ ਹੈ, ਜਾਂ ਤੁਸੀਂ ਖਾ ਰਹੇ ਹੋ ਜਾਂ ਘੱਟ ਲੱਗ ਰਿਹਾ ਤੁਹਾਨੂੰ, ਜਿਹੜਾ ਕਿ ਪਹਿਲਾਂ ਜ਼ਿਆਦਾ ਲੱਗ ਰਿਹਾ ਸੀ, ਤੋਂ ਪਹਿਲਾਂ ਜ਼ਿਆਦਾ ਜਮ੍ਹਾਂ ਕਰ ਰਿਹਾ ਸੀ, ਹੁਣ ਆਪਾਂ ਘੱਟ ਜਮ੍ਹਾਂ ਕਰ ਰਹੇ ਹਾਂ। ਇਸ ਲਈ ਇਹਦੇ ਚ ਇਹ ਮੇਨ ਜਿਹੜਾ ਇਹਦਾ ਮੈਂ ਦੱਸਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ, ਫਿਰ ਪਤਾ ਹੋਣਾ ਚਾਹੀਦਾ ਕਿ ਇਹ ਸਰਜਰੀ ਐਂਟੀ ਹੈਲਥ ਸਰਜਰੀ ਹੈ, ਇਸ ਲਈ ਇਹਦੇ ਚ ਆਪਾਂ ਥੋੜਾ ਬੈਲੈਂਸ ਤਰੀਕੇ ਨਾਲ ਚੱਲਣਾ ਪੈਂਦਾ ਕਿ ਵੀ ਜ਼ਿਆਦਾ ਨਾ ਘੱਟ ਜੇ, ਕੋਈ ਵਜ਼ਨ ਜ਼ਿਆਦਾ ਨਾ ਘੱਟ ਜੇ, ਕੋਈ ਡੈਫੀਸ਼ੀਐਂਸੀ ਕੋਈ ਕਮੀ ਨਾ ਹੋ ਜੇ, ਖੂਨ ਤੁਹਾਡਾ 12 ਗ੍ਰਾਮ ਤੋਂ 8 ਗ੍ਰਾਮ ਤੇ ਆ ਸਕਦਾ, ਕੈਲਸ਼ੀਅਮ ਘੱਟ ਸਕਦਾ, ਵਾਇਟਮਿਨ ਘੱਟ ਸਕਦੇ, ਆਪਾਂ ਚਾਹੁੰਦੇ ਵੀ ਸਿਰਫ ਮੋਟਾਪਾ ਘਟੇ, ਤੇ ਉਹਦਾ ਤਰੀਕਾ ਕੀ ਹੈ, ਇੱਕ ਤਾਂ ਡਿਜ਼ਾਇਨਿੰਗ ਦਾ ਬਿਗ ਰੋਲ ਹੈ ਇਹਦੇ ਚ, ਜਿਵੇਂ ਹੁਣ ਅਸੀਂ 10 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ, ਇਹ ਕਰ ਕਰਕੇ ਪਤਾ ਲੱਗਦਾ ਕਿ ਪੇਸ਼ੈਂਟ ਖਾ ਵੀ ਲਵੇ 2 ਰੋਟੀਆਂ ਤੇ ਭਾਰ ਵੀ ਘਟੇ, ਮਤਲਬ ਕਿੰਨਾ ਬਾਈਪਾਸ ਕੀਤਾ ਜਾਂ ਕਿਵੇਂ, ਇੱਕ ਤਾਂ ਡਿਜ਼ਾਇਨਿੰਗ ਅੱਛੀ ਹੋਵੇ, ਦੂਸਰਾ ਪੇਸ਼ੈਂਟ ਦਾ ਇਹ ਰੋਲ ਹੈ ਕਿ ਉਹ ਹਾਈ ਪ੍ਰੋਟੀਨ ਡਾਇਟ ਲਵੇ, ਜਿਵੇਂ ਤੁਸੀਂ ਜੇ ਵੈਜੀਟੇਰੀਅਨ ਹੋ ਤਾਂ ਦਹੀਂ ਦੁੱਧ ਲੱਸੀ ਜ਼ਿਆਦਾ, ਤਕਰੀਬਨ 2 ਲੀਟਰ ਤੁਹਾਨੂੰ ਸਮਝ ਲਓ ਵੀ ਦੁੱਧ ਜਾਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਡੇਲੀ ਖਾਣ ਦੀ ਲੋੜ ਹੈ ਆਫਟਰ ਸਰਜਰੀ, ਫਿਰ ਤੁਹਾਡੇ ਚਿਹਰੇ ਦੀ ਚਮਕ ਵੀ ਪੂਰੀ ਬਣੀ ਰਹਿੰਦੀ ਹੈ। ਜੇ ਆਪਾਂ ਖਾਵਾਂਗੇ ਨੀ, ਆਪਰੇਸ਼ਨ ਵੀ ਕਰਾ ਲਿਆ, ਡਾਇਟ ਅੱਛੀ ਨਹੀਂ ਹੈ, ਭਾਰ 50 ਕਿਲੋ ਘਟਾ ਲਿਆ, ਫਿਰ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਡੈਫੀਸ਼ੀਐਂਸੀ ਆ ਸਕਦੀਆਂ, ਤੇ ਇਹਦੇ ਚ ਅਸੀਂ ਪੇਸ਼ੈਂਟ ਨੂੰ ਇੰਨਾ ਕੁ ਇਨਲਾਈਟਨਡ ਕਰ ਦਿੰਦੇ ਹਾਂ ਪਹਿਲਾਂ ਹੀ, ਉਹਨੂੰ ਪਤਾ ਹੁੰਦਾ ਕਿ ਵੀ ਮੈਂ ਖਾਣਾ ਹੀ ਹੈ। ਸੈਕੰਡਲੀ ਇਹ ਆ ਵੀ ਪੇਸ਼ੈਂਟ ਜਨਰਲੀ ਕਹਿੰਦੇ ਵੀ ਖਾਣਾ ਔਖਾ ਨਹੀਂ ਹੈ, ਉਹ ਖਾਣ ਦੇ ਪਹਿਲਾਂ ਵੀ ਸ਼ੌਕੀਨ ਹੁੰਦੇ ਆ, ਸੋ ਅਸੀਂ ਮੇਨ ਮੇਨ ਦੇ ਫਾਰਮੂਲੇ ਇਹਦੇ ਚ ਡਰਾ ਕੀਤੇ ਹੋਏ ਆ। ਜਿਹੜੇ ਨਾਨ ਵੈਜੀਟੇਰੀਅਨ ਆ ਉਹ ਤਕਰੀਬਨ ਪਹਿਲਾਂ ਜਿਹੜਾ ਸਾਲ ਆ ਸਰਜਰੀ ਤੋਂ ਬਾਅਦ ਆਲਮੋਸਟ ਐਵਰੀ ਡੇ ਚਿਕਨ ਜਾਂ ਫਿਸ਼ ਵਗੈਰਾ ਖਾਂਦੇ ਰਹਿਣ, ਕਿਉਂਕਿ ਉਹਦੇ ਚ ਪ੍ਰੋਟੀਨ ਆ। ਜਿਹੜੇ ਵੈਜੀਟੇਰੀਅਨ ਆ ਉਹ ਫਿਰ ਦੁੱਧ ਜ਼ਿਆਦਾ ਪੀਣ, ਬਿਲਕੁਲ ਪੇਂਡੂ ਸਟਾਈਲ ਦੇ ਵਿੱਚ, ਤਾਂ ਕਿ ਡੈਫੀਸ਼ੀਐਂਸੀ ਨਹੀਂ ਫਿਰ ਕੋਈ ਹੋਏਗੀ। ਆਪਾਂ ਥੋੜਾ ਖਾਣਾ ਪਰ ਚੰਗਾ ਖਾਣਾ ਇਹ ਜ਼ਰੂਰੀ ਹੈ ਬਾਅਦ ਦੇ ਵਿੱਚ, ਨਾਲ ਵਾਇਟਮਿਨ ਜਿਹੜੀ ਟੈਬਲੇਟ ਆ ਇੱਕ ਉਹ ਵੀ ਚੱਲਦੀ ਰਹਿੰਦੀ ਹੈ, ਤੇ ਮੋਨੀਟਰਿੰਗ ਵੀ ਜ਼ਰੂਰੀ ਹੈ। ਤੁਸੀਂ ਸਾਲ 'ਚ ਇੱਕ ਵਾਰ ਬਲੱਡ ਟੈਸਟ ਕਰਾਓ ਤਾਂ ਆਪਣਾ ਚੈੱਕ ਕਰਦੇ ਰਹੋ ਵੀ ਹੀਮੋਗਲੋਬਿਨ ਕਿੰਨਾ, ਕੈਲਸ਼ੀਅਮ ਕਿੰਨਾ, ਆਇਰਨ। ਉਹ ਤੁਹਾਡੇ ਇੱਧਰ ਆਸਟ੍ਰੇਲੀਆ 'ਚ ਈਜ਼ੀ ਹੈ ਕਿਉਂਕਿ ਗਵਰਨਮੈਂਟ ਵੱਲੋਂ ਸਾਰਾ ਤੁਹਾਡਾ ਸਪੋਂਸਰਡ ਹੈ ਟ੍ਰੀਟਮੈਂਟ, ਇਸ ਲਈ ਉਹਨਾਂ ਨੇ ਆਪਣੇ ਆਪ ਹੀ ਆ ਟੈਸਟ ਤੁਹਾਡੇ ਡਾਕਟਰ ਕਰਦੇ ਰਹਿੰਦੇ ਆ। ਇਟਸ ਵੈਰੀ ਈਜ਼ੀ ਟੂ ਯੂ ਨੋ ਫਾਲੋ ਆਸਟ੍ਰੇਲੀਅਨ ਤੇ ਕੈਨੇਡੀਅਨ ਜਿਹੜੇ ਪੇਸ਼ੈਂਟ ਆ, ਇਹਨਾਂ ਦੇ ਆਪਣੇ ਆਪ 3-4 ਮਹੀਨੇ ਬਾਅਦ ਟੈਸਟ ਕਰਾਉਂਦੇ ਰਹਿੰਦੇ ਆ। ਇਹੀ ਇਹਦੇ ਚ ਮੇਨ ਜ਼ਰੂਰੀ ਹੈ, ਡੈਫੀਸ਼ੀਐਂਸੀ ਨਹੀਂ ਕਹਾਉਣ ਦੇਣੀ, ਕਮੀ ਨਾ ਕਹੋ ਜੀ। ਹਾਂਜੀ
ਜੀ, ਸਾਡੇ ਇੱਕ ਸਰੋਤੇ ਸਾਡੇ ਨਾਲ ਸ਼ਾਮਲ ਹੋਏ ਜੀ ਪ੍ਰੋਗਰਾਮ ਚ, ਡਾਕਟਰ ਸਾਹਿਬ ਜੇ ਇਜਾਜ਼ਤ ਹੋਵੇ ਤਾਂ ਆਪਾਂ ਉਹਨਾਂ ਦਾ ਵੀ ਇੱਕ ਸਵਾਲ ਲੈ ਲਈਏ।
ਹਾਂਜੀ ਹਾਂਜੀ ਬਿਲਕੁਲ
ਜੀ। ਸਾਡੇ ਨਾਲ ਨਪਿੰਦਰ ਰੀਹਲ ਮਾਲਬਨ ਤੋਂ ਸ਼ਾਮਲ ਹੋਏ ਨੇ ਜੀ, ਸਤਿ ਸ੍ਰੀ ਅਕਾਲ ਕਹਿੰਦੇ ਡਾਕਟਰ ਸਾਹਿਬ ਨੂੰ ਤੇ ਅਮਰਦੀਪ ਜੀ ਨੂੰ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਨਪਿੰਦਰ। ਤੇ ਕਹਿੰਦੇ ਜੀ ਜੇ ਆਮ ਤੌਰ ਤੇ ਕੋਈ ਤੰਦਰੁਸਤ ਹੋਵੇ ਪਰ ਵਜ਼ਨ ਨਾ ਵੱਧਦਾ ਹੋਵੇ, ਕਹਿੰਦੇ ਉਹਦੇ ਲਈ ਵੀ ਕੋਈ ਸੁਜੈਸ਼ਨ ਹੈ ਤੁਹਾਡੇ ਕੋਲ?
ਸਤਿ ਸ੍ਰੀ ਅਕਾਲ ਜੀ ਨਪਿੰਦਰ ਜੀ, ਸਭ ਤੋਂ ਪਹਿਲਾਂ ਤਾਂ ਵਧੀਆ ਸਵਾਲ ਪੁੱਛਿਆ ਤੁਸੀਂ, ਪ੍ਰੋਗਰਾਮ ਮੈਨੂੰ ਲੱਗਦਾ ਰੌਣਕ ਲਾਤੀ ਹੈ ਸਵਾਲ ਤੁਹਾਡੇ ਤੋਂ। ਇਹਦੇ ਚ ਇਸ ਤਰ੍ਹਾਂ ਦਾ ਇਹਦੇ ਵਾਸਤੇ ਸਰਜੀਕਲ ਕਰੈਕਸ਼ਨ ਦੀ ਲੋੜ ਨਹੀਂ ਹੈਗੀ। ਜੇ ਭਾਰ ਨਹੀਂ ਵੱਧਦਾ ਉਹਦੇ ਲਈ ਤੁਹਾਨੂੰ ਇਹ ਪਹਿਲਾਂ ਤਾਂ ਆਪਣੇ ਟੈਸਟ ਕਰਾਉਣੇ ਚਾਹੀਦੇ ਆ, ਕੋਈ ਬਾਡੀ ਟੈਸਟ ਦੀ ਪ੍ਰੋਬਲਮ ਤਾਂ ਨਹੀਂ ਹੈ ਜਿਹੜੀ ਕਿ ਤੁਹਾਡੀ ਬਾਡੀ ਨੂੰ ਡਿਸੋਲਵ ਕਰ ਰਹੀ ਹੈ, ਖੋਰਾ ਲਾ ਰਹੀ ਹੈ, ਕੋਈ ਥਾਇਰਾਇਡ ਵਧਿਆ ਨਾ ਹੋਵੇ, ਇਹ ਹੋਰ ਬਿਮਾਰੀਆਂ ਨੇ ਕੋਈ ਤੁਹਾਡੇ ESR, ਕੋਈ ਕਰੋਨਿਕ ਇਨਫੈਕਸ਼ਨ ਜਾਂ ਭੁੱਖ ਘੱਟ ਹੈ, ਇਹ ਚੀਜ਼ਾਂ ਮੈਡੀਕਲ ਜਾਂਚ ਦੀ ਲੋੜ ਹੈ, ਇਹਦੇ ਲਈ ਕੋਈ ਸਰਜੀਕਲ ਇੰਟਰਵੈਂਸ਼ਨ ਦੀ ਲੋੜ ਨਹੀਂ ਹੈ। ਬਾਕੀ ਕੋਈ ਹੋਰ ਮਾੜੀਆਂ ਆਦਤਾਂ ਪਾਉਣ ਦੀ ਲੋੜ ਹੈ ਜਿਹੜੀ ਤੁਹਾਡੇ ਇੱਥੇ ਆਸਟ੍ਰੇਲੀਆ ਚ ਕਾਮਨ ਹੈ, ਠੀਕ ਹੈ, ਇੱਧਰ ਜਿਹੜੇ ਤੁਹਾਡੇ ਫਾਸਟ ਫੂਡ ਹੈ, ਠੀਕ ਹੈ, ਇਹ ਚੀਜ਼ਾਂ ਖਾਣ ਦੀ ਲੋੜ ਹੈ। ਆਈ ਡੋਂਟ ਥਿੰਕ ਇਟਸ ਦੈਟ ਡਿਫੀਕਲਟ, ਬਟ ਸਟਿਲ ਮੈਡੀਕਲ ਕਾਜ਼ਸ ਸ਼ੁੱਡ ਬੀ ਰੂਲਡ ਆਊਟ। ਹਾਂਜੀ
ਜੀ। ਤੇ ਅੱਗੋਂ ਸਾਡੇ ਇੱਕ ਹੋਰ ਸਰੋਤੇ ਜੁੜੇ ਨੇ ਜੀ, ਤੇ ਅਸੀਂ ਮੈਨੂੰ ਲੱਗਦਾ ਉਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ ਨਾਲ ਹੀ। ਨਿਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਤੋਂ ਸ਼ਾਮਿਲ ਹੋਏ ਆ ਜੀ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਨਾਲ ਹੀ ਨਾਲ ਡਾਕਟਰ ਸਾਹਿਬ ਤੁਹਾਡੇ ਲਈ ਸਵਾਲ ਹੈ, ਕਹਿੰਦੇ ਪਲੀਜ਼ ਆਸਕ ਡਾਕਟਰ ਕੁਲਾਰ ਇਜ਼ ਦੇਅਰ ਪ੍ਰੈਗਨੈਂਸੀ ਰਿਲੇਟਡ ਪ੍ਰੋਬਲਮ ਵਿਦ ਦਿਸ ਐਂਡ ਹਾਊ ਮਚ ਦਾ ਕੋਸਟ ਇਜ਼।
ਹਾਂਜੀ ਨਵੀਂ ਜੀ ਸਤਿ ਸ੍ਰੀ ਅਕਾਲ ਜੀ, ਵਿਨੀਪੈਗ ਵੀ ਤੁਹਾਡਾ ਹਰਮਨ ਰੇਡੀਓ ਕਨੈਕਟਡ ਹੈ ਜੀ, ਦੈਟਸ ਵੈਰੀ ਗੁੱਡ। ਮੇਰੇ ਜਿਹੜੇ ਮੇਰੇ ਟੀਚਰ ਹੈ ਡਾਕਟਰ ਰਟਲੇਜ ਆ, ਰਾਬਰਟ ਰਟਲੇਜ ਅਮੈਰੀਕਾ ਤੋਂ ਲਾਸ ਵੇਗਸ ਤੋਂ, ਉਹਨਾਂ ਨੇ ਇਹ ਪ੍ਰੋਸੀਜਰ ਇੰਪਲੀਮੈਂਟ ਕੀਤਾ ਸੀ। ਉਹਨਾਂ ਦੀ ਨੂੰਹ ਦਾ ਅਸੀਂ ਇੱਥੇ ਆਪਰੇਸ਼ਨ ਕੀਤਾ ਪੰਜਾਬ ਚ ਕੁਲਾਰ ਹਾਸਪਿਟਲ ਚ। ਇਹ ਆਪਣੇ ਲਈ ਬੜੀ ਵੱਡੀ ਮਾਣ ਦੀ ਗੱਲ ਵੀ ਹੈ ਜੀ ਕਿ ਜਿਹੜਾ ਸਰਜਰੀ ਦਾ ਇਨਵੈਂਟਰ ਹੈ ਉਹਦੀ ਨੂੰਹ ਦਾ ਆਪਰੇਸ਼ਨ ਆਪਾਂ ਕੀਤਾ। ਅਮੈਰੀਕਾ ਚ ਲਾਅ ਹੈ ਤੁਸੀਂ ਆਪਣੇ ਕਲੋਜ਼ ਰਿਲੇਟਿਵ ਨੂੰ ਆਪਰੇਟ ਨਹੀਂ ਕਰਦੇ। ਸੋ ਇਹ ਦੇਖੋ ਉਹਨਾਂ ਨੇ ਉਥੋਂ ਮੇਰੇ ਕੋਲ ਭੇਜਿਆ, ਮੈਂ ਉਹਨਾਂ ਦਾ ਸਟੂਡੈਂਟ ਰਿਹਾ, ਸਾਡੀ 10 ਸਾਲ ਦੀ ਐਸੋਸੀਏਸ਼ਨ ਹੈ। ਪ੍ਰੋਬਲਮ ਕੀ ਸੀ, ਬੱਚਾ ਨੀ ਹੋ ਰਿਹਾ ਸੀਗਾ, ਵਜ਼ਨ ਉਹਦਾ ਸੀ 92 ਕਿਲੋ ਸੀ, 6 ਸਾਲ ਮੈਰਿਜ ਨੂੰ ਹੋ ਗਏ ਸੀ, 4 ਵਾਰ IVF ਕਰਵਾਇਆ। ਇਹ ਜਿਹੜਾ ਮੋਟਾਪਾ ਨੀ, ਇਹਦੇ ਨਾਲ ਐਸੇ ਟੌਕਸਿਨਸ ਬਾਡੀ ਚੋਂ ਨਿਕਲਦੇ ਆ ਜਿਹੜੇ ਕਿ ਹਰੇਕ ਪਾਰਟ ਨੂੰ ਅਫੈਕਟ ਕਰਦੇ ਆ। ਪੋਲੀਸਿਸਟਿਕ ਵੇਰੀਅਨ ਡਿਜ਼ੀਜ਼ ਇਹਨੂੰ ਕਹਿੰਦੇ ਆ, ਅੰਡੇਦਾਨੀਆਂ ਤੇ ਜਿਹੜਾ ਹੈਗਾ ਇਸ ਤਰ੍ਹਾਂ ਨਾਲ ਇਹਨੂੰ ਸੁਪਰੈਸ ਕਰ ਦਿੰਦੇ, ਐਗ ਨੀ ਬਣਦੇ ਵਧੀਆ, ਲੇਡੀ ਨੂੰ ਮੈਂਸਟ੍ਰੇਸ਼ਨ ਜਿਹੜੀ ਆ ਰੈਗੂਲਰ ਮੰਥਲੀ ਉਹਦਾ ਸਿਸਟਮ ਜਿਹੜਾ ਖਰਾਬ ਹੋ ਜਾਂਦਾ। ਜਦੋਂ ਵਜ਼ਨ ਘਟਣਾ ਸਾਰਾ ਨਾਰਮਲ ਹੋ ਜਾਂਦਾ ਜੀ, ਇਹਦੀ 98% ਸਕਸੈਸ ਰੇਟ ਹੈ। ਜੇ PCOD ਕਰਕੇ ਹੋ ਰਿਹਾ ਤੁਸੀਂ ਆਪਣੇ ਡਾਕਟਰ ਨੂੰ ਪੁੱਛ ਸਕਦੇ ਹੋ। ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਇਹਦਾ ਮੋਟਾਪੇ ਨਾਲ ਡਾਇਰੈਕਟ ਰਿਲੇਸ਼ਨਸ਼ਿਪ ਹੈ, ਇਹਦੇ ਚ IVF ਜਾਂ ਹੋਰ ਦਵਾਈਆਂ ਜਾਂ ਟੀਕਿਆਂ ਦਾ ਬਹੁਤਾ ਰੋਲ ਨਹੀਂ ਹੈ, ਸਿਰਫ ਵਜ਼ਨ ਘਟਾਓ। ਵੈਸੇ ਨਾ ਜੀ ਇਹ ਕੁਦਰਤ ਦੀਆਂ ਗੱਲਾਂ, ਜੇ ਤੁਸੀਂ ਕੁਦਰਤ ਦੇ ਨੇੜੇ ਆਉਂਦੇ ਹੋ ਤਾਂ ਸਾਰੇ ਤੁਹਾਡੇ ਆਹ ਬਿਮਾਰੀਆਂ ਜਿੰਨੀਆਂ ਬਾਕੀ ਵੀ ਆ ਇਹ ਸਾਰੀਆਂ ਪਰਮਾਤਮਾ ਨੇ ਬਣਾਈਆਂ ਨੀ ਸੀ, ਇਹ ਸਾਰੀਆਂ ਆਪਾਂ ਆਪ ਹੀ ਬਣਾਈਆਂ। ਤੇ ਮੈਂ ਦੇਖਦਾ ਜਦੋਂ ਪਤਲੇ ਹੁੰਦੇ ਆ ਤੁਹਾਡਾ ਬਲੱਡ ਪ੍ਰੈਸ਼ਰ ਵੀ, ਤੁਹਾਡੇ ਸ਼ੂਗਰ ਵੀ, ਤੁਹਾਡੇ ਘੁਰਾੜੇ ਵੀ, ਤੁਹਾਡੀ ਪੋਲੀਸਿਸਟਿਕ ਓਵਰੀ। ਸਾਡੇ ਕੋਲ ਏਦਾਂ ਦੇ ਕੇਸਿਸ ਹੈਗੇ ਜੀ ਵੀ 18-20 ਸਾਲ ਤੋਂ ਬੱਚਾ ਨੀ ਹੋਇਆ ਸੀ, ਗੋਦ ਲੈ ਲਿਆ, 135 ਕਿਲੋ ਭਾਰ ਸੀ, ਜਦੋਂ ਹੀ 35-40 ਕਿਲੋ ਵਜ਼ਨ ਘਟਿਆ ਆਪਣੇ ਆਪ ਪ੍ਰੈਗਨੈਂਸੀ ਜਿਹੜੀ ਐਕਸੀਡੈਂਟਲ ਹੋ ਜਾਂਦੀ ਹੈ। ਸੋ ਮੋਟਾਪੇ ਦਾ ਇਨਫਰਟੈਲਿਟੀ ਨਾਲ ਬਹੁਤ ਵੱਡਾ ਰਿਸ਼ਤਾ ਜੀ। ਹਾਂਜੀ
ਜੀ ਜੀ। ਤੇ ਡਾਕਟਰ ਸਾਹਿਬ ਨਾਲ ਹੀ ਨਾਲ ਇਹਨਾਂ ਨੇ ਕੋਸਟ ਵੀ ਪੁੱਛੀ ਹੈ ਕਿ ਕਿੰਨੀ ਕੁ ਕੋਸਟ ਇਸ ਸਰਜਰੀ ਦੀ ਆਉਂਦੀ ਹੈ।
ਹਾਂਜੀ ਕੋਸਟ ਬੜਾ ਜ਼ਰੂਰੀ ਹੈ ਕਿਉਂਕਿ ਜਿਹੜੇ ਬਾਹਰੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜੀ, ਇੱਧਰ ਇੰਡੀਆ ਚ ਤਾਂ ਜ਼ਿਆਦਾ ਨਹੀਂ ਪੁੱਛਦੇ ਕੋਸਟ। ਮੈਂ ਤੈਨੂੰ ਇੱਕ ਸੱਚਾਈ ਦੱਸਣ ਲੱਗਿਆ, ਕਿਉਂਕਿ ਆਪਾਂ ਬੜੀ ਮਿਹਨਤ ਬਾਹਰ ਜਾਂਦੇ ਹਾਂ ਕੰਮ ਕਰਦੇ ਹਾਂ, ਆਪਾਂ ਕਹਿੰਦੇ ਇਕਨੋਮੀਕਲ ਹੋਣਾ ਚਾਹੀਦਾ। ਐਟ ਦਾ ਸੇਮ ਟਾਈਮ ਮੈਂ ਦੱਸਣਾ ਜ਼ਰੂਰੀ ਸਮਝਦਾ ਵੀ ਇਹ ਜਿਹੜਾ ਕੰਮ ਹੈ ਨਾ ਡਿਜ਼ਾਇਨਿੰਗ ਦਾ ਕੰਮ ਹੈ, ਤੇ ਜਦੋਂ ਆਪਾਂ ਗੱਲ ਡਿਜ਼ਾਇਨਿੰਗ ਦੀ ਕਰੀਏ ਤੇ ਫਿਰ ਡਿਜ਼ਾਇਨ ਬਹੁਤ ਵਧੀਆ ਹੋਣਾ ਚਾਹੀਦਾ ਜਿਹੜਾ ਕਿ ਡਿਊਰੇਬਲ ਵੀ ਹੋਵੇ। ਇਹਦੇ ਚ ਕੋਸਟ ਦੀ ਵੇਰੀਏਸ਼ਨ ਕਾਫੀ ਹੈ ਡਿਪੈਂਡਿੰਗ ਔਨ ਦਾ ਡਿਜ਼ਾਇਨ। ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹੁਣ ਜਿਹੜਾ ਐਵਰੇਜ ਵਧੀਆ ਆਪਰੇਸ਼ਨ ਹੈ ਉਹ ਇੰਡੀਅਨ ਰੁਪੀਜ਼ ਦੇ ਹਿਸਾਬ ਨਾਲ ਤਕਰੀਬਨ ਸਮਝ ਲਓ 4.25 ਲੱਖ ਇੰਡੀਅਨ ਰੁਪੀਜ਼ ਖਰਚਾ ਆ ਜਾਂਦਾ। ਤੇ ਜੇ ਤੁਸੀਂ ਚਾਹੁੰਦੇ ਘੱਟ ਵੀ ਹੋ ਜਾਂਦਾ, ਕੋਈ 50,000 ਘੱਟ ਹੋਜੂਗਾ, ਬਟ ਉਹਦੇ ਚ ਇਹ ਵੀ ਫਿਰ ਤੁਹਾਡਾ ਕੋਈ ਪਾਊਚ ਛੋਟਾ ਬਣਾਇਆ ਜਾਵੇ ਜਾਂ ਕੋਈ ਬਾਈਪਾਸ ਲੈਂਥ ਕਰਾਈ ਜਾਵੇ। ਤੇ ਬਹੁਤਾ ਦਿਮਾਗ ਇਸ ਚੀਜ਼ ਤੇ ਲਾਉਣਾ ਨੀ ਚਾਹੀਦਾ ਆਪਾਂ ਨੂੰ, ਕਿਉਂਕਿ ਸਾਡਾ ਤੁਸੀਂ ਚੈੱਕ ਕਰੋ ਗੂਗਲ ਕਰਕੇ ਜਾਂ ਯੂਟਿਊਬ ਤੇ ਕੁਲਾਰ ਹਾਸਪਿਟਲ, ਰਿਜ਼ਲਟ ਵਧੀਆ ਮਿਲਣਾ ਚਾਹੀਦਾ, ਦੁਬਾਰਾ ਪ੍ਰੋਬਲਮ ਨਾ ਕੋਈ ਆਵੇ, ਤੁਹਾਨੂੰ ਹਾਸਪਿਟਲ ਨਾ ਜਾਣਾ ਪਵੇ, ਇਹ ਨੌਜ਼ੀਆ ਵੋਮਿਟਿੰਗ ਨਾ ਕੋਈ ਹੋਵੇ। ਐਵਰੇਜ ਖਰਚਾ ਇੰਨਾ ਕੁ ਹੈਗਾ, ਬਾਕੀ ਜਿਨ੍ਹਾਂ ਦਾ ਜ਼ਿਆਦਾ ਵਜ਼ਨ ਉਹਨਾਂ ਦਾ ਜ਼ਿਆਦਾ ਵੀ ਖਰਚਾ ਹੋ ਸਕਦਾ। ਤੋ ਜੇ ਤੁਸੀਂ ਸਾਨੂੰ ਈਮੇਲ ਕਰੋਗੇ ਜਾਂ ਫੋਨ ਕਰੋਗੇ ਅਸੀਂ ਤੁਹਾਡਾ ਸਾਰਾ ਪੈਕੇਜ ਵਗੈਰਾ ਪਹਿਲਾਂ ਬਣਾ ਕੇ ਦੱਸ ਦਿੰਦੇ ਹਾਂ, ਉਹਦੇ ਅਕੋਰਡਿੰਗਲੀ ਤੁਸੀਂ ਪਲਾਨ ਕਰ ਸਕਦੇ ਹੋ। ਹਾਂਜੀ
ਜੀ ਜੀ। ਤੇ ਸਾਡੇ ਨਾਲ ਅੱਗੇ ਇੱਕ ਹੋਰ ਸਰੋਤੇ ਜੁੜੇ ਨੇ, ਅਸੀਂ ਗੱਲਬਾਤ ਜਿਹੜੀ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਉਹਨਾਂ ਦਾ ਵੀ ਸੁਨੇਹਾ ਅਸੀਂ ਲੈ ਲਈਏ। ਡਾਕਟਰ ਸਾਹਿਬ
ਹਾਂਜੀ ਹਾਂਜੀ ਜ਼ਰੂਰ
ਜੀ। ਸਾਡੇ ਨਾਲ ਜਸ ਘੁੰਮਣ ਹੋਰੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਥੈਂਕਸ ਫਾਰ ਦਿਸ ਪ੍ਰੋਗਰਾਮ। ਕਹਿੰਦੇ ਵਟ ਅਬਾਊਟ ਓਨਲੀ ਟੰਮੀ ਇਨਕਰੀਜ਼ ਨਾਟ ਕਹਿੰਦੇ ਹੋਲ ਬਾਡੀ ਜੀ। ਕਈ ਵਾਰ ਹੁੰਦਾ ਕਿ ਕੱਲਾ ਪੇਟ ਵੱਧਦਾ ਤੇ ਪੂਰਾ ਸਰੀਰ ਤੇ ਅਸਰ ਉਹਨਾਂ ਨਹੀਂ ਹੁੰਦਾ ਮੋਟਾਪੇ ਦਾ, ਉਹਦੇ ਬਾਰੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਸਤਿ ਸ੍ਰੀ ਅਕਾਲ ਜੀ, ਜਸ ਘੁੰਮਣ ਦੀ ਆਸਟ੍ਰੇਲੀਆ ਤੋਂ ਨੇ
ਜੀ।
ਓਕੇ, ਇਹ ਬੜਾ ਵੱਡਾ ਵਿਸ਼ਾ ਜੀ ਸਾਇੰਸ ਦੇ ਵਿੱਚ ਅੱਜ ਦੀ ਡੇਟ ਚ। ਅਮੈਰੀਕਾ ਵਾਲਿਆਂ ਨੇ ਬਣਾਇਆ ਸੀ ਬਾਡੀ ਮਾਸ ਇੰਡੈਕਸ, ਹਾਈਟ ਵਾਈਟ ਰੇਸ਼ੋ। ਕਹਿੰਦੇ ਦੇਖੋ ਕਈ ਵਾਰੀ ਸਾਡੇ ਕੋਲ ਬੰਦਾ ਆ ਜਾਂਦਾ ਬੜਾ ਹੈਲਦੀ ਫਿੱਟ ਹੈ, ਜਿਮ ਕਰਦਾ, 110 ਕਿਲੋ ਵਜ਼ਨ ਹੈ, ਪਰ ਉਹਨੂੰ ਆਪਰੇਸ਼ਨ ਦੀ ਲੋੜ ਨਹੀਂ ਹੈ। ਹਾਈਟ 5'8"-9" ਹੈ, ਕਿਉਂਕਿ ਉਹਦੇ ਮਸਲ ਵੇਟ ਜ਼ਿਆਦਾ ਹੈ। ਜਿਹੜੇ ਆਪਾਂ ਏਸ਼ੀਅਨ ਆ, ਪੰਜਾਬੀ ਆ ਜ਼ਿਆਦਾ, ਇਹਨਾਂ ਦੇ ਵਿੱਚ ਕੀ ਹੈ ਕਿ ਪੇਟ ਜ਼ਿਆਦਾ ਵੱਧਦਾ। ਇਹਦਾ ਕਾਰਨ ਕਾਰਨ ਕੀ ਆਪਾਂ ਪ੍ਰੋਟੀਨ ਘੱਟ ਖਾਂਦੇ ਹਾਂ, ਕਾਰਬੋਹਾਈਡਰੇਟ ਜ਼ਿਆਦਾ ਖਾਂਦੇ ਹਾਂ, ਤੇ ਜਿਹੜਾ ਇਹਨੂੰ ਅਸੀਂ ਕਹਿੰਦੇ ਹਾਂ ਵੇਸਟ ਸਰਕਮਸਟੈਂਸ, ਤੁਹਾਡਾ ਜਿਹੜਾ ਲੱਕ ਦਾ ਘੇਰਾ ਜੇ ਉਹ ਜ਼ਿਆਦਾ ਤਾਂ ਇਹ ਜ਼ਿਆਦਾ ਵੱਡੀ ਬਿਮਾਰੀ ਆ। ਇਹਨਾਂ ਮਰੀਜ਼ਾਂ ਨੂੰ ਤੁਸੀਂ ਕਦੇ ਵੀ ਦੇਖ ਲਓ ਜਿਹਨੂੰ ਸ਼ੂਗਰ ਆ ਨਾ ਉਹਦਾ ਥੋੜਾ ਪੇਟ ਜ਼ਰੂਰ ਨਿਕਲਿਆ ਹੁੰਦਾ। ਸੋ ਇਹ ਜ਼ਿਆਦਾ ਸ਼ੂਗਰ, ਕੋਲੈਸਟਰੋਲ, ਹਾਰਟ ਅਟੈਕ ਪੇਟ ਦੇ ਨਾਲ ਜੁੜੇ ਆ। ਸੋ ਇਹ ਉਸ ਤੋਂ ਵੀ ਜ਼ਿਆਦਾ ਇਹਨੂੰ ਸੈਂਟਰਲ ਓਬੈਸਿਟੀ ਕਹਿੰਦੇ ਆ। ਸੋ ਇਟ ਸ਼ੁੱਡ ਬੀ ਫਿਕਸ। ਜੇ ਤੁਹਾਡਾ ਵਜ਼ਨ ਜ਼ਿਆਦਾ ਹੈਗਾ ਸਿਰਫ ਪੇਟ ਦੀ ਵਜ੍ਹਾ ਨਾਲ ਹੀ ਆ, ਇਹਦਾ ਮਤਲਬ ਤੁਸੀਂ ਜ਼ਿਆਦਾ ਬਿਮਾਰ ਹੋ ਮੋਟਾਪੇ ਦੀ ਵਜ੍ਹਾ ਨਾਲ। ਜਿਨ੍ਹਾਂ ਦਾ ਸਾਰੀ ਬਾਡੀ ਹੈਵੀ ਹੁੰਦੀ ਹੈ ਨਾ ਉਹ ਉਹਨਾਂ ਨੂੰ ਬਿਮਾਰੀਆਂ ਘੱਟ ਹੁੰਦੀਆਂ, ਜਿਨ੍ਹਾਂ ਦਾ ਸਿਰਫ ਪੇਟ ਵੱਧ ਉਹਨਾਂ ਦਾ ਜ਼ਿਆਦਾ। ਇਸ ਲਈ ਇਹ ਨਾ ਸੋਚੋ ਤੁਸੀਂ ਵੀ ਸਿਰਫ ਆਪਾਂ ਇਹਨੂੰ ਪੇਟ ਨੂੰ ਕੱਟ ਦਈਏ, ਟੰਮੀ ਟੱਕ ਕਰ ਦਈਏ ਜਾਂ ਲਾਈਪੋਸੈਕਸ਼ਨ, ਉਹ ਇਹਦਾ ਸੋਲੂਸ਼ਨ ਨਹੀਂ ਹੈ। ਕਿਉਂਕਿ ਤੁਹਾਡੇ ਅੰਦਰ ਫੈਟ ਕਾਫੀ ਹੈ ਪੇਟ ਦੇ, ਇਹਦਾ ਸੋਲੂਸ਼ਨ ਇਹੀ ਹੈ ਸੇਮ ਮਿਨੀ ਗੈਸਟ੍ਰਿਕ ਬਾਈਪਾਸ, 20-25 ਮਿੰਟ ਤੇ ਓਪਰੇਸ਼ਨ ਹੋ ਜਾਏਗਾ, ਉਹਦੇ ਨਾਲ ਤੁਹਾਡੀ ਇੰਟਰਨਲ ਫੈਟ ਵੀ ਪੇਟ ਵੀ। ਹਾਂ ਇਹ ਜ਼ਰੂਰ ਹੈ ਜੇ ਬਹੁਤ ਜ਼ਿਆਦਾ ਲਟਕ ਰਿਹਾ ਤਾਂ ਫਿਰ ਜੇ ਤੁਸੀਂ ਟੰਮੀ ਟੱਕ ਕਰਾਉਣਾ ਜਾਂ ਲਾਈਪੋਸੈਕਸ਼ਨ ਆਪਾਂ ਕਰਨੀ ਹੈ ਤਾਂ ਉਹ ਬਾਅਦ ਦੀ ਗੱਲ ਹੈ, ਪਹਿਲਾਂ ਵਜ਼ਨ ਘਟਾ ਕੇ ਫਿਰ ਆਪਾਂ ਜਿਹੜਾ ਐਕਸਟਰਾ ਤੁਹਾਡੀ ਸਕਿਨ ਲੂਜ਼ ਹੈ ਉਹਨੂੰ ਰਿਮੂਵ ਕਰ ਸਕਦੇ ਹਾਂ। ਬਟ ਪਹਿਲਾਂ ਵਜ਼ਨ ਘਟਾਉਣਾ ਇਹਦੇ ਨਾਲ ਮਿਨੀ ਗੈਸਟ੍ਰਿਕ ਬਾਈਪਾਸ ਨਾਲ ਜਾਂ ਕਿਵੇਂ ਵੀ ਉਹ ਜ਼ਰੂਰੀ ਹੈ। ਹਾਂਜੀ
ਜੀ। ਤੇ ਬ੍ਰਾਦਰ ਸਾਹਿਬ ਅੱਗੇ ਸਾਡੇ ਨਾਲ ਫੇਰ ਸਾਡੇ ਸਰੋਤੇ ਨਪਿੰਦਰ ਰੀਹਲ ਹੋਰੀ ਜੁੜੇ ਨੇ ਜੀ ਇੱਕ ਵਾਰ ਫੇਰ, ਤੇ ਅਸੀਂ ਉਹਨਾਂ ਨੂੰ ਫੇਰ ਸ਼ਾਮਲ ਕਰਦੇ ਆ। ਤੇ ਕਹਿੰਦੇ ਥਾਇਰੋਇਡ ਲਿਟਲ ਬਿਟ ਜ਼ਿਆਦਾ ਤੇ ਕੋਲੈਸਟਰੋਲ ਵੀ ਕਹਿੰਦੇ ਹਾਈ ਆ, ਤੇ ਇਫ ਹੀ ਵਾਂਟ ਟੂ ਕੰਟੈਕਟ ਡਾਕਟਰ ਹੀ ਹੈਵ ਇਨਫੋਰਮੇਸ਼ਨ ਓਵਰ ਦਾ ਫੋਨ, ਤੁਸੀਂ ਕਿਵੇਂ ਡੀਲ ਕਰੋਗੇ ਜੇ ਇਥੋਂ ਕੋਈ ਵੀ ਸਰੋਤਾ ਜਿਹੜਾ ਮਦਦ ਲੈਣਾ ਚਾਹਵੇ? ਮੈਨੂੰ ਲੱਗਦਾ
ਅੱਜ ਕੱਲ ਐਕਚੁਅਲੀ ਟੈਕਨੋਲੋਜੀ ਬੜੀ ਐਡਵਾਂਸ ਹੈ ਜੀ, ਤੁਸੀਂ ਸਾਨੂੰ ਭਾਵੇਂ ਆਪਣਾ ਆਈਫੋਨ ਤੇ ਜਾਂ ਸਕਾਈਪ ਤੇ ਕਿਸੇ ਤਰ੍ਹਾਂ ਵੀਡੀਓ ਕਾਨਫਰੰਸਿੰਗ ਵੀ ਆਪਾਂ ਅੱਧਾ ਘੰਟਾ ਗੱਲ ਕਰ ਸਕਦੇ ਹਾਂ, ਟੈਲੀਫੋਨ ਤੇ ਵੀ ਕਰ ਸਕਦੇ ਹਾਂ, ਉਸ ਤਰ੍ਹਾਂ ਦੀ ਅਪਾਇੰਟਮੈਂਟ ਆਪਾਂ ਬਣਾ ਸਕਦੇ ਹਾਂ ਤਾਂ ਕਿ ਸਾਰੀ ਡਿਟੇਲ ਡਿਸਕਸ ਕੀਤਾ ਜਾ ਸਕੇ। ਥਾਇਰਾਇਡ ਵੈਸੇ ਕਾਮਨ ਹੈ, ਥਾਇਰਾਇਡ ਤਾਂ ਪਹਿਲਾਂ ਵੀ ਦਵਾਈ ਚੱਲਦੀ ਹੈ ਤੇ ਬਾਅਦ ਚ ਵੀ ਚੱਲਦੀ ਰਹੇਗੀ, ਤੇ ਬਾਕੀ ਜਿਹੜਾ ਹੈਗਾ ਵਜ਼ਨ ਦਾ ਸੋਲੂਸ਼ਨ ਇਹਨੇ ਕਰ ਦੇਣਾ ਸਰਜਰੀ ਨੇ। ਹਾਂਜੀ
ਜੀ। ਤੇ ਬ੍ਰਾਦਰ ਸਾਹਿਬ ਜਿਹੜੀ ਪੋਸਟ ਪ੍ਰੈਗਨੈਂਸੀ ਫੈਟਨੈਸ ਆ ਇਹਦੇ ਬਾਰੇ ਵੀ ਜ਼ਰੂਰ ਦੱਸੋ ਕਿ ਇਹ ਜਿਹੜੀ ਫੈਟਨੈਸ ਆ ਇਹ ਘਟਾਉਣ ਚ ਕਿੰਨੀ ਕੁ ਮਦਦ, ਵੈਸੇ ਤਾਂ ਅਸੀਂ ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਪਹਿਲਾਂ ਵੀ ਕਰ ਚੁੱਕੇ ਹਾਂ।
ਹਾਂਜੀ ਹਾਂਜੀ ਅਮਰਦੀਪ ਜੀ, ਜਿਹੜੀ ਪੋਸਟ ਪ੍ਰੈਗਨੈਂਸੀ ਜਿਹੜਾ ਮੋਟਾਪਾ, ਕਿਉਂਕਿ ਲੇਡੀ ਲਈ ਨਾ ਇਹ ਵੀ ਇੱਕ ਪਰਮਾਤਮਾ ਨੇ ਸਜ਼ਾ ਹੀ ਲਾਈ ਆ ਕਿ ਪ੍ਰੈਗਨੈਂਸੀ ਆ ਇੱਕ ਬਿਮਾਰੀ ਆ, ਪ੍ਰੈਗਨੈਂਸੀ ਇਜ਼ ਅ ਡਿਜ਼ੀਜ਼ ਇਨ ਇਟਸੈਲਫ, ਇਸ ਤੋਂ ਵਿੱਚੋਂ ਨਿਕਲਣਾ ਨਾ, ਕਿਉਂਕਿ ਪਹਿਲਾਂ ਤੁਹਾਨੂੰ ਸਾਰਾ ਖਾਣ ਦਾ ਵੀ ਜ਼ਿਆਦਾ ਵਾਇਟਮਿਨ ਬੱਚੇ ਲਈ ਖਾਣਾ ਪੈਂਦਾ, ਸੋ ਵਜ਼ਨ ਵੱਧਦਾ ਕੁਦਰਤੀ ਆ। ਇਮੀਡੀਏਟਲੀ ਤੁਹਾਨੂੰ ਸਰਜਰੀ ਤੋਂ ਬਾਅਦ ਜਿਹੜੀਆਂ ਐਕਸਰਸਾਈਜ਼ ਸ਼ੁਰੂ ਕਰਨੀਆਂ ਚਾਹੀਦੀਆਂ ਨੇ, ਡਾਇਟ ਇੱਕਦਮ ਤੁਹਾਨੂੰ ਘਟਾ ਦੇਣੀ ਚਾਹੀਦੀ ਆ, ਤੇ ਜਿਹੜੀਆਂ ਆਪਣੀ ਪੁਰਾਣੀਆਂ ਸੀ ਨਾ ਚੀਜ਼ਾਂ ਵੀ, ਜੀ ਪਨੀਰੀ ਖਾਓ ਤੇ ਹੋਰ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਬਿਲਕੁਲ ਵੀ ਫੈਟ ਜ਼ਿਆਦਾ ਨਹੀਂ ਲੈਣੀ ਚਾਹੀਦੀ ਪ੍ਰੈਗਨੈਂਸੀ ਦੇ ਦੌਰਾਨ, ਪ੍ਰੋਟੀਨ ਲੈਣਾ ਚਾਹੀਦਾ, ਪ੍ਰੋਟੀਨ ਹੈਗਾ ਚਿਕਨ ਐਗ ਜਾਂ ਪ੍ਰੋਟੀਨ ਪਾਊਡਰ ਜਾਂ ਦਹੀਂ, ਤੇ ਬਾਅਦ ਚ ਵੀ ਤੁਹਾਨੂੰ ਇਹੀ ਫੈਟ ਸ਼ੂਗਰ ਬਿਲਕੁਲ ਬੰਦ ਕਰੋ ਐਕਸਰਸਾਈਜ਼, ਤੇ ਜੇ ਜ਼ਿਆਦਾ ਵੱਧ ਗਿਆ ਵਜ਼ਨ ਤਾਂ ਆਪਣਾ ਥਾਇਰਾਇਡ ਜ਼ਰੂਰ ਚੈੱਕ ਕਰੋ। ਪ੍ਰੈਗਨੈਂਸੀ ਤੋਂ ਬਾਅਦ ਐਕਚੁਅਲੀ ਥਾਇਰਾਇਡ ਲੇਡੀਜ਼ ਕਾਮਨ ਤਾਂ ਹੈ ਕਿਉਂਕਿ ਬੱਚਾ ਜਦੋਂ ਪੇਟ ਦੇ ਵਿੱਚ ਹੈ ਤਾਂ ਉਹਦਾ ਜਿਹੜਾ ਬਲੱਡ ਹੈ ਉਹਦੇ ਨਾਲ ਰਿਐਕਟ ਕਰਕੇ ਫੇਰ ਇਹ ਥਾਇਰਾਇਡ ਐਂਟੀਬਾਡੀਜ਼ ਬਣਦੀਆਂ, ਤਾਂ ਕਰਕੇ ਜ਼ਿਆਦਾ ਲੇਡੀਜ਼ ਨੂੰ ਥਾਇਰਾਇਡ ਹੁੰਦਾ ਹੈ। ਤਾਂ ਜੇ ਭਾਰ ਵਧਿਆ ਤੁਹਾਡਾ ਇੱਕਦਮ ਪ੍ਰੈਗਨੈਂਸੀ ਤੋਂ ਬਾਅਦ, ਥਾਇਰਾਇਡ ਜ਼ਰੂਰ ਚੈੱਕ ਕਰਾਓ, ਤੇ ਉਹਦੀ ਮੈਡੀਸਨ ਲੈ ਸਕਦੇ ਹਾਂ, ਤੇ ਜੇ ਤੁਹਾਨੂੰ ਲੱਗਦਾ ਵੀ ਆਊਟ ਆਫ ਕੰਟਰੋਲ ਹੋ ਰਿਹਾ ਫਿਰ ਵੀ ਚਿੰਤਾ ਨਾ ਕਰੋ, ਫਿਰ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹਾਂ। ਹਾਂਜੀ
ਜੀ। ਤੇ ਸਾਡੇ ਨਾਲ ਅੱਗੇ ਇੱਕ ਹੋਰ ਸਰੋਤੇ ਜੁੜੇ ਨੇ, ਗੁਰਜੋਤ ਹੋਰੀ, ਗੁਰਜੋਤ ਆਨੰਦ ਹੋਰੀ, ਸੋ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੁੱਡ ਇਨਫੋਰਮੇਟਿਵ ਪ੍ਰੋਗਰਾਮ ਕਹਿੰਦੇ। I have some relatives got treated by Kular Hospital ਤੇ 100% ਕਹਿੰਦੇ ਰਿਜ਼ਲਟਸ ਉਹਨਾਂ ਨੇ ਪਾਏ ਆ ਜੀ। ਸੋ ਕਹਿੰਦੇ ਮੈਂ ਕਾਰ ਡਰਾਈਵ ਕਰ ਰਹੀ ਹਾਂ, ਸੋ ਇਸ ਕਰਕੇ ਬਹੁਤਾ ਜ਼ਿਆਦਾ ਲਿਖ ਨਹੀਂ ਸਕਦੀ ਜਾਂ ਸਕਦੇ, ਮੈਨੂੰ ਲੱਗਦਾ ਕਿ ਮੈਨੂੰ ਪਛਾਣ ਕਰਨੀ ਮੁਸ਼ਕਲ ਆ। ਸੋ ਗੁਰਜੋਤ ਹੋਰਾਂ ਨੇ ਜਿਹੜਾ ਐਕਸਪੀਰੀਅੰਸ ਆ ਉਹ ਆਪਣੇ ਰੈਲੇਟਿਵਸ ਤੋਂ ਤੁਹਾਡੇ ਬਾਰੇ ਲਿਆ ਜੀ। ਡਾਕਟਰ ਸਾਹਿਬ ਸਤਿ
ਸ੍ਰੀ ਅਕਾਲ ਜੀ, ਗੁਰਜੋਤ ਜੀ ਤੁਹਾਨੂੰ ਵੀ ਤੇ ਤੁਹਾਡੇ ਰੈਲੇਟਿਵ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਸਾਰੇ ਮੇਰੇ ਰਿਸ਼ਤੇਦਾਰ ਹੀ ਹੋ ਜਾਂਦੇ ਜੀ, ਜਿੰਨੇ ਸਾਡੇ ਹੁਣ 3000 ਤੋਂ ਜ਼ਿਆਦਾ ਅਸੀਂ ਕਰ ਚੁੱਕੇ ਹਾਂ ਆਪਰੇਸ਼ਨ। ਦੇ ਕੈਨ ਕਾਲ ਮੀ ਐਨੀ ਟਾਈਮ ਐਨੀ ਫਰੋਮ ਐਨੀ ਕਾਰਨਰ ਆਫ ਦਾ ਵਰਲਡ, ਵੀ ਆਰ ਆਲਵੇਜ਼ ਆਊਟ ਫੋਰ ਦੈਮ। ਹਾਂਜੀ
ਜੀ। ਤੇ ਡਾਕਟਰ ਸਾਹਿਬ ਆਪਾਂ ਗੱਲਬਾਤ ਨੂੰ ਅੱਗੇ ਵਧਾਈਏ ਤਾਂ ਸਾਨੂੰ ਥੋੜਾ ਜਿਹਾ ਇਹ ਜ਼ਰੂਰ ਦੱਸੋ, ਮੈਨੂੰ ਲੱਗਦਾ ਸਾਡੇ ਸਰੋਤਿਆਂ ਦਾ ਵੀ ਇਹ ਸਵਾਲ ਜ਼ਰੂਰ ਹੋਏਗਾ ਕਿ ਆਪਰੇਸ਼ਨ ਦੇ ਲਈ ਕਿੰਨੇ ਦਿਨ ਫਿਰ ਹਸਪੀਟਲ ਦੇ ਲਈ ਰੁਕਣਾ ਪੈਂਦਾ, ਤੇ ਇੰਡੀਆ ਦੇ ਵਿੱਚ ਜੇਕਰ ਇੱਥੋਂ ਕੋਈ ਜਾ ਕੇ ਉੱਥੇ ਜਾ ਕੇ ਆਪਰੇਸ਼ਨ ਕਰਵਾਉਂਦਾ, ਸਰਜਰੀ ਕਰਵਾਉਂਦਾ, ਤਾਂ ਕਿੰਨੇ ਦਿਨ ਉਹਨਾਂ ਨੂੰ ਇੰਡੀਆ ਰਹਿਣਾ ਪਏਗਾ?
ਹਾਂਜੀ, ਵੈਰੀ ਇੰਪੋਰਟੈਂਟ ਕੁਸਚਨ। ਟੋਟਲ ਤੁਹਾਨੂੰ ਆਉਣਾ, ਜਿਹੜੇ ਰੈਲੇਟਿਵਲੀ ਫਿਟ ਪੇਸ਼ੈਂਟ ਨੇ, ਯੰਗ ਪੇਸ਼ੈਂਟ ਆ, ਵਧੀਆ ਤੁਰੇ ਫਿਰਦੇ ਆ, ਪਰ ਭਾਰ ਜ਼ਿਆਦਾ, ਉਹਨਾਂ ਨੂੰ 10 ਦਿਨ ਲੋੜ ਆ ਇੰਡੀਆ ਆਉਣ ਦੀ। 2 ਦਿਨ ਹਾਸਪਿਟਲ ਰਹਿਣਾ, ਬਾਕੀ 8 ਦਿਨ ਤੁਸੀਂ ਆਪਣਾ ਘੁੰਮ ਫਿਰ ਸਕਦੇ ਆ, ਬਟ ਉਹ ਆਬਜ਼ਰਵੇਸ਼ਨ ਪੀਰੀਅਡ ਹੈ ਆਪਰੇਸ਼ਨ ਤੋਂ ਬਾਅਦ 8 ਦਿਨ, ਉਸ ਤੋਂ ਬਾਅਦ ਤੁਸੀਂ ਵਾਪਸ ਆਓ। ਜ਼ਿਆਦਾ ਕਾਹਲੀ ਨਹੀਂ ਕਿ ਆਪਾਂ 4-5 ਦਿਨ ਬਾਅਦ ਵਾਪਸ ਜਾ ਸਕਦੇ ਹਾਂ, ਉਹ ਵੀ ਵੈਸੇ, ਬਟ ਇਹ ਕਿ ਬੈਸਟ ਇਹ ਹੈ ਕਿ ਮਿਨੀਮਮ 10 ਡੇਜ਼ ਤੁਸੀਂ ਲੈ ਕੇ ਆਓ। ਹਾਂਜੀ, ਦੂਸਰਾ ਹੈਗਾ ਕਿ ਇੰਨੀ ਦੂਰ ਜਾ ਕੇ ਕਰਾਉਣਾ ਜਿਹੜਾ ਆਪਾਂ ਸੋਚਦੇ ਹਾਂ, ਔਰ ਦੂਸਰਾ ਆਸਟ੍ਰੇਲੀਆ ਤੁਹਾਡੇ ਫ੍ਰੀ ਇਲਾਜ ਹੈ, ਇਹਦੇ ਚ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਵੀ ਤੁਸੀਂ ਪਹਿਲਾਂ ਗੂਗਲ ਕਰਕੇ ਅੱਛੀ ਤਰ੍ਹਾਂ ਤੁਸੀਂ ਦੇਖੋ ਜਿਹੜਾ ਮੋਟਾਪੇ ਦਾ ਟ੍ਰੀਟਮੈਂਟ ਅੱਜ ਦੀ ਡੇਟ ਚ ਜੋ ਆਪਾਂ ਕਰ ਰਹੇ ਹਾਂ, ਵਰਲਡ ਕਲਾਸ ਟ੍ਰੀਟਮੈਂਟ ਹੈ। ਤੁਸੀਂ ਇਹ ਸਮੇਂ ਲੋਕ ਜਿਹੜੇ ਅਮੈਰੀਕਾ ਦੇ ਬੈਸਟ ਹਾਸਪਿਟਲ ਚ ਵੀ ਤੁਸੀਂ ਕਰਾਓਗੇ ਤਾਂ ਉਹਦੇ ਨਾਲੋਂ ਆਪਾਂ 19 ਨਹੀਂ ਹੈ, 21 ਕਰਾਂਗੇ, ਬੈਟਰ ਹੋਏਗਾ। ਤੇ ਆਸਟ੍ਰੇਲੀਆ ਹਜੇ ਜਿਹੜੀ ਇਹ ਬੈਰੇਟਿਕ ਸਰਜਰੀ ਆ, ਇਹਦੇ ਵਿੱਚ ਬਹੁਤ ਐਡਵਾਂਸ ਰਹੀ ਹੈ, ਇੱਥੇ ਹਜੇ ਵੀ ਗੈਸਟ੍ਰਿਕ ਬੈਂਡ ਜ਼ਿਆਦਾ ਚੱਲਦਾ ਬਿਕੋਜ਼ ਆਫ ਜਿਹੜਾ, ਕਿਉਂਕਿ ਪਬਲਿਕ ਹੈਲਥ ਇੱਥੇ ਸਿਸਟਮ ਹੈ, ਗਵਰਨਮੈਂਟ ਨੇ ਫ੍ਰੀ ਇਲਾਜ ਦੇਣਾ ਸਾਰਿਆਂ ਨੂੰ, ਇਸ ਲਈ ਗਵਰਨਮੈਂਟ ਨੂੰ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ ਕਿ ਵੀ ਉਹਨਾਂ ਦਾ ਬਜਟ ਕਿਵੇਂ ਹੈ, ਕਿਵੇਂ ਕਰਨਾ, ਤੇ ਟਾਈਮ ਬੜਾ ਲੱਗੇਗਾ। ਇੱਥੇ ਤੁਹਾਨੂੰ 2-2 ਸਾਲ ਦੀ ਵੇਟਿੰਗ ਲਿਸਟ ਚੱਲਦੀ ਹੈ, ਇੱਥੇ ਤੁਸੀਂ ਸਾਡੇ ਕੋਲ ਅੱਜ ਫੋਨ ਕਰੋ ਤਾਂ ਨੈਕਸਟ ਡੇ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ। ਸੋ ਦੈਟ ਵੇ ਇੰਡੀਅਨ ਸਿਸਟਮ ਇਜ਼ ਵੈਰੀ ਫਾਸਟ, ਵੈਰੀ ਇਫੈਕਟਿਵ, ਐਂਡ ਐਟ ਦਾ ਸੇਮ ਟਾਈਮ ਜਿਹੜਾ ਤੁਹਾਨੂੰ ਹੈਲਥ ਜਿਹੜਾ ਮਿਲੇਗਾ ਟ੍ਰੀਟਮੈਂਟ, ਦੈਟ ਵਿਲ ਬੀ ਵਰਲਡ ਕਲਾਸ। ਤੇ 10 ਦਿਨ ਲਈ ਆਉਣ ਦੀ ਲੋੜ ਹੈ, ਜਿਹੜੇ ਥੋੜੇ ਜ਼ਿਆਦਾ ਸਿੱਕ ਟਾਈਪ ਹੈ, ਸਾਹ ਚੜਦਾ ਜਾਂ ਕਈ ਮਸ਼ੀਨ ਲਾ ਕੇ ਸੌਂਦੇ ਆ ਰਾਤ ਨੂੰ, ਉਹਨਾਂ ਨੂੰ ਆਕਸੀਜਨ ਘਟਦੀ ਹੈ, ਉਸ ਤਰ੍ਹਾਂ ਦੇ ਪੇਸ਼ੈਂਟਸ ਨੂੰ 3 ਹਫ਼ਤੇ ਇੰਡੀਆ ਦਾ ਪ੍ਰੋਗਰਾਮ ਬਣਾ ਕੇ ਆਉਣਾ ਚਾਹੀਦਾ। ਬਾਕੀ ਜਦੋਂ ਫੋਨ ਤੇ ਗੱਲ ਕਰਨਗੇ ਤਾਂ ਸਾਰਾ ਅਸੀਂ ਪ੍ਰੈਡਿਕਟ ਕਰ ਲੈਂਦੇ ਹਾਂ, ਅਕੋਰਡਿੰਗਲੀ ਫਿਰ ਉਹਨਾਂ ਨੂੰ ਪਲੈਨਿੰਗ ਸਾਰੀ ਦੱਸ ਦੇ ਦੀ ਹੈ। ਸੋ ਆਮ ਤੌਰ ਤੇ 10 ਦਿਨ ਦੀ ਲੋੜ ਪੈਂਦੀ ਹੈ ਜੀ। ਹਾਂਜੀ
ਜੀ, ਤੇ ਡਾਕਟਰ ਸਾਹਿਬ ਸਾਨੂੰ ਲਗਾਤਾਰ ਸਰੋਤੇ ਜਿਹੜੇ ਆ ਜੀ ਉਹ ਸੰਪਰਕ ਕਰ ਰਹੇ ਆ। ਸਰਵਨ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ, ਉਸ ਤੋਂ ਪਹਿਲਾਂ ਸਾਡੇ ਨਾਲ ਗੌਰਵ ਸ਼ਰਮਾ ਜੁੜੇ ਨੇ। ਸੋ ਗੌਰਵ ਸ਼ਰਮਾ ਹੋਰਾਂ ਦਾ ਮੈਂ ਮੈਸੇਜ ਲੈ ਲਵਾਂ, ਕਹਿੰਦੇ ਵਟ ਅਬਾਊਟ ਲੂਜ਼ ਸਕਿਨ? ਡਾਕਟਰ ਸਾਹਿਬ ਇਹਦੇ ਬਾਰੇ ਵੀ ਜ਼ਰੂਰ ਦੱਸੋ, ਜਿਨ੍ਹਾਂ ਦੀ ਝਿੱਲੀ ਪੈ ਜਾਂਦੀ ਹੈ ਚਮੜੀ ਨਾ।
ਹਾਂ, ਮੈਂ ਮਾਫ਼ੀ ਚਾਹੁੰਦਾ, ਇਹਦੇ ਬਾਰੇ ਪਹਿਲਾਂ ਗੱਲ ਨਹੀਂ ਕੀਤੀ ਕਿਉਂਕਿ ਇਹ ਬੜਾ ਇੰਪੋਰਟੈਂਟ ਇਸ਼ੂ ਹੈ। ਜਦੋਂ ਭਾਰ ਘਟੇਗਾ ਤਾਂ ਜਿਵੇਂ ਸਮਝ ਲਓ ਕਿ ਤੁਹਾਡਾ ਬਾਡੀ ਇਜ਼ ਲਾਈਕ ਐਨ ਐਨਵੈਲਪ, ਬੈਗ ਦੇ ਵਿੱਚੋਂ ਸਮਾਨ ਨਿਕਲ ਗਿਆ, ਬਾਕੀ ਸਕਿਨ ਵਜ਼ਨ ਜ਼ਿਆਦਾ ਜੇ ਘਟਿਆ ਜਾਂ ਪਹਿਲਾਂ ਪੇਟ ਕਿੰਨਾ ਲਟਕ ਰਿਹਾ ਸੀ ਓਪਰੇਸ਼ਨ ਤੋਂ ਪਹਿਲਾਂ, ਉਹਦੇ ਤੇ ਡਿਪੈਂਡ ਕਰੇਗਾ। ਦੂਸਰਾ ਤੁਹਾਡੀ ਉਮਰ ਤੇ ਡਿਪੈਂਡ ਕਰੇਗਾ, ਜਿਹੜੇ ਸਾਡੇ ਯੰਗ ਪੇਸ਼ੈਂਟ ਹੈ, ਯੰਗ ਮੈਂ ਕਹਿ ਲੂੰਗਾ 40 ਤੋਂ ਨੀਚੇ ਵਾਲੇ ਆ ਜਿਹੜੇ, ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਬੈਗ ਰਿਟਰੈਕਟ ਕਰ ਜਾਂਦੀ ਹੈ, ਅਬਾਊਟ 70% ਰਿਟਰੈਕਟ ਕਰ ਜਾਂਦੀ ਹੈ। ਪਰ ਕਈਆਂ ਦਾ ਸਿਰਫ ਪੇਟ ਹੀ ਹੈ, ਬਿਲਕੁਲ ਗੋਡਿਆਂ ਤੱਕ ਪੇਟ ਵਧਿਆ ਹੁੰਦਾ, ਉਹ ਇਹ ਨਾ ਸਮਝਣ ਕਿ ਸਾਰਾ ਪੂਰਾ ਵਾਪਸ ਚਲੇ ਜਾਏਗਾ, ਭਾਰ ਘੱਟ ਜਾਏਗਾ ਪਰ ਸਕਿਨ ਲਟਕਦੀ ਰਹੇਗੀ। ਉਹਨਾਂ ਕੇਸਿਸ ਵਿੱਚ ਟਮੀ ਟੱਕ ਵਗੈਰਾ ਕਰਨਾ ਪੈਂਦਾ, ਜਿਨ੍ਹਾਂ ਦਾ ਉਮਰ ਜ਼ਿਆਦਾ ਉਹਨਾਂ ਦੇ ਸਕਿਨ ਰੈਲੇਟਿਵਲੀ ਜ਼ਿਆਦਾ ਲੂਜ਼ ਹੁੰਦੀ ਹੈ। ਪਰ ਇਹ ਚ ਮੇਨ ਰੋਲ ਹੈ ਪ੍ਰੋਟੀਨ ਦਾ ਪਲੱਸ ਤੁਹਾਡੀ ਐਕਸਰਸਾਈਜ਼ ਦਾ। ਜੇ ਤੁਸੀਂ ਪ੍ਰੋਟੀਨ ਪੂਰਾ ਲੈਂਦੇ ਰਹੋ, ਕਿਉਂਕਿ ਪ੍ਰੋਟੀਨ ਬਾਡੀ ਦਾ ਸੀਮੈਂਟ ਹੈ, ਐਕਸਰਸਾਈਜ਼ ਕਰਦੇ ਰਹੋ, 60-70% ਤੱਕ ਤੁਸੀਂ ਇੰਪਰੂਵਮੈਂਟ ਕਰ ਸਕਦੇ ਹੋ। ਬਟ ਫਿਰ ਵੀ ਜੇ ਕੋਈ ਕਮੀ ਪੇਸ਼ੀ ਰਵੇ, ਬਾਅਦ ਇੱਕ 1.5 ਸਾਲ ਬਾਅਦ ਆਪਾਂ ਅਸੈਸ ਕਰਦੇ ਹਾਂ, ਫਿਰ ਕਮੀ ਤੱਕ ਜਾਂ ਲਾਈਪੋਸਕਸ਼ਨ ਦੇ ਵਿੱਚ ਕੀਤੀ ਜਾ ਸਕਦੀ ਹੈ। ਹਾਂਜੀ
ਜੀ। ਸੋ ਗੌਰਵ ਸਾਊਥ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਸਨ। ਸੋ ਗੌਰਵ ਤੁਹਾਨੂੰ ਜਵਾਬ ਜ਼ਰੂਰ ਮਿਲ ਗਿਆ। ਤੇ ਅੱਗੇ ਸਾਡੇ ਨਾਲ ਸਰਵਨ ਸਿੰਘ ਹੋਰੀ ਜੁੜੇ ਨੇ ਜੀ, ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਆਈ ਵਾਂਟ ਟੂ ਨੋ ਹਾਊ ਮੱਚ ਟਾਈਮ ਇਟ ਵਿਲ ਟੂ ਓਪਰੇਟ। ਥੈਂਕਸ। ਸੋ ਮੈਨੂੰ ਲੱਗਦਾ ਡਾਕਟਰ ਸਾਹਿਬ ਤੁਸੀਂ ਟਾਈਮ ਦੇ ਬਾਰੇ ਦੱਸ ਹੀ ਦਿੱਤਾ, ਸੋ 3 ਹਫ਼ਤੇ ਦਾ ਜਿਹੜਾ ਸਮਾਂ ਤੁਸੀਂ ਦੱਸਿਆ, ਤੇ ਬਾਕੀ ਸਰਵਨ ਸਿੰਘ ਜੀ ਡਾਕਟਰ ਸਾਹਿਬ ਨੇ ਦੱਸਿਆ ਕਿ ਤੁਸੀਂ ਉਹਨਾਂ ਦੇ ਨਾਲ ਟੈਲੀਫੋਨਿਕ ਜਿਹੜੀ ਕਾਨਫਰੰਸ ਦੇ ਰਾਹੀਂ ਵੀ ਬਾਕੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ। ਸੋ ਹਰਮਨ ਰੇਡੀਓ ਤੇ ਕੋਲਾਰ ਹਾਸਪਿਟਲ ਦੇ ਬਾਰੇ ਇਸ਼ਤਿਹਾਰ ਤੁਸੀਂ ਅਕਸਰ ਸੁਣਦੇ ਹੋ, ਤੇ ਇਸ ਤੋਂ ਇਲਾਵਾ ਹੋਰ ਜਾਣਕਾਰੀ ਜਿਹੜੀ ਉਹ ਵੀ ਅਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ। ਲਹਿਰਾਂ ਪ੍ਰੋਗਰਾਮ ਚ ਗੱਲਬਾਤ ਸਾਡੀ ਚੱਲ ਰਹੀ ਹੈ ਜੀ ਡਾਕਟਰ ਕੁਲਦੀਪਕ ਸਿੰਘ ਕੁਲਾਰ ਹੋਰਾਂ ਦੇ ਨਾਲ। ਸੋ ਕੁਲਾਰ ਹਾਸਪਿਟਲ ਬੀਜ਼ਾ ਨੇੜੇ ਖੰਨਾ ਜਿਹੜਾ ਇਸ਼ਤਿਹਾਰ ਤੁਸੀਂ ਅਕਸਰ ਸੁਣਦੇ ਹੋ ਜੀ ਹਰਮਨ ਰੇਡੀਓ ਤੇ, ਉਹਨਾਂ ਦੇ ਨਾਲ ਅੱਜ ਅਸੀਂ ਮੋਟਾਪੇ ਰੋਗ ਸੰਬੰਧੀ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ, ਤੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਵੀ ਜੁੜ ਰਹੇ ਆ। ਸੋ ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਚ।
ਸ਼ੁਕਰੀਆ ਜੀ, ਹਰਮਨ ਰੇਡੀਓ ਨੂੰ ਮੇਰੇ ਵੱਲੋਂ ਬਹੁਤ ਧੰਨਵਾਦ। ਆਈ ਐਮ ਲਾਈਕਿੰਗ ਦਿਸ, ਵਧੀਆ ਇੰਟਰਵਿਊ ਗੱਲਬਾਤ ਚੱਲ ਰਹੀ ਹੈ,
ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਦੀ ਆਵਾਜ਼ ਹਲੇ ਮੇਰੇ ਤੱਕ ਪਹੁੰਚ ਨਹੀਂ ਰਹੀ
ਜੀ। ਠੀਕ ਹੈ
ਜੀ,
ਅੱਛਾ ਜੀ, ਸਤਿ ਸ੍ਰੀ ਅਕਾਲ
ਜੀ। ਡਾਕਟਰ ਸਾਹਿਬ ਇੱਕ ਵਾਰ ਫੇਰ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਚ।
ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਹਰਮਨ ਰੇਡੀਓ ਨੂੰ ਬਹੁਤ ਧੰਨਵਾਦ
ਜੀ। ਤੇ ਡਾਕਟਰ ਸਾਹਿਬ ਅਸੀਂ ਗੱਲਬਾਤ ਕਰ ਰਹੇ ਸੀ, ਸਾਨੂੰ ਸਵਾਲ ਭੇਜਿਆ ਸੀ ਹਰਦੀਪ ਸਿੰਘ ਸੰਧੂ ਹੋਰਾਂ ਨੇ, ਤੇ ਜਿਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਭਤੀਜਾ ਜੀ ਜਲੰਧਰ ਦੇ ਵਿਚ 21 ਸਾਲ ਦੀ ਉਮਰ ਅਤੇ 150 ਕੁਇੰਟਲ ਜਿਹੜਾ ਭਾਰ ਹੈ ਉਨ੍ਹਾਂ ਦਾ। ਸੋ ਬਹੁਤ ਵਾਰ ਡਰ ਹੁੰਦਾ ਜੀ ਕਿ ਪਤਾ ਨੀ ਸਰਜਰੀ ਜਿਹੜੀ ਆ ਕਰਵਾਉਣ ਦੇ ਨਾਲ ਕਿ ਹਊਆ ਜਿਹੜਾ ਆ ਉਹ ਜ਼ਰੂਰ ਇੱਕ ਬਣਿਆ ਰਹਿੰਦਾ। ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ।
ਹਾਂਜੀ, 1.5 ਕੁਇੰਟਲ 21 ਸਾਲ ਦੀ ਉਮਰ ਚ ਜਿਹੜਾ ਵਜ਼ਨ ਹੈ ਜੀ, ਇਹ ਨੋਟ ਕਰ ਲੈਣ, 1 ਸਾਲ ਬਾਅਦ ਇਹ ਐਵਰੇਜ 25 ਕਿਲੋ ਵਜ਼ਨ, 20 ਤੋਂ 25 ਕਿਲੋ ਵਧੇਗਾ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਜਦੋਂ ਤੱਕ ਲੜਕੇ ਦੀ ਮੈਰਿਜ ਦੀ ਵਾਰੀ ਆਉਣੀ ਆ, ਆਪਾਂ ਹੋਰ ਹੀ ਚੱਕਰਾਂ ਚ ਪੈ ਜਾਣਾ। ਦੂਸਰਾ ਹੈਗਾ ਕਿ ਜਿਹੜਾ ਇਹ ਰਾਤ ਨੂੰ ਜਦੋਂ ਸੌਂਦਾ ਹੋਏਗਾ ਨਾ, 21 ਸਾਲ ਤੇ 1.5 ਕੁਇੰਟਲ ਵਜ਼ਨ ਹੈ, ਤਾਂ ਘਰਾੜੇ ਪੁੱਛੋ ਤੁਸੀਂ ਕਿੰਨੇ ਵੱਜਦੇ ਆ, ਨੀਂਦ ਕਿਵੇਂ ਦੀ ਆਉਂਦੀ ਹੈ। ਤੁਸੀਂ ਇੱਕ ਵੀਡੀਓ ਬਣਾਓ ਰਾਤ ਨੂੰ ਸੌਣ ਵੇਲੇ, ਇਸ ਬੱਚੇ ਦੀ ਜਦੋਂ ਸੌ ਰਿਹਾ ਤਾਂ ਉਹ ਸੌਂਦਾ ਨਹੀਂ ਹੈ, ਪਾਸੇ ਹੀ ਮਰੀ ਜਾਂਦਾ, ਬਿਕੋਜ਼ ਹੀ ਇਜ਼ ਆਲਵੇਜ਼ ਫਾਈਟਿੰਗ ਟੇਕ ਅ ਡੀਪ ਬ੍ਰੈਥ। ਉਹਨੂੰ ਸਾਹ ਲੈਣ ਚ ਵੀ ਮੁਸ਼ਕਿਲ ਹੈ, ਉਹਦੀ ਆਕਸੀਜਨ ਚੈੱਕ ਕਰੋ ਰਾਤ ਨੂੰ ਸੌਣ ਵੇਲੇ। ਤੁਸੀਂ ਨਾ ਛੋਟੇ ਛੋਟੇ ਮੋਨੀਟਰ ਮਿਲ ਜਾਂਦੇ ਆ ਆਕਸੀਜਨ ਚੈੱਕ ਕਰਨ ਵਾਲੇ, ਤੁਸੀਂ ਉਂਗਲ ਤੇ ਲਾ ਕੇ ਚੈੱਕ ਕਰ ਸਕਦੇ ਹੋ। ਜਿਹੜੀ 100 ਚਾਹੀਦੀ ਹੈ ਨਾ, ਉਹ 60 ਜਾਂ 40 ਚੱਲਦੀ ਹੋਏਗੀ। ਆਪਾਂ ਸੁਣਦੇ ਨੇ ਸੁੱਤੇ ਪਏ ਪ੍ਰੋਬਲਮ ਆ ਜਾਂਦੀ ਹੈ, ਇਹ ਜਿਹੜਾ ਸਲੀਪ ਐਪਨੀਆ ਯੰਗ ਪੇਸ਼ੈਂਟ ਜਿਹਦੇ ਗਰਦਨ ਭਾਰੀ ਹੋਣ ਲੱਗਦੀ ਹੈ ਬੜਾ ਕਾਮਨ ਹੈ। ਸਰਜਰੀ 20 ਮਿੰਟ ਦੀ ਹੈ, ਡਰਨ ਦੀ ਲੋੜ ਨਹੀਂ ਹੈ। ਆਪਾਂ ਸੋਚਦੇ ਸੋਚਦੇ 2-4 ਸਾਲ ਨਿਕਲ ਜਾਂਦੇ ਆ, ਜਿੰਨਾ ਜ਼ਿਆਦਾ ਵਜ਼ਨ ਵਧੀ ਜਾਏਗਾ ਓਨਾ ਰਿਸਕ ਵਧੀ ਜਾਏਗਾ। ਇਹ ਬਿਮਾਰੀ ਹੈ, ਇਹਨੂੰ ਫਿਕਸ ਕਰਨਾ ਜ਼ਰੂਰੀ ਹੈ। ਤੁਸੀਂ ਇਮੀਡੀਏਟਲੀ ਗੂਗਲ ਕਰੋ, ਸਰਚ ਕਰੋ ਤੁਸੀਂ ਭਾਰ ਘਟਾਉਣ ਦਾ ਕੀ ਤਰੀਕਾ। ਉਹਦੇ ਚ ਅੱਜ ਕੱਲ ਇਹ ਬੜਾ ਸੋਲਿਡ ਤੇ ਇਫੈਕਟਿਵ ਵੇ ਹੈ, ਕਿਉਂਕਿ ਇਹ ਬਿਮਾਰੀ ਹੈ, ਇਹਦਾ ਸੋਲੂਸ਼ਨ ਹੈ। ਯੂ ਡੋਂਟ ਹੈਵ ਟੂ ਵਰੀ, ਉਹਨਾਂ ਨੂੰ ਸਾਡੇ ਕੋਲ ਭੇਜੋ। ਕੋਲਾਰ ਹਾਸਪਿਟਲ ਨੈਸ਼ਨਲ ਹਾਈਵੇ ਤੇ ਹੀ ਆ ਅਸੀਂ, ਜਲੰਧਰ ਤੋਂ 2 ਘੰਟੇ ਵੀ ਨਹੀਂ ਲੱਗਦੇ। ਜਿਹੜਾ ਦਿੱਲੀ ਨੂੰ ਕਨੈਕਟ ਕਰਦਾ ਨਾ ਰੋਡ ਲੁਧਿਆਣੇ ਤੋਂ ਟੂਆਰਡ ਦਿੱਲੀ, 30 ਮਿੰਟ ਦਾ ਸਾਡਾ ਨੈਸ਼ਨਲ ਹਾਈਵੇ ਦੇ ਉੱਪਰ ਕੋਲਾਰ ਹਾਸਪਿਟਲ
ਜੀ ਜੀ। ਤੇ ਅੱਗੇ ਇੱਕ ਹੋਰ ਸਰੋਤੇ ਸਾਡੇ ਨਾਲ ਜੁੜੇ ਨੇ, ਗੁਰਪ੍ਰੀਤ ਕੌਰ ਪ੍ਰੀਤੀ ਸਿਡਨੀ ਤੋਂ ਜੁੜੇ ਨੇ ਜੀ ਸਾਡੇ ਨਾਲ। ਤੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਪਹਿਲਾਂ ਤੁਹਾਨੂੰ। ਡਾਕਟਰ ਸਾਹਿਬ ਕਹਿੰਦੇ ਕਿ ਮੈਂ 34 ਸਾਲ ਦੀ ਆ, ਯਾਨੀ ਉਮਰ ਉਹਨਾਂ ਦੀ 34 ਸਾਲ ਹੈ, ਤੇ 160 ਸੈਂਟੀਮੀਟਰ ਟੋਲ ਨੇ ਉਹ। ਤੇ ਕਹਿੰਦੇ ਮੇਰਾ ਵੇਟ ਜਿਹੜਾ ਜੀ ਉਹ 80 ਕਿਲੋ ਹੈ, ਤੇ ਪੁੱਛਣਾ ਚਾਹੁੰਦੇ ਨੇ ਕਿ ਇਹ ਜਿਹੜੀ ਸਰਜਰੀ ਆ ਮੈਨੂੰ ਹੈਲਪ ਕਰੇਗੀ।
ਬਾਰਡਰ ਲਾਈਨ ਕੇਸ ਹੈ ਜੀ, ਜੇ ਤਾਂ ਸ਼ੂਗਰ ਹੈ, ਹੋਰ ਬਹੁਤੀਆਂ ਪ੍ਰੋਬਲਮਸ ਹੈ, ਫੇਰ ਸੋਚਣਾ ਚਾਹੀਦਾ। ਅਦਰਵਾਈਜ਼ ਯੂ ਨੀਡ ਟੂ ਆਪਣਾ ਤੁਸੀਂ ਕੰਟਰੋਲ ਕਰੋ, ਜਿਮ ਜਾਓ, ਮਿੱਠਾ ਬੰਦ ਕਰ ਦੋ, ਕਿਚਨ ਚੋਂ ਕੱਢ ਦਿਓ ਮਿੱਠਾ, ਬਿਲਕੁਲ ਜ਼ੀਰੋ ਕਰ ਦਿਓ। ਜਿਹੜਾ ਕਾਰਬੋਹਾਈਡਰੇਟਸ ਬੰਦ ਕਰਕੇ ਦੇਖੋ, ਫੋਰ 2 ਮੰਥ ਅੰਨ ਨਹੀਂ ਖਾਣਾ, ਰੋਟੀ ਚਾਵਲ ਬਿਲਕੁਲ ਬੰਦ ਕਰ ਦੋ, ਸਿਰਫ ਤੁਸੀਂ ਦਾਲ ਸਬਜ਼ੀ ਫਰੂਟਸ ਜਾਂ ਚਿਕਨ ਉਹ ਵੀ ਰੋਸਟਡ, ਪਲੱਸ ਐਕਸਰਸਾਈਜ਼ ਜਿਹੜੀ ਨਾ ਐਰੋਬਿਕਸ ਕਰਨੇ ਆ ਵੀ ਘਰੇ ਰੱਖ ਲਓ, ਸਾਈਕਲ ਸਟੇਸ਼ਨਰੀ ਸਾਈਕਲ ਜਾਂ ਜਿਹੜਾ ਇਲੈਕਟ੍ਰੀਕਲ ਹੈ ਉਹ ਬਹੁਤ ਵਧੀਆ ਹੈਗਾ, ਜਿਹੜੇ ਪੈਡਲ ਮਾਰਨ ਵਾਲੀ ਹੁੰਦੀ ਹੈ ਨਾ ਉਹ ਮਸ਼ੀਨ ਹੈ, ਖੜੇ ਹੋ ਕੇ ਤੋ ਅੱਧਾ ਘੰਟਾ ਡੇਲੀ ਆਪਣੀ ਬਾਡੀ ਲਈ, ਇਹ ਜ਼ਰੂਰੀ ਹੈ। ਜੇ ਫਿਰ ਵੀ ਨਹੀਂ ਘਟਦਾ ਦੈਨ ਜਸਟ ਕਾਲ ਮੀ ਬੈਕ, ਵੀ ਕੈਨ ਡੂ ਸਮਥਿੰਗ। ਇਹ ਜਿਹੜੀ ਇਹ ਜਿਹੜਾ ਗਰੁੱਪ ਹੈ ਨਾ, ਬੜਾ ਸੈਂਸਿਟਿਵ ਗਰੁੱਪ ਹੈ, 34 ਸਾਲ 32 ਸਾਲ ਲੜਕੀਆਂ ਯੰਗ ਨੇ, ਭਾਰ ਘਟਾਉਣਾ ਚਾਹੁੰਦੀਆਂ, ਚਾਹੀਦਾ ਤਾਂ 50 ਕਿਲੋ ਦੇ ਨੇੜੇ ਆ ਇਹਨਾਂ ਦਾ ਵਜ਼ਨ, ਇਹਨਾਂ ਦੀ ਹਾਈਟ ਦੇ ਹਿਸਾਬ ਨਾਲ। ਸੋ ਫਿਰ ਵੀ 30 ਕਿਲੋ ਜ਼ਿਆਦਾ ਚੁੱਕੀ ਫਿਰਦੇ ਆ, ਇੱਕ ਤਰ੍ਹਾਂ ਨਾਲ 30 ਕਿਲੋ ਦਾ ਪਿੱਠੂ ਲੱਗਿਆ ਹੋਇਆ। ਸੋਲੂਸ਼ਨ ਕੀਤਾ ਜਾ ਸਕਦਾ ਜੇ ਆਪਣੇ ਆਪ ਗੱਲ ਨਹੀਂ ਬਣਦੀ। ਹਾਂਜੀ
ਜੀ। ਤੇ ਡਾਕਟਰ ਸਾਹਿਬ ਅੱਗੇ ਸਾਡੇ ਨਾਲ ਲਗਾਤਾਰ ਸਰੋਤੇ ਜੁੜ ਰਹੇ ਆ, ਸੋ ਉਹਨਾਂ ਦੇ ਸਵਾਲ ਜਿਹੜੇ ਉਹ ਨਾਲ ਨਾਲ ਅਸੀਂ ਲੈਂਦੇ ਜਾਵਾਂਗੇ। ਤੇ ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਆਪਰੇਸ਼ਨ ਤੋਂ ਬਾਅਦ ਜਿਹੜਾ ਆਮ ਖਾਣਾ ਪੀਣਾ ਆ ਜਾਂ ਆਮ ਜਿਹੜਾ ਸਾਡਾ ਲਾਈਫ ਸਰਕਲ ਆ, ਉਹ ਕਦੋਂ ਕੁ ਸ਼ੁਰੂ ਹੋ ਜਾਂਦਾ, ਕਿੰਨੀ ਕੁ ਦੇਰ ਬਾਅਦ?
ਵੈਰੀ ਇੰਪੋਰਟੈਂਟ ਕੁਐਸਚਨ। ਪੁਰਾਣੀਆਂ ਜਿਹੜੀਆਂ ਟੈਕਨੀਕਸ ਸੀ ਉਹ ਬੇਸਡ ਹੁੰਦੀਆਂ ਸੀ ਇਸ ਚੀਜ਼ ਤੇ ਕਿ ਟਾਈਟ ਕਰ ਦਿਓ, ਸਟਮਕ ਬੜਾ ਛੋਟਾ ਬਣਦਾ ਸੀ ਪਹਿਲਾਂ, ਜਿੰਨੇ ਵੀ ਪੁਰਾਣੇ ਬੈਂਡ ਦੇਖੋਗੇ ਸਲੀਵ ਦੇਖੋਗੇ, ਇਹਦੇ ਵਿੱਚ ਮਿਨੀ ਗੈਸਟ੍ਰਿਕ ਬਾਈਪਾਸ, ਇਹਦੇ ਚ ਇੱਕ ਤਰ੍ਹਾਂ ਦਾ ਲਗਜ਼ਰੀ ਟ੍ਰੀਟਮੈਂਟ ਆ। ਬਹੁਤ ਜਲਦੀ ਅਸੀਂ ਸੈਕਿੰਡ ਡੇ ਤੋਂ ਸੈਮੀ ਸੋਲਿਡ ਸ਼ੁਰੂ ਕਰ ਦਿੰਦੇ ਹਾਂ, ਦਾਲ ਦਲੀਆ ਖਿਚੜੀ, ਇੱਕ ਹਫਤੇ ਬਾਅਦ ਹੀ ਪੇਸ਼ੈਂਟ ਨੂੰ ਆਪਾਂ ਨਾਰਮਲ ਡਾਇਟ ਲੈਣ ਲਈ ਕਹਿ ਦਿੰਦੇ ਹਾਂ, ਤੁਸੀਂ ਕੁਛ ਵੀ ਖਾ ਸਕਦੇ ਹੋ, ਫਰੂਟਸ, ਚਿਕਨ ਜਾਂ ਸਬਜ਼ੀਆਂ, ਐਨੀਥਿੰਗ, ਪਰ ਇਹ ਜ਼ਰੂਰ ਹੈ ਕਿ ਜ਼ਿਆਦਾ ਨਹੀਂ ਖਾਧਾ ਜਾਏਗਾ ਕਿਉਂਕਿ ਸਟਮਕ ਦਾ ਸਾਈਜ਼ ਘੱਟ ਜਾਂਦਾ, ਥੋੜਾ ਖਾ ਕੇ ਪੇਟ ਭਰ ਜਾਏਗਾ, ਬਟ ਖਾ ਤੁਸੀਂ ਜੋ ਮਰਜ਼ੀ ਸਕਦੇ ਹੋ, ਆਰਾਮ ਨਾਲ ਚਬਾ ਕੇ ਸਲੋ ਖਾਓ, ਇੱਕ ਹਫਤੇ ਬਾਅਦ ਯੂ ਕੈਨ ਈਟ ਐਨੀਥਿੰਗ ਐਂਡ ਐਵਰੀਥਿੰਗ। ਹਾਂਜੀ
ਜੀ, ਤੇ ਬਾਕੀ ਲਾਈਫ ਦੇ ਵਿੱਚ ਕੀ ਚੇਂਜ ਆਉਂਦੀ ਹੈ ਜਦੋਂ ਅਸੀਂ ਆਪਰੇਸ਼ਨ ਕਰਵਾ ਲੈਂਦੇ ਹਾਂ, ਜਿਹੜਾ ਆਪਰੇਸ਼ਨ ਤੋਂ ਪਹਿਲਾਂ ਵਾਲਾ ਲਾਈਫ ਟਾਈਮ ਹੁੰਦਾ ਜਾਂ ਉਸ ਤੋਂ ਬਾਅਦ ਵਾਲਾ ਆ, ਕੋਈ ਚੇਂਜ?
ਹਾਂਜੀ, ਚੇਂਜ ਤਾਂ ਤੁਸੀਂ ਜੇ ਤੁਸੀਂ ਦੇਖੋ ਨਾ ਯੂਟਿਊਬ ਤੇ ਦੇਖੋ, ਕੁਲਾਰ ਹਾਸਪਿਟਲ ਲਿਖੀ KULAR, ਤੁਸੀਂ ਬਿਫੋਰ ਆਫਟਰ ਦੇਖੋਗੇ ਨਾ, ਯੂ ਵਾਂਟ ਬਿਲੀਵ, ਤੁਹਾਨੂੰ ਲੱਗਣਾ ਵੀ ਝੂਠੀਆਂ ਫੋਟੋਆਂ ਲਾਈਆਂ ਮਰੀਜ਼ਾਂ ਦੀਆਂ, ਜਿੱਦਾਂ ਉਹ ਕਈ ਐਡ ਵਾਲਿਆਂ ਨੇ ਨੀ ਲਾਈਆਂ ਹੁੰਦੀਆਂ। ਤੁਸੀਂ ਇੱਕ ਤਾਂ ਪਾਸਪੋਰਟ ਨਵਾਂ ਬਣਾਉਣਾ ਪੈਣਾ ਇਹ 7 ਮਹੀਨੇ ਬਾਅਦ, ਇੱਕ ਚੇਂਜ ਤਾਂ ਇਹ ਹੈ, ਦੂਸਰਾ ਤੁਹਾਡੇ ਜਿਹੜੀ ਸ਼ੂਗਰ ਆ, ਬਲੱਡ ਪ੍ਰੈਸ਼ਰ ਆ, ਜਿੰਨੀਆਂ ਵੀ ਆਹ ਸਾਹ ਚੜਦਾ, ਗੋਡੇ ਦੁਖਦੇ ਆ, ਇਹ ਸਾਰੀਆਂ ਪ੍ਰੋਬਲਮ ਕਾਫੀ ਹੱਦ ਤੱਕ, ਸ਼ੂਗਰ ਤਾਂ ਐਵੇਂ ਲੱਗਦਾ ਕਿ ਬਿਲਕੁਲ ਜਿਵੇਂ ਬਿਲਕੁਲ ਹੀ ਇਨਸੁਲਿਨ ਬੰਦ ਹੋ ਜਾਂਦੀ ਹੈ ਜੀ, ਦੋ ਹਫ਼ਤਿਆਂ ਦੇ ਵਿੱਚ ਵਿੱਚ ਗੋਲੀ ਬੰਦ ਹੋ ਜਾਂਦੀ ਹੈ, ਜਿਹੜਾ ਤੁਹਾਡੀ ਐਵਰੇਜ ਸ਼ੂਗਰ 14 ਦੇ ਨੇੜੇ ਰਹਿੰਦੀ ਸੀ ਉਹ 6 ਦੇ ਨੇੜੇ ਰਹਿਣ ਲੱਗ ਜਾਂਦੀ ਹੈ, ਕੋਲੈਸਟ੍ਰੋਲ ਦੀਆਂ ਗੋਲੀਆਂ ਖਾਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ, ਬਲੱਡ ਪ੍ਰੈਸ਼ਰ 4 ਮਹੀਨੇ ਬਾਅਦ 100-95 ਮਰੀਜ਼ਾਂ ਦਾ 120/80 ਚੱਲੇਗਾ, ਜਿਹੜਾ ਕਿ ਪਹਿਲਾਂ 180-200 ਤੱਕ ਪਹੁੰਚ ਜਾਂਦਾ ਸੀ, ਕਿਉਂਕਿ ਸਾਰੇ ਬਾਡੀ ਦੇ ਰਿਸਪੋਂਸ ਨੇ ਟੁਵਰਡ ਸਟ੍ਰੈਸ। ਤੁਸੀਂ ਇਹ ਸੋਚੋ ਕਿਸੇ ਤੇ 60 ਕਿਲੋ ਦੀ ਬੋਰੀ ਰੱਖ ਦਈਏ, ਇੱਕ ਫੌਜੀ ਨੂੰ ਵੀ ਆਪਾਂ 1-2 ਦਿਨਾਂ ਲਈ ਸਜ਼ਾ ਦਿੰਦੇ ਹਾਂ ਪਿੱਠੂ ਜਿਹੜਾ ਲਾਉਂਦੇ ਆ, ਜੇ ਹਰ ਰੋਜ਼ ਦਾ ਪਿੱਠੂ ਬਿਗ ਡਿਜ਼ੀਜ਼, ਚੇਂਜਿਸ ਬਿਗ ਨੇ ਜੀ, ਸਿਰਫ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਬਾਅਦ ਦੇ ਵਿੱਚ ਆਪਣੀ ਡਾਇਟ ਥੋੜਾ ਖਾਣਾ, ਚੰਗਾ ਖਾਣਾ, ਨਾਲ ਆਪਣਾ ਵਾਇਟਮਿਨ ਟੈਬਲੇਟ ਵੀ ਖਾਂਦੇ ਰਹੋ ਤਾਂ ਕਿ ਡੈਫੀਸ਼ੀਐਂਸੀ ਨਾ ਕੋਈ ਹੋਵੇ, ਬਾਕੀ ਤਾਂ ਚੇਂਜਿਸ ਆਰ ਬਿਗ ਐਂਡ ਵੈਰੀ ਸਿਗਨੀਫੀਕੈਂਟ, ਤੁਹਾਨੂੰ ਲੋਕਾਂ ਨੇ ਰੋਕ ਰੋਕ ਕੇ ਪੁੱਛਣਾ ਵੀ ਇਹ ਕੀ ਹੋਇਆ ਕਿਵੇਂ ਹੋਇਆ। ਹਾਂਜੀ
ਜੀ, ਤੇ ਦੱਸੋ ਅਸੀਂ ਵੈਸੇ ਗੱਲ ਕਰ ਲਈਏ ਕਿ ਭਾਰ ਘਟਾਉਣ ਦੇ ਕੀ ਕੀ ਫਾਇਦੇ ਹੋਣੇ ਆ ਤੇ ਕੀ ਸਾਈਡ ਇਫੈਕਟ ਹੋ ਸਕਦੇ, ਇਹਦੇ ਬਾਰੇ ਵੀ ਅਸੀਂ ਗੱਲ ਕਰ ਚੁੱਕੇ ਹਾਂ, ਤੇ ਨਾਲ ਨਾਲ ਮੈਨੂੰ ਲੱਗਦਾ ਸਾਡੇ ਸਰੋਤੇ ਵੀ ਜਾਣਨਾ ਚਾਹੁਣਗੇ, ਤੇ ਮੇਰਾ ਵੀ ਇੱਕ ਸਵਾਲ ਹੈ ਕਿ ਅੱਜ ਕੱਲ ਮੋਟਾਪੇ ਦੇ ਨਾਲ ਨਾਲ ਹਾਰਟ ਡਿਸੀਜ਼ ਜਿਹੜੀਆਂ ਜੀ ਉਹ ਵੀ ਕਾਫੀ ਵਧੀਆ ਨੇ, ਸੋ ਡਾਕਟਰ ਸਾਹਿਬ ਇਹ ਵੀ ਦੱਸੋ ਕਿ ਮੋਟਾਪੇ ਦੇ ਨਾਲ ਹਾਰਟ ਡਿਸੀਜ਼ ਦਾ ਕੀ ਰਿਲੇਸ਼ਨ ਹੈ?
ਜਿਹੜੀ ਹਾਰਟ ਡਿਜ਼ੀਜ਼ ਹੈ ਜੀ, ਜਿਹੜੇ ਦਿਲ ਦੇ ਰੋਗ ਹੈ, ਕੋਈ ਹਾਰਟ ਅਟੈਕ ਹੋਣਾ ਜਾਂ ਸਡਨ ਕਾਰਡਿਕ ਅਰੈਸਟ, ਅੱਜ ਕੱਲ ਆਪਾਂ ਸੁਣਦੇ ਹਾਂ, ਕਾਮਨ ਜੀ ਪ੍ਰੋਬਲਮ ਹੋ ਗਈ ਹੈ। ਬੇਸਿਕਲੀ ਤੁਸੀਂ ਇਹ ਦੇਖੋ ਵੀ ਇੱਕ ਕਚਰਾ ਛੋਟਾ ਜਿਹਾ ਤੁਹਾਡੇ ਹਾਰਟ ਦੀ ਆਰਟਰੀ ਦੇ ਵਿੱਚ ਆ ਕੇ ਫਸਣਾ, ਉਹਦੇ ਨਾਲ ਹਾਰਟ ਅਟੈਕ ਹੋ ਸਕਦਾ। ਜਿਹੜੇ ਤੁਸੀਂ ਇੰਨਾ ਇੰਨਾ ਵਜ਼ਨ, ਆਪਾਂ ਇੰਨੀ ਚਰਬੀ ਜ਼ਿਆਦਾ ਚੁੱਕੀ ਫਿਰਦੇ ਹਾਂ, ਇਹਦੇ ਚ ਸਿਰਫ ਇੱਕ ਕਚਰਾ ਜਾਣ ਦੀ ਲੋੜ ਹੈ, ਸੋ ਇਹਦਾ ਬੜਾ ਡਾਇਰੈਕਟ ਰਿਲੇਸ਼ਨ ਹੈ। ਇਹਨੂੰ ਮੈਟਾਬੋਲਿਕ ਸਰਜਰੀ ਦੇ ਨਾਮ ਨਾਲ ਵੀ ਅੱਜ ਕੱਲ ਜਾਣਿਆ ਜਾਂਦਾ, ਕਈ ਪੇਸ਼ੈਂਟ ਦੀ ਫੈਮਿਲੀ ਦੇ ਵਿੱਚ ਇਹ ਹੁੰਦਾ, ਫਾਦਰ ਨੂੰ ਵੀ, ਤੁਹਾਡੇ ਚਾਚੇ ਨੂੰ, ਫੈਮਿਲੀ ਚ ਸਾਰੇ ਨੂੰ ਹਾਰਟ ਦੀ ਪ੍ਰੋਬਲਮ ਹੈ, ਤੁਹਾਡਾ ਵੀ ਕੋਲੈਸਟ੍ਰੋਲ ਜ਼ਿਆਦਾ ਚੱਲ ਰਿਹਾ, ਸੋ ਇਹਦਾ ਕਾਰਨ ਉਹੀ ਹੈ, ਇੰਟਸਟਾਈਨ ਜ਼ਿਆਦਾ ਲੰਬੀ ਹੈ, ਜਮਾ ਜ਼ਿਆਦਾ ਕਰ ਰਹੀ ਹੈ, ਤੇ ਜਦੋਂ ਬਾਈਪਾਸ ਕਰਾਂਗੇ ਤਾਂ ਉਹ ਦਿਨਾਂ ਚ ਹੀ ਤੁਹਾਡਾ ਕੋਲੈਸਟ੍ਰੋਲ ਕੰਟਰੋਲ ਹੋਣਾ, ਹਾਰਟ ਅਟੈਕ ਹੋਣ ਦੇ ਜਿਹੜੇ ਚਾਂਸਿਸ ਆ ਉਹ 100 ਗੁਣਾ ਘੱਟ ਜਾਂਦੇ ਆ ਜੀ। ਸੋ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਹੈਗੇ ਜਿਨ੍ਹਾਂ ਨੇ ਪਹਿਲਾਂ ਹਾਰਟ ਦੀ ਸਰਜਰੀ ਵੀ ਹੋ ਚੁੱਕੀ ਹੈ, ਉਹਨਾਂ ਦੇ ਪਹਿਲਾਂ 2 ਵਾਰੀ ਸਟੈਂਟ ਵੀ ਪੈ ਚੁੱਕਿਆ ਹਾਰਟ ਦੇ ਵਿੱਚ, ਸੋ ਉਹਨਾਂ ਲਈ ਵੀ ਬੜਾ ਵੱਡਾ ਫਾਇਦਾ ਕਿ ਦੁਬਾਰਾ ਹਾਰਟ ਅਟੈਕ ਹੋਣ ਦੇ ਚਾਂਸ ਸਿਗਨੀਫੀਕੈਂਟਲੀ ਘੱਟ ਜਾਂਦੇ ਆ। ਅਮੈਰੀਕਾ ਦੇ ਵਿੱਚ ਤਾਂ ਅਸੀਂ ਇਹਦੇ ਚ ਘੱਟ ਵਜ਼ਨ ਵਾਲਿਆਂ ਦਾ ਵੀ ਓਪਰੇਸ਼ਨ ਕਰਨ ਲੱਗ ਗਏ ਹਾਂ ਨਿਊਯਾਰਕ ਦੇ ਵਿੱਚ, ਕਿ ਜੇ ਤੁਹਾਡਾ ਵਜ਼ਨ ਸਿਰਫ 10-15 ਕਿਲੋ ਹੀ ਜ਼ਿਆਦਾ ਹੈ ਪਰ ਹਾਰਟ ਦੀ ਖਤਰਾ, ਹਾਰਟ ਦੀ ਪ੍ਰੋਬਲਮ ਦਾ, ਕੋਲੈਸਟ੍ਰੋਲ ਜ਼ਿਆਦਾ ਚੱਲ ਰਿਹਾ ਜਾਂ ਫੈਮਿਲੀ ਹਿਸਟਰੀ ਆ, ਫਿਰ ਵੀ ਆਪਾਂ ਇਹ ਸਰਜਰੀ ਜਿਹੜੀ ਇਹਦੀ ਡਿਜ਼ਾਇਨਿੰਗ ਫਿਰ ਇਸ ਹਿਸਾਬ ਨਾਲ ਕਰਾਂਗੇ, ਸਟਮਕ ਜ਼ਿਆਦਾ ਛੋਟਾ ਨਹੀਂ ਕਰਾਂਗੇ, ਭਾਰ ਜ਼ਿਆਦਾ ਨਾ ਘਟੇ, ਸਿਰਫ ਫੈਟ ਬਾਹਰ ਨਿਕਲਦੀ ਰਹੇ ਬਾਡੀ ਤੋਂ। ਜਿਹੜੀ ਆਪਾਂ ਗੋਲੀਆਂ ਖਾਂਦੇ ਹਾਂ ਚਰਬੀ ਕੋਲੈਸਟ੍ਰੋਲ ਵਾਸਤੇ, ਉਹਨਾਂ ਨਾਲੋਂ ਕਾਫੀ ਗੁਣਾ ਜ਼ਿਆਦਾ ਇਹ ਇਫੈਕਟਿਵ ਹੈ। ਇਟਸ ਰੀਅਲੀ ਅ ਬਿਗ ਟੂਲ ਫਾਰ ਦੋਸ ਪੇਸ਼ੈਂਟਸ ਹੈਵਿੰਗ ਹਾਰਟ ਪ੍ਰੋਬਲਮ।
ਜੀ ਬਿਲਕੁਲ, ਮੇਰਾ ਵੀ ਅਗਲਾ ਸਵਾਲ ਇਹੀ ਸੀ ਕਿ ਕਈ ਵਾਰ ਹੁੰਦਾ ਕਿ ਭਾਰ ਓਨਾ ਜ਼ਿਆਦਾ ਭਾਵੇਂ ਨਾ ਹੋਵੇ ਪਰ ਹਾਰਟ ਡਿਜ਼ੀਜ਼ ਜਿਹੜੀ ਉਹ ਜ਼ਰੂਰ ਹੁੰਦੀ ਹੈ, ਸੋ ਦਿਲ ਦੀ ਬਿਮਾਰੀ ਤੋਂ ਜੇ ਕੋਈ ਪ੍ਰਭਾਵਿਤ ਹੈ ਤਾਂ ਇਹਦਾ ਮਤਲਬ ਉਹ ਵੀ ਜਿਹੜਾ ਸਰਜਰੀ ਕਰਵਾ ਸਕਦਾ ਤੇ ਉਹਦੇ ਲਈ ਕਾਮਯਾਬ ਸਰਜਰੀ ਹੈ।
ਹਾਂਜੀ ਅਮਰਦੀਪ ਜੀ, ਦਿਲ ਦੀ ਬਿਮਾਰੀ ਤੇ ਸ਼ੂਗਰ, ਇਹਦੇ ਲਈ ਜਿਹੜੀ ਅਮੈਰੀਕਨ ਐਸੋਸੀਏਸ਼ਨ ਹੈ, ਸਾਡੀ ASMBS ਦਾ ਮੈਂ ਮੈਂਬਰ ਹਾਂ ਜੀ, ਉਹਦੇ ਚ ਆਨਰਰੀ ਮੈਂਬਰ ਹਾਂ ਮੈਂ, ਓਹਦੇ ਚ ਡਿਸਾਈਡ ਕੀਤਾ ਹੋਇਆ ਡਿਸੀਜਨ ਹੈ, ਓਹਦੇ ਚ ਇੰਸ਼ੋਰੈਂਸ ਵੱਲੋਂ ਵੀ ਅਲਾਊਡ ਹੈ ਅਮੇਰੀਕਾ ਚ ਕਿ ਜੇ ਤੁਹਾਡਾ ਵਜ਼ਨ ਸਿਰਫ 10-15 ਕਿਲੋ ਵਧਿਆ ਹੋਇਆ ਪਰ ਤੁਹਾਡੀ ਸ਼ੂਗਰ ਕੰਟਰੋਲ ਨਹੀਂ ਆ ਰਹੀ ਜਾਂ ਤੁਹਾਨੂੰ ਹਾਰਟ ਦੀਆਂ ਪ੍ਰੋਬਲਮ ਜ਼ਿਆਦਾ, ਫਿਰ ਇਹ ਸਰਜਰੀ ਅਲਾਊਡ ਹੈ ਐਂਡ ਇਟ ਹੈਲਪਸ ਇਨ ਅ ਬਿਗ ਵੇ।
ਤੇ ਬਿਲਕੁਲ ਜਿਨ੍ਹਾਂ ਦੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਨ੍ਹਾਂ ਦੇ ਪਹਿਲਾਂ ਹਾਰਟ ਬਾਈਪਾਸ ਹੋ ਚੁੱਕੇ ਆ ਸੋ ਉਹ ਐਲੀਜੀਬਲ ਨੇ ਇਸ ਸਰਜਰੀ ਲਈ, ਤੇ ਜੇ ਉਹਨਾਂ ਦੀ ਹਾਰਟ ਬਾਈਪਾਸ ਤੋਂ ਬਾਅਦ ਵਾਲੀ ਜਿਹੜੀ ਮੈਡੀਕੇਸ਼ਨ ਆ ਜਦੋਂ ਇਹ ਸਰਜਰੀ ਕਰਦੇ ਹੋ ਉਹ ਬੰਦ ਹੋ ਜਾਂਦੀ ਆ ਜਾਂ ਉਹ ਲੈਣੀ ਪੈਂਦੀ ਆ?
ਐਕਚੁਲੀ ਉਹਦੇ ਜਿਹੜੇ ਰਿਪੋਰਟਸ ਤੋਂ ਪਤਾ ਲੱਗਦਾ 99% ਉਹਦੀ ਲੋੜ ਪੈਂਦੀ ਨੀ, ਪਰ ਮੈਂ ਕਹੂੰਗਾ ਵੀ ਇਕਦਮ ਤੁਸੀਂ ਆਪਣੇ ਆਪ ਬੰਦ ਨਾ ਕਰੋ, ਤੁਹਾਡੇ ਜਿਹੜੇ ਡਾਕਟਰ ਨੇ ਜਿਨ੍ਹਾਂ ਨੇ ਹਾਰਟ ਦੀ ਸਰਜਰੀ ਕੀਤੀ ਆ ਉਹਨਾਂ ਨਾਲ ਸੰਪਰਕ ਚ ਰਹੋ, ਉਹਨਾਂ ਨੇ ਆਪੇ ਬੰਦ ਕਰ ਦੇਣੀ ਜਦੋਂ ਤੁਹਾਡਾ ਕੋਲੈਸਟ੍ਰੋਲ ਨਾਰਮਲ ਰਹਿਣਾ, ਉਹਨਾਂ ਨੇ ਡੋਜ਼ ਘਟਾਉਂਦੇ ਘਟਾਉਂਦੇ ਉਹਨੂੰ ਬੰਦ ਕਰ ਦੇਣਾ। ਹਾਂਜੀ
ਜੀ। ਤੇ ਡਾਕਟਰ ਸਾਹਿਬ ਦੇਖਣ ਦੇ ਵਿੱਚ ਇਹ ਵੀ ਆਉਂਦਾ ਕਿ ਜਿਹੜੇ ਦਿਲ ਦੇ ਰੋਗਾਂ ਵਾਲੇ ਲੋਕ ਆ ਜਾਂ ਇਹਨਾਂ ਤੋਂ ਪ੍ਰਭਾਵਿਤ ਲੋਕ ਆ ਉਹਨਾਂ ਦਾ ਜਿਹੜਾ ਖਾਣਾ ਪੀਣਾ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਤਲੀਆਂ ਚੀਜ਼ਾਂ ਜਿਹੜੀਆਂ ਉਹ ਬੰਦ ਕੀਤੀਆਂ ਜਾਂਦੀਆਂ, ਤੇ ਆਪਾਂ ਸਾਰੇ ਪੰਜਾਬੀ ਜਿਹੜੇ ਆ ਜੀ ਉਹ ਤਲਿਆ ਹੋਇਆ ਖਾਣ ਦੇ ਸ਼ੌਕੀਨ ਆ ਇਹ ਆਪਾਂ ਜਾਣਦੇ ਆ, ਤੇ ਇਸ ਸਰਜਰੀ ਤੋਂ ਬਾਅਦ ਉਹ ਇਹੋ ਜਿਹਾ ਖਾਣਾ ਜਿਹੜਾ ਤਲਿਆ ਖਾ ਸਕਦੇ ਆ ਜਿਹੜਾ ਗ੍ਰੇਸੀ ਆ?
ਇਹ ਪੰਜਾਬੀਆਂ ਦੇ ਸਵਾਲ ਆ ਆਪਣੇ, ਇੱਕ ਤਾਂ ਤਲਿਆ ਹੋਇਆ ਤੇ ਦੂਜਾ ਜਿਹੜੇ ਉਹ ਪੁੱਛਦੇ ਆ ਵੀ ਡਰਿੰਕ ਕਰ ਸਕਦੇ ਕਿ ਨਹੀਂ, ਦੋ ਪੈਗ ਵੀ ਲਾਉਣੇ ਨਾਲ ਉਹਨਾਂ ਨੇ, ਇਹ ਇਹਦੇ ਚ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਬਾਈਪਾਸ ਹੈ ਬਾਈਪਾਸ ਤੋਂ ਬਾਅਦ ਤੁਸੀਂ ਜੇ ਮੰਨ ਲਓ ਦਾਲ ਚ ਮੱਖਣ ਪਾ ਕੇ ਖਾਓਗੇ ਨਾ ਤੇ ਨੈਕਸਟ ਡੇ ਤੁਸੀਂ ਦੇਖੋਗੇ ਲੈਟਰਿਨ ਤੇ ਤੁਹਾਨੂੰ ਜਿਹੜਾ ਯੂਲਸੀ ਫੈਟ ਆਇਲ ਫਲੋਟਿੰਗ ਆਨ ਦਾ ਟਾਇਲਟ ਸੀ, ਤੁਹਾਨੂੰ ਤੈਰਦਾ ਨਜ਼ਰ ਆਏਗਾ ਤੇਲ ਜਿਹੜਾ ਕਿ ਪਹਿਲਾਂ ਜਮਾਂ ਹੋ ਰਿਹਾ ਸੀ ਪੇਟ ਦੇ ਆਲੇ ਦੁਆਲੇ, ਕਿਉਂਕਿ ਕਾਰਨ ਕੀ ਸੀ ਜਮਾਂ ਹੋ ਰਿਹਾ ਸੀ ਜ਼ਿਆਦਾ, ਇੰਟਸਟਾਈਨ ਜ਼ਿਆਦਾ ਲੰਬੀ ਹੈ ਜਮਾਂ ਜ਼ਿਆਦਾ ਕਰ ਰਹੀ ਹੈ, ਡਿਜ਼ਾਈਨ ਆਪਣਾ ਪੁਰਾਣਾ ਖਾ ਸਕਦੇ ਹਾਂ ਜੀ ਬਾਅਦ ਦੇ ਵਿੱਚ ਬਿਲਕੁਲ ਨਾਰਮਲ ਡਾਇਟ ਤੁਸੀਂ ਮੱਖਣ ਪਾ ਕੇ ਦਾਲ ਚ ਖਾ ਲਓ ਕੋਈ ਪ੍ਰੋਬਲਮ ਨਹੀਂ, ਜਿਵੇਂ ਨਾਰਮਲ ਜੇ ਆਪਾਂ ਨੂੰ ਆਦਤਾਂ ਪਈਆਂ ਹੁੰਦੀਆਂ ਉਹ ਸਾਰੀਆਂ ਆਪਾਂ ਉਸ ਤਰ੍ਹਾਂ ਦਾ ਮਜ਼ਾ ਆਪਾਂ ਲੈ ਸਕਦੇ ਹਾਂ ਕਿਉਂਕਿ ਇਹਨੇ ਜਮਾਂ ਘੱਟ ਕਰਨਾ। ਹਾਂਜੀ
ਜੀ। ਤੇ ਡਾਕਟਰ ਸਾਹਿਬ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਸੁਨੇਹਾ ਸਾਡੇ ਸਰੋਤਿਆਂ ਦੇ ਲਈ ਅੱਜ ਦੇਣਾ ਚਾਹੋ, ਕਿਉਂਕਿ ਹਰਮਨ ਰੇਡੀਓ ਜਿਹੜਾ ਜੀ ਵਰਲਡ ਵਾਈਡ ਰੇਡੀਓ ਆ ਤੇ ਸਾਡੇ ਨਾਲ ਜਿਹੜੇ ਸਰੋਤੇ ਆ ਉਹ ਵੱਖ ਵੱਖ ਦੇਸ਼ਾਂ ਤੋਂ ਵੀ ਜੁੜੇ ਹੁੰਦੇ ਆ, ਸੋ ਆਸਟ੍ਰੇਲੀਆ ਦੇ ਵੀ ਸਾਰੇ ਸਟੇਟਸ ਤੋਂ ਜੁੜੇ ਹੋਏ ਆ, ਸੋ ਸਾਡੇ ਸਾਰੇ ਸਰੋਤਿਆਂ ਦੇ ਲਈ ਤੁਹਾਡਾ ਕੋਈ ਸੁਨੇਹਾ?
ਹਾਂਜੀ, ਮੇਰਾ ਸੁਨੇਹਾ ਇਹੀ ਹੈ ਜੀ ਕਿ ਮੋਟਾਪਾ ਜੇ ਤੁਹਾਨੂੰ ਡਰ ਲੱਗਣ ਲੱਗ ਗਿਆ ਮੋਟਾਪਾ ਤੁਹਾਡੇ ਕੰਟਰੋਲ ਚ ਨਹੀਂ ਆ ਰਿਹਾ ਤਾਂ ਤੁਸੀਂ ਕੁੜਾਰ ਹਾਸਪਿਟਲ ਗੂਗਲ ਕਰਕੇ ਦੇਖਣਾ, ਡਰਨਾ ਨਹੀਂ ਹੈ। ਇੰਡੀਆ ਆਉਣ ਤੋਂ ਬੜੇ ਪੇਸ਼ੈਂਟ ਮੈਨੂੰ ਇਹ ਪੁੱਛਦੇ ਆ ਕੈਨੇਡਾ ਤੋਂ ਜਦੋਂ ਫੋਨ ਕਰਨਗੇ ਵੀ ਜੀ ਇਨਫੈਕਸ਼ਨ ਤਾਂ ਨਹੀਂ ਹੋ ਜਾਏਗੀ ਇੰਡੀਆ ਚ, ਅਸੀਂ ਆਪਣੇ ਜਿਹੜੇ ਮੇਰੇ ਬੋਸ ਰਹੇ ਆ ਰਾਬਰਟ ਰਟਲੇਜ ਦੀ ਨੂੰਹ ਦਾ ਆਪਰੇਸ਼ਨ ਇੱਥੇ ਕੀਤਾ, ਸਾਡੀ ਜਿਹੜੀ ਸਰਜਰੀ ਆ ਜਾਂ ਹਾਸਪਿਟਲ ਦੇ ਸਟੈਂਡਰਡਸ ਆ ਉਹ ਸਾਡੇ ਵਰਲਡ ਸਟੈਂਡਰਡਸ ਨੂੰ ਅਸੀਂ ਮੀਟ ਕਰਦੇ ਆ, ਇੰਟਰਨੈਸ਼ਨਲੀ ਸਾਡਾ ਸਰਟੀਫਾਈਡ ਆ, ਇੰਟਰਨੈਸ਼ਨਲ ਐਕਸੀਲੈਂਸ ਫੈਡਰੇਸ਼ਨ ਵੱਲੋਂ ਸਰਟੀਫਾਈਡ ਆ, ਸੋ ਤੁਹਾਨੂੰ ਬਿਲਕੁਲ ਵਰੀ ਕਰਨ ਦੀ ਇਹਦੇ ਲਈ ਲੋੜ ਨਹੀਂ ਹੈ। ਤੇ ਸਰਜਰੀ ਦਾ ਤੁਹਾਡੇ ਜਿਹੜੇ ਵੈਸਟਰਨ ਕੰਟਰੀਜ਼ ਆ ਉਹਨਾਂ ਨਾਲੋਂ ਮੈਂ ਕਹਿ ਸਕਦਾ ਵੀ ਆਪਾਂ ਇੱਥੇ ਬੈਟਰ ਕਰਾਂਗੇ ਕਿਉਂਕਿ ਡਿਜ਼ਾਈਨਿੰਗ ਵਾਲਾ ਕੰਮ ਹੈ, ਇਹਦੇ ਚ ਅਸੀਂ ਕਾਫੀ ਤਜਰਬਾ ਵੀ ਪ੍ਰਮਾਤਮਾ ਦੀ ਦਇਆ ਨਾਲ 10 ਸਾਲ ਤੋਂ ਜ਼ਿਆਦਾ ਇਸੇ ਕੰਮ ਚ ਹੋ ਗਏ ਜੀ। ਮੋਟਾਪੇ ਤੋਂ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ, ਜੇ ਲੱਗਦੀ ਹੈ ਕੋਈ ਪ੍ਰੋਬਲਮ ਰਾਈਟ ਅਵੇ ਕਾਲ 9878090001 ਸਾਡਾ ਨੰਬਰ ਹੈ ਜੀ, ਕੰਟੈਕਟ ਨੰਬਰ, ਐਨੀ ਟਾਈਮ ਦੇ ਕੈਨ ਕਾਲ ਆ।
ਹਾਂਜੀ ਸੋ ਬਹੁਤ ਵਧੀਆ ਜੀ, ਤੁਸੀਂ ਵੈਸੇ ਇਹ ਜਿਹੜਾ ਇੱਕ ਭੁਲੇਖਾ ਉਹ ਵੀ ਦੂਰ ਕਰਤਾ ਕਿਉਂਕਿ ਕੁਆਲਿਟੀ ਵਾਈਜ਼ ਬਹੁਤ ਭੁਲੇਖਾ ਹੋ ਜਾਂਦਾ, ਸਾਡੇ ਸੁਣਨ ਵਾਲੇ ਜਿਹੜੇ ਆ ਉਹ ਇਸ ਗੱਲ ਦੇ ਲਈ ਜ਼ਰੂਰ ਜਾਣਨ ਲਈ ਤਤਪਰ ਹੁੰਦੇ ਆ ਕਿ ਸ਼ਾਇਦ ਜਿਹੜੇ ਇਨ੍ਹਾਂ ਦੇਸ਼ਾਂ ਦੇ ਵਿੱਚ ਜਿਹੜੀਆਂ ਸਹੂਲਤਾਂ ਆ ਕੁਆਲਿਟੀ ਵਾਈਜ਼ ਜ਼ਿਆਦਾ ਵਧੀਆ ਹੁੰਦੀਆਂ ਨੇ, ਤੇ ਭਾਰਤ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਕਹਿੰਦੇ ਕਿ ਸਮਝੌਤਾ ਕਰਨਾ ਪੈ ਜਾਂਦਾ, ਸੋ ਤੁਸੀਂ ਇਹ ਵਿਸ਼ਵਾਸ ਜਿਹੜਾ ਦਵਾਇਆ ਸੋ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਸਰੋਤੇ ਆ ਜੀ ਉਹ ਬਿਲਕੁਲ ਇਹਦੇ ਲਈ ਸਹਿਮਤ ਹੋਣਗੇ। ਤੇ ਡਾਕਟਰ ਸਾਹਿਬ ਜਾਣ ਤੋਂ ਪਹਿਲਾਂ ਅਸੀਂ ਵੀ ਇੱਕ ਵਾਰ ਫੇਰ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਤੁਸੀਂ ਇਸ ਵੇਲੇ ਡਾਕਟਰ ਕੁਲਦੀਪਕ ਸਿੰਘ ਕੁਲਾਰ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਸੁਣ ਰਹੇ ਸੀ ਜੀ ਮੋਟਾਪੇ ਦੇ ਬਾਬਤ। ਸੋ ਤੁਹਾਡੀ ਵੀ ਕੋਈ ਸਮੱਸਿਆ ਤੇ ਤੁਸੀਂ ਡਾਕਟਰ ਸਾਹਿਬ ਦੇ ਨਾਲ ਮਿਲਣਾ ਚਾਹੁੰਦੇ ਹੋ, ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਉਹਨਾਂ ਦਾ ਫੋਨ ਨੰਬਰ ਹੈ ਜੀ +91 987809001 ਯਾਨੀ ਕਿ 9870809001 ਸੋ GT ਰੋਡ ਬੀਜਾ ਖੰਨਾ ਲੁਧਿਆਣੇ ਤੋਂ ਕਾਫੀ ਨਜ਼ਦੀਕ ਹੈ ਜੀ ਤੇ ਤੁਸੀਂ ਉੱਥੇ ਜਿਹੜਾ ਆਪਣੀ ਜਿਹੜੀ ਇਹ ਸਮੱਸਿਆ ਆ ਉਹ ਲੈ ਕੇ ਜਾ ਸਕਦੇ ਹੋ ਉਹਨਾਂ ਦੇ ਨਾਲ ਜਿਹੜੀ ਇਹ ਸਮੱਸਿਆ ਸਾਂਝੀ ਕਰ ਸਕਦੇ ਹੋ ਸੋ ਡਾਕਟਰ ਸਾਹਿਬ ਸਾਡੇ ਨਾਲ ਤੁਸੀਂ ਅੱਜ ਬੜੀ ਲੰਬੀ ਗੱਲਬਾਤ ਜਿਹੜੀ ਆ ਉਹ ਇਸ ਵਿਸ਼ੇ ਤੇ ਕੀਤੀ ਆ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੁਹਾਡੇ ਤੁਸੀਂ ਆਪਣਾ ਕੀਮਤੀ ਸਮਾਂ ਵੱਡੇ ਤੜਕੇ ਸੋ ਕਾਫੀ ਤੜਕਾ ਹੈ ਅਜੇ 3:15 ਅਸੀਂ ਤੁਹਾਨੂੰ ਉਠਾ ਕੇ ਪ੍ਰੋਗਰਾਮ ਦੇ ਵਿਚ ਸ਼ਾਮਲ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ
ਬੜੀ ਖੁਸ਼ੀ ਆ ਜੀ ਅਮਰਦੀਪ ਜੀ ਤੇ ਹਰਮਨ ਰੇਡੀਓ ਦਾ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਫੋਰ ਦ ਪੇਸ਼ੈਂਟ ਹੀਅਰਿੰਗ ਸਤਿ ਸ਼੍ਰੀ ਅਕਾਲ ਜੀ ਹੈਲੋ
ਹੁਣ ਪ੍ਰੋਗਰਾਮ ਦੇ ਵਿਚ ਅਸੀਂ ਅਗਲੇ ਸਿਲਸਿਲੇ ਵਧਣਾ ਪਰ ਉਸ ਤੋਂ ਪਹਿਲਾਂ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਆ ਜੀ ਉਹ ਪ੍ਰੋਗਰਾਮ ਦੇ ਵਿਚ ਸਾਂਝ ਪਾ ਰਹੇ ਆ ਤੇ ਉਹਨਾਂ ਨੇ ਬਹੁਤ ਦੇਰ ਤੋਂ ਸਾਨੂੰ ਜਿਹੜੇ ਮੈਸੇਜਿਸ ਆ ਉਹ ਕੀਤੇ ਹੋਏ ਆ ਅਸੀਂ ਉਹਨਾਂ ਦੇ ਮੈਸੇਜਿਸ ਜਿਹੜੇ ਆ ਜੀ ਉਹ ਸ਼ਾਮਲ ਕਰ ਲਈਏ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪ੍ਰੋਗਰਾਮ ਚ ਹਾਜ਼ਰੀ ਲਗਵਾਈ ਸੀ ਜਗਤਾਰ ਜੌਹਲ ਹੋਰਾਂ ਨੇ ਸੋ ਪ੍ਰੋਗਰਾਮ ਦੇ ਵਿਚ ਉਹਨਾਂ ਨੂੰ ਜੀ ਆਇਆ ਕਹਿੰਦੇ ਆ ਕਹਿੰਦੇ ਭੈਣ ਜੀ ਹਾਜ਼ਰੀ ਲਾ ਲਓ ਸੋ ਹਾਜ਼ਰੀ ਤਾਂ ਤੁਹਾਡੀ ਬਹੁਤ ਦੇਰ ਦੀ ਲੱਗ ਗਈ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਾ ਕੀਤਾ ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਤੇ ਅੱਗੇ ਸਾਡੇ ਨਾਲ ਸੁਰਜੀਤ ਸੰਧੂ ਹੁਰੀ ਵੀ ਸ਼ਾਮਲ ਹੋਏ ਸੀ ਗੁੱਡ ਮਾਰਨਿੰਗ ਜੀ ਕਹਿੰਦੇ ਇਨ੍ਹਾਂ ਨੇ 8:08 ਤੇ ਸਾਨੂੰ ਸੁਨੇਹਾ ਦਿੱਤਾ ਸੀਗਾ ਜੀ ਤੇ ਕਹਿੰਦੇ ਤੁਸੀਂ ਅੱਜ ਸੌਂਗ ਪਲੇ ਕਰ ਦਿਓ ਰਵਿੰਦਰ ਗਰੇਵਾਲ ਦਾ ਕਰਮਾ ਵਾਲੀ ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਤੁਹਾਨੂੰ ਸੁਣਵਾ ਦਿੰਦੇ ਹਾਂ ਜੀ ਇਹ ਸੌਂਗ ਵੀ ਤੇ ਅੱਗੇ ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਵੀ ਸ਼ਾਮਲ ਹੋਏ ਸੀ ਸਤਿ ਸ੍ਰੀ ਅਕਾਲ ਅਮਰਦੀਪ ਤੇ ਅਮਰਦੀਪ ਭੈਣ ਜੀ ਤੇ ਮਿੰਟੂ ਵੀਰ ਜੀ ਤੇ ਹਰਮਨ ਰੇਡੀ ਦੇ ਸਾਰੇ ਸਰੋਤਿਆਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਸੋ ਮਿੰਟੂ ਬਰਾੜਹੁਰੀ ਤਾਂ ਜਾ ਚੁੱਕੇ ਨੇ ਪ੍ਰੋਗਰਾਮ ਚ ਆਪਾਂ ਗੱਲਬਾਤ ਤੁਹਾਡੀ ਜ਼ਰੂਰ ਉਨ੍ਹਾਂ ਤੱਕ ਪਹੁੰਚਾਈ ਸੀਗੀ ਕੇ ਐਸ ਮੱਖਣ ਵਾਲੀ ਤੇ ਗੁਰਜੀਤ ਜੀ ਮੇਰੇ ਵੱਲੋਂ ਤਾਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਬਹੁਤ ਬਹੁਤ ਧੰਨਵਾਦ ਸਾਡੇ ਤੱਕ ਆਪਣਾ ਸੁਨੇਹਾ ਪਹੁੰਚਾਉਣ ਦੇ ਲਈ ਅੱਗੇ ਅਜੇ ਪਾਲ ਬ੍ਰਿਸਬੇਨ ਤੋਂ ਸ਼ਾਮਲ ਹੋਏ ਸੀ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਇਹਨਾਂ ਨੇ ਵੀ ਬੁਲਾਈ ਆ ਤੇ ਇਹਨਾਂ ਨੇ ਆਵਾਜ਼ ਵੱਲ ਸਾਡਾ ਧਿਆਨ ਦਵਾਇਆ ਸੀਗਾ ਬਹੁਤ ਬਹੁਤ ਧੰਨਵਾਦ ਅਜੇ ਪਾਲ ਤੁਸੀਂ ਹਾਜ਼ਰੀ ਲਗਵਾਈ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਤੇ ਰਾਜ ਮੋਹਿੰਦਰ ਸਿੰਘ ਜੁੜੇ ਸੀ ਜੀ 8:25 ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਟਾਈਮ ਐਂਡ ਕਰਮਾ ਕਹਿੰਦੇ ਵੈਨ ਏ ਬਰਡ ਇਜ਼ ਅਲਾਈਵ ਇਟ ਈਟਸ ants when the bird has died ants eat it one tree can be made into a million matchsticks but only one matchstick is needed to burn a million trees circumstances can change at any time don't devalue or hurt anyone in this life you may be powerful today but time is more powerful than you ਬਹੁਤ ਖੂਬ ਬਹੁਤ ਹੀ ਖੂਬਸੂਰਤ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਰਾਜ ਮਹਿੰਦਰ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਹਾਜ਼ਰੀ ਲਗਵਾਉਣ ਦੇ ਲਈ ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਟੂ ਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋਏ ਸਨ ਸੋ ਥੋੜਾ ਜਿਹਾ ਲੇਟ ਹੋ ਗਏ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਕਹਿੰਦੇ ਤੇ ਪਿਛਲੇ ਦਿਨ ਇਨ੍ਹਾਂ ਨੇ ਕਹਿੰਦੇ ਘਟਨਾ ਕ੍ਰਮ ਵੱਲ ਇੱਕ ਧਿਆਨ ਦਵਾਇਆ ਕਹਿੰਦੇ ਮੀਡੀਆ ਚ ਮੀਡੀਆ ਨੂੰ ਬੜੀ ਨਮੋਸ਼ੀ ਚੱਲਣੀ ਪਈ ਹੈ ਤੇ ਜਲੰਧਰ ਦੇ ਇੱਕ ਅਦਾਰੇ ਨੇ ਜੋ ਰੋਲ ਨਿਭਾਇਆ ਮਨਮੀਤ ਦੇ ਅੰਤਮ ਸੰਸਕਾਰ ਮੌਕੇ ਤੇ ਨਾਲ ਹੀ ਨਾਲ ਬਲਤੇਜ ਪੰਨੂ ਕਹਿੰਦੇ ਉਹ ਵੀ ਉੱਥੇ ਸ਼ਾਮਲ ਸਨ ਤੇ ਕੋਈ ਇਸ ਤਰ੍ਹਾਂ ਦਾ ਘਟਨਾਕ੍ਰਮ ਨਹੀਂ ਹੋਇਆ ਪਰਵਿੰਦਰ ਟਵਾਣਾ ਨੇ ਜੋ ਉੱਥੇ ਸ਼ਾਮਲ ਨਹੀਂ ਸੀ ਕਾਫੀ ਲੰਬਾ ਸਾਰਾ ਤਪਸਰਾ ਕੀਤਾ ਭਗਵੰਤ ਮਾਨ ਦੀ ਲਾਈਫ ਤੇ ਕਹਿੰਦੇ ਕਿ ਤੁਹਾਨੂੰ ਨੀ ਲੱਗਦਾ ਕਿ ਪੱਤਰਕਾਰਤਾ ਨਹੀਂ ਕੁਝ ਜਾਤੀ ਰੰਜਿਸ਼ ਵੀ ਬੋਲਦੀ ਹੈ ਸੋ ਇਸ ਵੇਲੇ ਜਾ ਚੁੱਕੇ ਨੇ ਜੀ ਬਰਾੜ ਸਾਹਿਬ ਤੇ ਤੁਹਾਡਾ ਸੁਨੇਹਾ ਥੋੜਾ ਜਿਹਾ ਲੇਟ ਹੋ ਗਿਆ ਇਹਦੇ ਲਈ ਮਾਫੀ ਚਾਹਾਂਗੀ ਜਗਤਾਰ ਗਿੱਲ ਜੀ ਪਰ ਪ੍ਰੋਗਰਾਮ ਚ ਤੁਸੀਂ ਹਾਜ਼ਰੀ ਲਗਵਾਈ ਸ਼ਾਮਲ ਹੋਏ ਹੋ ਤੁਸੀਂ ਬਣੇ ਹੋਏ ਹੋ ਪ੍ਰੋਗਰਾਮ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਨਾਲ ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਸ਼ਾਮਲ ਹੋ ਚੁੱਕੇ ਆ ਇਨ੍ਹਾਂ ਨੇ ਵੀ 8:50 ਤੇ ਸਾਡੇ ਨਾਲ ਸ਼ਾਮਲ ਹੋਣਾ ਕੀਤਾ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ 8:50 ਤੇ ਜੁੜੇ ਸਨ ਸੋ ਇੱਕ ਬਹੁਤ ਖੂਬਸੂਰਤ ਇਨ੍ਹਾਂ ਨੇ ਵੀ ਵਿਚਾਰ ਭੇਜਿਆ ਚਲਤੇ ਰਹੇ ਕਦਮ ਦੋਸਤੋ ਚਲਤੇ ਰਹੇ ਕਦਮ ਦੋਸਤੋ ਕਿਨਾਰਾ ਜ਼ਰੂਰ ਮਿਲੇਗਾ ਅੰਧਕਾਰ ਸੇ ਲੜਤੇ ਰਹੇ ਸਵੇਰਾ ਜ਼ਰੂਰ ਖਿਲੇਗਾ ਜਬ ਠਾਨ ਲਿਆ ਮੰਜ਼ਿਲ ਪਰ ਜਾਣਾ ਰਾਸਤਾ ਜ਼ਰੂਰ ਮਿਲੇਗਾ ਇਹ ਰਾਹੀ ਨਾ ਥੱਕ ਚਲ ਇੱਕ ਦਿਨ ਸਮੇਂ ਜ਼ਰੂਰ ਫਿਰੇਗਾ ਸੋ ਬਹੁਤ ਹੀ ਖੂਬਸੂਰਤ ਵਿਚਾਰ ਗੁਡ ਮਾਰਨਿੰਗ ਵੀ ਨਾਲ ਭੇਜੀ ਹੈ, ਵੈਰੀ ਗੁਡ ਮਾਰਨਿੰਗ ਸਾਡੇ ਵੱਲੋਂ ਤੇ ਬਹੁਤ ਬਹੁਤ ਧੰਨਵਾਦ। ਅੱਗੇ ਵਿਕਰਮ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ, ਜੋਬ ਸਟਾਰਟ ਕਰ ਲਈ ਹੈ ਜੀ ਕਹਿੰਦੇ, ਤੇ ਨਾਲ ਹੀ ਹਰਮਨ ਰੇਡੀਓ ਆਨ ਹੋ ਗਿਆ, ਬਸ ਹੁਣ ਸਾਰੇ ਦਿਨ ਦਾ ਪਤਾ ਨਹੀਂ ਲੱਗਣਾ, ਤਦੋਂ ਦਿਨ ਲੰਘ ਗਿਆ। ਗੁਡ ਵਰਕ ਜੀ, ਬਹੁਤ ਬਹੁਤ ਧੰਨਵਾਦ ਵਿਕਰਮ ਜੀ। ਤੇ ਸਾਡੇ ਸਰੋਤੇ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ, ਪਰ ਫਿਲਹਾਲ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਅਸੀਂ ਸ਼ੁਰੂ ਕਰਨਾ ਹੈ। ਸੋ ਇਸ ਸਿਲਸਿਲੇ ਚ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਮੈਂ ਦੱਸਿਆ ਸੀਗਾ, ਸਾਡੇ ਨਾਲ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਹੋਰੀ ਸ਼ਾਮਲ ਹੁੰਦੇ ਨੇ। ਸੋ ਅੱਜ ਦੇ ਇਸ ਸਿਲਸਿਲੇ ਚ ਅਸੀਂ ਉਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ ਦਾ ਜਿਹੜਾ ਵਿਸ਼ਾ ਜੀ ਉਹ ਹੈਗਾ ਕੰਪਨੀ ਬਿਜ਼ਨਸ ਸਟਰਕਚਰ। ਸੋ ਸਾਡੇ ਨਾਲ ਇਸ ਵੇਲੇ ਹਰਮਨ ਰੇਡੀਓ ਤੇ ਸ਼ਾਮਲ ਹੋ ਚੁੱਕੇ ਨੇ, ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ। ਸੁਖਵਿੰਦਰ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ। ਜੀ ਪ੍ਰੋਗਰਾਮ ਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸੁਖਵਿੰਦਰ ਸਿੰਘ, ਜਿਹੜੇ ਕਿ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਨੇ, ਤੇ ਉਨ੍ਹਾਂ ਦੇ ਨਾਲ ਜਿਹੜਾ ਵਿਸ਼ਾ ਜੀ ਅੱਜ ਗੱਲਬਾਤ ਦਾ ਉਹ ਹੈਗਾ ਕੰਪਨੀ ਬਿਜ਼ਨਸ ਸਟਰਕਚਰ। ਸੋ ਅਸੀਂ ਪਿਛਲੇ ਕਾਫੀ ਸਿਲਸਿਲਿਆਂ ਦੇ ਵਿਚ ਅਸੀਂ ਕੰਪਨੀ ਸਟਰਕਚਰ ਦੇ ਬਾਰੇ ਗੱਲਬਾਤ ਕੀਤੀ ਹੈ, ਤੇ ਅੱਜ ਅਸੀਂ ਬਿਜ਼ਨਸ ਸਟਰਕਚਰ ਦੇ ਬਾਰੇ ਗੱਲਬਾਤ ਕੀਤੀ ਹੈ। ਸੋ ਅੱਜ ਅਸੀਂ ਕੰਪਨੀ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਉਨ੍ਹਾਂ ਦੇ ਨਾਲ ਕਰਾਂਗੇ। ਸਾਡੇ ਸਰੋਤਿਆਂ ਦਾ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਆਪਣੇ ਸਵਾਲ ਜਿਹੜੇ ਸ਼ਾਮਲ ਕਰ ਸਕਦੇ ਹੋ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ। ਸੋ ਅਸੀਂ ਉਨ੍ਹਾਂ ਨੂੰ ਇਕ ਵਾਰ ਫੇਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ, ਸੁਖਵਿੰਦਰ ਸਿੰਘ ਹੋਰਾਂ ਨੂੰ। ਸੋ ਸੁਖਵਿੰਦਰ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਸੁਖਵਿੰਦਰ ਜੀ। ਤੇ ਜਿਵੇਂ ਸਰੋਤਿਆਂ ਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕੰਪਨੀ ਦੇ ਬਾਰੇ। ਸੋ ਬਿਜ਼ਨਸ ਸਟਰਕਚਰ ਦੇ ਬਾਰੇ ਆਪਾਂ ਪਹਿਲਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਦੱਸੋ ਜੀ ਕੰਪਨੀ ਦੇ ਬਾਰੇ ਚ।
ਹਾਂਜੀ ਅਮਰਦੀਪ ਜੀ, ਜਿਵੇਂ ਤੁਸੀਂ ਦੱਸਿਆ ਕਿ ਪਿਛਲੀ ਕੁਛ ਇੱਕ ਸੈਗਮੈਂਟ ਤੋਂ ਜਿਹੜਾ ਆਪਾਂ ਬਿਜ਼ਨਸ ਸਟਰਕਚਰ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਸੋ ਅੱਜ ਜਿਹੜੀ ਗੱਲਬਾਤ ਆਪਾਂ ਕਰਨੀ ਹੈ ਕਿ ਉਹ ਵਾਲੇ ਕਲਾਇੰਟਸ ਜਾਂ ਸਰੋਤੇ ਜਿਹੜੇ ਆਪਣਾ ਬਿਜ਼ਨਸ ਕਰਨ ਬਾਰੇ ਸੋਚ ਰਹੇ ਨੇ ਜਾਂ ਜਿਹੜੇ ਆਲਰੇਡੀ ਕਰ ਚੁੱਕੇ ਨੇ, ਸੋ ਜਿਨ੍ਹਾਂ ਨੇ ਮਤਲਬ ਕੰਪਨੀ ਬਿਜ਼ਨਸ ਸਟਰਕਚਰ ਦੇ ਥਰੂ ਮਤਲਬ ਜੇ ਬਿਜ਼ਨਸ ਕਰਨਾ ਹੋਵੇ। ਸੋ ਕੰਪਨੀ ਸਭ ਤੋਂ ਪਹਿਲਾਂ ਕੀ ਚੀਜ਼ ਹੈ ਕਿ ਕੰਪਨੀ ਇੱਕ ਕਹਿ ਲੋ ਕਿ ਰਜਿਸਟਰਡ ਐਂਟੀਟੀ ਹੁੰਦੀ ਆ, ਇੱਕ ਤਰ੍ਹਾਂ ਦਾ ਬਿਜ਼ਨਸ ਸਟਰਕਚਰ ਆ ਜਿਹੜਾ ਤਿਆਰ ਕੀਤਾ ਜਾਂਦਾ ਕਿ ਜੋ ਕਿ ਤੁਸੀਂ ਸੁਣਿਆ ਹੋਣਾ ਕਿ ਜਦੋਂ ਬਿਜ਼ਨਸ ਕਰਦੇ ਨੇ ਕਿ ਮੈਂ ਕੰਪਨੀ ਸੈਟਅਪ ਕੀਤੀ ਆ, ਮੈਂ ਕੰਪਨੀ ਦੇ ਥਰੂ ਬਿਜ਼ਨਸ ਕਰ ਰਿਹਾ। ਸੋ ਉਸੇ ਕੰਪਨੀ ਦੀ ਹੀ ਅੱਜ ਗੱਲਬਾਤ ਆਪਾਂ ਕਰ। ਸੋ ਕੰਪਨੀ ਜਿਹੜੀ ਰਜਿਸਟਰਡ ਹੁੰਦੀ ਆ, ਜਿਹੜੀ ਆਸਟ੍ਰੇਲੀਅਨ ਸਿਕਿਉਰਿਟੀ ਇਨਵੈਸਟਮੈਂਟ ਕਮਿਸ਼ਨ ਦੇ ਨਾਲ ਇਹਨੂੰ ਰਜਿਸਟਰਡ ਕੀਤਾ ਜਾਂਦਾ। ਸੋ ਉਹਦੀ ਰਜਿਸਟ੍ਰੇਸ਼ਨ ਫੀ ਹੁੰਦੀ ਆ, ਸੋ ਉੱਥੇ ਇਹਦਾ ਰਜਿਸਟਰ ਦੇ ਉੱਤੇ ਸਾਰੇ ਦੀ ਸਾਰੇ ਜਿਹੜੀਆਂ ਡਿਟੇਲਸ ਹੁੰਦੀਆਂ ਨੇ ਕੰਪਨੀ ਦੀਆਂ, ਕਿੱਥੇ ਬਿਜ਼ਨਸ ਕਰ ਰਹੀ ਆ, ਕੀ ਐਡਰੈਸ ਆ। ਸੋ ਪ੍ਰੋਪਰ ਇਹ ਕਹਿ ਲੋ ਕਿ ਜਿਹੜਾ ਐਸਿਕ ਜਿਹਨੂੰ ਕਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ ਗਵਰਨ ਕਰਦੀ ਇਹ ਬੋਡੀ ਜੋ ਕੰਪਨੀਜ਼ ਨੂੰ, ਉੱਥੇ ਇਹ ਵਾਲੀ ਬਿਜ਼ਨਸ ਆਪਣਾ ਕੰਪਨੀ ਰਜਿਸਟਰ ਕਰਵਾਉਣੀ ਪੈਂਦੀ ਆ। ਸੋ ਕੰਪਨੀ ਸਟਾਰਟਿੰਗ ਦੇ ਵਿੱਚ ਵੀ ਦੇਖਣਾ ਪੈਂਦਾ ਕਿ ਇੱਕ ਸੈਪਰੇਟ ਲੀਗਲ ਐਂਟੀਟੀ ਆ, ਜਿਹਦਾ ਭਾਵ ਆ ਕਿ ਜਿਵੇਂ ਸੁਖਵਿੰਦਰ ਸਿੰਘ ਆ ਉਦਾਂ ਹੀ ਇੱਕ ਕੰਪਨੀ ਆ, ਇੱਕ ਅੱਡ ਐਂਟੀਟੀ ਆ ਜਿਹਨੇ ਆਪਣੇ ਆਪ ਦੇ ਨਾਮ ਦੇ ਉੱਪਰ ਬਿਜ਼ਨਸ ਕਰਨਾ ਵਾ। ਸੋ ਉਹਦੇ ਉੱਤੇ ਹੀ ਸਾਰੀਆਂ ਰਜਿਸਟ੍ਰੇਸ਼ਨ ਸੁਣੀਆਂ ਨੇ
ਜੀ। ਜੀ ਤੇ ਸੁਖਵਿੰਦਰ ਜੀ, ਜਿਹੜਾ ਇਹ ਕੰਪਨੀ ਬਿਜ਼ਨਸ ਸਟਰਕਚਰ ਆ, ਇਹਨੂੰ ਸੈੱਟ ਕਰਨ ਦੇ ਲਈ ਕੀ ਕੀ ਜਿਹੜੀਆਂ ਲੋੜੀਂਦੀਆਂ ਜ਼ਰੂਰਤਾਂ, ਕਿਉਂਕਿ ਜਦੋਂ ਅਸੀਂ ਬਿਜ਼ਨਸ ਸਟਰਕਚਰ ਦੀ ਗੱਲ ਕਰ ਰਹੇ ਸੀਗੇ ਤਾਂ ਬਹੁਤ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ। ਸੋ ਕੰਪਨੀ ਬਿਜ਼ਨਸ ਸਟਰਕਚਰ ਦੇ ਲਈ ਕੀ ਕੀ ਚੀਜ਼ਾਂ ਧਿਆਨ ਚ ਰੱਖਣੀਆਂ ਪੈਂਦੀਆਂ?
ਸਭ ਤੋਂ ਪਹਿਲਾਂ ਅਮਰਦੀਪ ਜੀ ਹੈ ਕਿ ਡਿਸਾਈਡ ਕਰਨਾ ਪੈਂਦਾ ਕਿ ਅਮਰਦੀਪ ਜੀ, ਮੈਨੂੰ ਆਪਣੀ ਆਵਾਜ਼ ਹੀ ਮੈਨੂੰ ਵਾਪਸ ਸੁਣ ਰਹੀ ਹੈ, ਸੋ ਉਸ ਕਰਕੇ ਮੇਰੇ ਖਿਆਲ ਕਾਫੀ ਮੈਨੂੰ ਪ੍ਰੋਬਲਮ ਹੋ ਰਹੀ ਹੈ, ਜੇ ਆਪਣਾ ਟੈਕਨੀਕਲ ਸਪੋਰਟ ਟੀਮ ਨੂੰ ਕਹੋਗੇ। ਹਾਂਜੀ ਆਪਣੀ ਗੱਲ ਨੂੰ ਅੱਗੇ ਕਰਦੇ ਹੋਇਆ,
ਜਿਹੜੀ ਇਹ ਸਮੱਸਿਆ ਮੈਨੂੰ ਲੱਗਦਾ ਕਿ ਸਾਡੇ ਨਾਲ ਅਮਨਦੀਪ ਸਿੰਘ ਉਹ ਵੀ ਲੱਗੇ ਹੋਏ ਆ, ਸੋ ਮੈਨੂੰ ਲੱਗਦਾ ਉਹ ਛੇਤੀ ਠੀਕ ਕਰਨਗੇ, ਪਰ ਤੁਸੀਂ ਆਪਣੀ ਗੱਲਬਾਤ ਜਿਹੜੀ ਜਾਰੀ ਰੱਖੋ।
ਹਾਂਜੀ ਸਭ ਤੋਂ ਪਹਿਲਾਂ ਅਮਰਦੀਪ ਜੀ ਡਿਸਾਈਡ ਕਰਨਾ ਪੈਂਦਾ ਕਿ ਜਦੋਂ ਤੁਸੀਂ ਕੰਪਨੀ ਸੈਟਅਪ ਕਰਨੀ ਹੈ ਕਿ ਕੰਪਨੀ ਦੇ ਮਾਲਕ ਕੌਣ ਹੋਣਗੇ। ਸੋ ਮਾਲਕਾਂ ਦਾ ਭਾਵ ਹੈ ਕਿ ਬਿਜ਼ਨਸ ਜਿਹੜਾ ਤੁਸੀਂ ਕਰਨਾ ਉਹਦੇ ਓਨਰਸ ਕੌਣ ਹੋਣਗੇ। ਕੰਪਨੀ ਦੇ ਵਿੱਚ ਓਨਰਸ ਹੁੰਦੇ ਨੇ ਸ਼ੇਅਰ ਹੋਲਡਰਸ। ਸੋ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਸ਼ੇਅਰ ਹੋਲਡਰਸ ਨੇ, ਉਹਨਾਂ ਨੂੰ ਸ਼ੇਅਰਸ ਦਿੱਤੇ ਜਾਂਦੇ ਨੇ ਡਿਪੈਂਡਿੰਗ ਅਪੋਨ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੇ ਤੁਸੀਂ ਸ਼ੇਅਰ ਬਾਏ ਕਰਦੇ ਹੋ। ਸੋ ਮਤਲਬ ਇੱਕ ਤਰ੍ਹਾਂ ਦਾ ਸ਼ੇਅਰ ਹੋਲਡਰ ਦਾ ਪੈਸਾ ਲੱਗਿਆ ਹੁੰਦਾ ਕੰਪਨੀ ਦੇ ਵਿੱਚ। ਪਰ ਇੱਥੇ ਆਪਾਂ ਜਿਹੜੀ ਗੱਲ ਕਰਦੇ ਹਾਂ ਛੋਟੀਆਂ ਕੰਪਨੀਆਂ, ਪ੍ਰਾਈਵੇਟ ਕੰਪਨੀਆਂ ਨੇ, ਫੈਮਿਲੀ ਓਨ ਕੰਪਨੀਆਂ ਨੇ, ਜਿਹੜੇ ਸਮਾਲ ਬਿਜ਼ਨਸ, ਨਾਰਮਲੀ ਫੈਮਿਲੀ ਮੈਂਬਰ ਜਾਂ ਜਿਹੜੇ ਤੁਸੀਂ ਦੋਸਤ ਬੇਲੀ ਜਾਂ ਜੋ ਵੀ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਸੋ ਨਾਰਮਲੀ ਉਹੀ ਸ਼ੇਅਰ ਹੋਲਡਰ ਹੁੰਦੇ ਨੇ। ਸੋ ਨਾਰਮਲੀ ਦੋ ਪਰਸਨ ਹੁੰਦੇ ਨੇ ਜਾਂ ਦੋ ਤੋਂ ਥੋੜੇ ਜ਼ਿਆਦਾ ਹੁੰਦੇ ਨੇ, ਕਿਉਂਕਿ ਸਮਾਲ ਕੰਪਨੀਆਂ ਨੇ, ਸਮਾਲ ਬਿਜ਼ਨਸ ਨੇ। ਸੋ ਇਹਨਾਂ ਦੇ ਜਿਹੜੇ ਸ਼ੇਅਰ ਪਬਲਿਕਲੀ ਲਿਸਟਡ ਨਹੀਂ ਹੁੰਦੇ ਹੈਗੇ, ਇਸ਼ੂ ਨਹੀਂ ਕੀਤੇ ਜਾਂਦੇ ਨਾਰਮਲ ਪਬਲਿਕ ਨੂੰ, ਕਿਉਂਕਿ ਪ੍ਰਾਈਵੇਟ ਕੰਪਨੀ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸ਼ੇਅਰ ਹੋਲਡਰਸ ਕੌਣ ਹੋਣਗੇ ਕੰਪਨੀ ਦੇ। ਸੋ ਉਸ ਤੋਂ ਬਾਅਦ ਚ ਹੈ ਕਿ ਉਸ ਕੰਪਨੀ ਨੂੰ ਗਵਰਨ ਕਿੰਨੇ ਕਰਨਾ। ਸੋ ਜਿਹੜੀ ਡੇ ਟੂ ਡੇ ਡਿਸੀਜ਼ਨ ਮੇਕਿੰਗ ਆ ਕੰਪਨੀ ਦੀ, ਕਿਉਂਕਿ ਕੰਪਨੀ ਐਸ ਸੱਚ ਤਾਂ ਮਤਲਬ ਕੋਈ ਡਿਸੀਜ਼ਨਸ ਨਹੀਂ ਲੈ ਸਕਦੀ, ਪਿੱਛੇ ਜਿਹੜੇ ਗਵਰਨਿੰਗ ਮਾਇੰਡ ਹੁੰਦੇ ਨੇ ਉਹਨਾਂ ਨੇ ਹੀ ਡਿਸੀਜ਼ਨ ਲੈਣਾ ਹੁੰਦੇ ਆ, ਉਹਨਾਂ ਨੇ ਹੀ ਬਿਜ਼ਨਸ ਕਰਨਾ ਹੁੰਦਾ। ਸੋ ਬਿਜ਼ਨਸ ਤੇ ਕੀ ਆਪਣਾ ਖਰੀਦਣੀ ਆ, ਕੀ ਵੇਚਣੀ ਆ, ਕਿਹੜੀਆਂ ਸਰਵਿਸਿਸ ਦੇਣੀਆਂ ਨੇ, ਕਿਵੇਂ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ, ਕਿਹੜੀਆਂ ਕਿਹੜੀਆਂ ਪਾਰਟੀਜ਼ ਨਾਲ ਤੁਹਾਡੀ ਡੀਲ ਹੋਣੀ ਆ ਬਿਜ਼ਨਸ ਦੇ ਵਿੱਚ। ਸੋ ਇਹ ਜਿੰਨੀਆਂ ਵੀ ਜਿਹੜੀ ਡਿਸੀਜ਼ਨ ਮੇਕਿੰਗ ਆ ਉਹ ਜੋ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਡਾਇਰੈਕਟਰਸ। ਸੋ ਜਿਹੜੇ ਕੰਪਨੀ ਦੇ ਵਿੱਚ ਡਾਇਰੈਕਟਰਸ ਹੁੰਦੇ ਨੇ ਜਿਹੜੇ ਗਵਰਨਿੰਗ ਮਾਇੰਡ ਹੁੰਦੇ ਨੇ, ਸੋ ਫਿਰ ਇਹ ਡਿਸਾਈਡ ਕਰਨਾ ਪੈਂਦਾ ਕਿ ਕੰਪਨੀ ਦੇ ਡਾਇਰੈਕਟਰਸ ਕੌਣ ਹੋਣਗੇ। ਸੋ ਡਾਇਰੈਕਟਰਸ ਸ਼ੇਅਰ ਹੋਲਡਰਸ ਵੀ ਹੋ ਸਕਦੇ ਨੇ, ਪਰ ਨਾਨ ਸ਼ੇਅਰ ਹੋਲਡਰਸ ਵੀ ਹੋ ਸਕਦੇ ਨੇ। ਕੋਈ ਜਿਹੜੇ ਮਾਲਕ ਨਹੀਂ ਆ ਪਰ ਉਦਾਂ ਡਾਇਰੈਕਟਰ ਨੇ ਕੰਪਨੀ ਦੇ, ਉਹ ਵੀ ਹੋ ਸਕਦੇ ਨੇ। ਪਰ ਨਾਰਮਲੀ ਦੇਖੀਦਾ ਕਿ ਜਿਹੜੀ ਪ੍ਰਾਈਵੇਟ ਬਿਜ਼ਨਸ ਕੰਪਨੀ ਸੈਟਅਪ ਕਰੇਗੀ ਉਹਨਾਂ ਦੇ ਵਿੱਚ ਜਿਹੜੇ ਸ਼ੇਅਰ ਹੋਲਡਰਸ ਨੇ ਨਾਰਮਲੀ ਉਹ ਹੀ ਡਾਇਰੈਕਟਰਸ ਹੁੰਦੇ ਨੇ, ਕਿਉਂਕਿ ਉਹੀ ਸਾਰੇ ਡਿਸੀਜ਼ਨ ਮੇਕਿੰਗ ਉਹਦੇ ਬਾਰੇ ਕਰਦੇ ਨੇ। ਉਸ ਤੋਂ ਬਾਅਦ ਜਿਹੜੇ ਕੰਪਨੀ ਦੇ ਹੋਰ ਪਬਲਿਕ ਆਫਿਸਰ ਹੁੰਦਾ ਵਾ, ਸੋ ਬਾਕੀ ਕੰਪਨੀ ਸੈਕਟਰੀ ਹੁੰਦੇ ਨੇ, ਇਹ ਵਾਲੀਆਂ ਚੀਜ਼ਾਂ ਜਿਹੜੀਆਂ ਕੰਪਨੀ ਨੂੰ ਗਵਰਨ ਕਰਨੀਆਂ ਸਾਰੀਆਂ ਕਹਿ ਲਓ ਇੱਕ ਤਰ੍ਹਾਂ ਦੀਆਂ ਡੈਜ਼ਿਗਨੇਸ਼ਨਸ ਨੇ ਜਿਨ੍ਹਾਂ ਨੂੰ ਫੁਲਫਿਲ ਕਰਨਾ ਪੈਂਦਾ ਕਿ ਕੰਪਨੀ ਰਜਿਸਟਰ ਦੇ ਉੱਤੇ ਪਬਲਿਕ ਆਫਿਸਰ ਕੌਣ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਵੀ ਡਿਸਾਈਡ ਕਰਨੀਆਂ
ਜੀ। ਤੇ ਸੁਖਵਿੰਦਰ ਜੀ, ਹਮੇਸ਼ਾ ਵਾਂਗ ਮੇਰਾ ਜਿਵੇਂ ਸਵਾਲ ਹੁੰਦਾ ਬਿਜ਼ਨਸ ਸਟਰਕਚਰ ਦੇ ਬਾਰੇ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਉਦੋਂ ਵੀ ਸੀਗਾ, ਤੇ ਹੁਣ ਵੀ ਮੇਰਾ ਇਹ ਸਵਾਲ ਹੈ ਕਿ ਕੰਪਨੀ ਜਿਹੜੀ ਹੈ ਇਹਨੂੰ ਵੀ ABN ਤੇ ਟੈਕਸ ਫਾਈਲ ਨੰਬਰ ਦੀ ਲੋੜ ਹੁੰਦੀ ਹੈ?
ਹਾਂਜੀ ਅਮਰਦੀਪ ਜੀ, ਜਿਵੇਂ ਕਿਉਂਕਿ ਗੱਲਬਾਤ ਕਰ ਰਹੇ ਹਾਂ ਬਿਜ਼ਨਸ ਸਟਰਕਚਰ ਦੀ, ਬਿਜ਼ਨਸ ਸਟਰਕਚਰ ਦੇ ਵਿੱਚ ਜਿਵੇਂ ਕੰਪਨੀ ਦੀ ਗੱਲ ਕਰ ਰਹੇ ਹਾਂ, ਸੋ ਕਿਉਂਕਿ ਕੰਪਨੀ ਮੈਂ ਜਿਵੇਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਇੱਕ ਅੱਡ ਲੀਗਲ ਸਟਰਕਚਰ ਦਾ, ਸੋ ਲੀਗਲ ਸਟਰਕਚਰ ਦਾ ਮਤਲਬ ਕਿ ਇੱਕ ਇਹੋ ਜਿਹਾ ਢਾਂਚਾ ਜਿਹੜਾ ਆਪਣੇ ਆਪ ਦੇ ਵਿੱਚ ਬਿਜ਼ਨਸ ਕਰ ਸਕੇ। ਉਸ ਕੰਪਨੀ ਹੁਣ ਇੱਕ ਤੁਸੀਂ ਕੰਪਨੀ ਸੈਟਅਪ ਕਰ ਲਈ ਆ, ਪਰ ਉਸ ਕੰਪਨੀ ਨੂੰ ਓਪਰੇਟਿਵ ਕਰਨ ਵਾਸਤੇ ਜਿਹੜੀਆਂ ਜ਼ਰੂਰੀ ਕਹਿ ਲਓ ਕਿ ਜਿਹੜੀਆਂ ਰਜਿਸਟ੍ਰੇਸ਼ਨਸ ਨੇ ਉਹ ਕਰਵਾਉਣੀਆਂ ਪੈਂਦੀਆਂ ਨੇ, ਕਿਉਂਕਿ ਹੁਣ ਕੰਪਨੀ ਨੇ ਬਿਜ਼ਨਸ ਕਰਨਾ, ਬਿਜ਼ਨਸ ਦੀ ਰਿਪੋਰਟਿੰਗ ਹੋਣੀ ਆ, ਸਾਰਾ ਕੁਝ ਜਿਹੜੀਆਂ ਰਜਿਸਟ੍ਰੇਸ਼ਨ ਟੈਕਸ ਆਫਿਸ ਦੇ ਨਾਲ ਉਹਦਾ ਪੂਰੇ ਦਾ ਪੂਰਾ ਲੈਣਾ ਦੇਣਾ ਹੋਣਾ। ਸੋ ਜਿਹੜੀਆਂ ਰਜਿਸਟ੍ਰੇਸ਼ਨ ਟੈਕਸ ਆਫਿਸ ਦੇ ਨਾਲ ਹੁੰਦੀਆਂ, ਸਭ ਤੋਂ ਪਹਿਲਾਂ ਕੰਪਨੀ ਨੂੰ ਆਪਣਾ ਇੱਕ ਬਿਜ਼ਨਸ ABN ਅਪਲਾਈ ਕਰਨਾ ਪੈਂਦਾ, ਜਿਹਨੂੰ ਕਿ ਆਸਟ੍ਰੇਲੀਅਨ ਬਿਜ਼ਨਸ ਨੰਬਰ ਕਹਿੰਦੇ ਨੇ। ਸੋ ਕਿਉਂਕਿ ਕੰਪਨੀ ਡਿਪੈਂਡਿੰਗ ਅਪੋਨ ਕਿ ਉਹਦੀਆਂ GST ਦੀਆਂ ਜੇ ਉਹਨੇ ਰਜਿਸਟਰ ਕਰਨਾ ਵਾ, ਸੋ ਉਹਦੀ ਥ੍ਰੈਸ਼ਹੋਲਡਸ ਆ ਜਿਹੜੀਆਂ ਆਪਾਂ ਨਾਰਮਲੀ ਗੱਲਬਾਤ ਕਰਦੇ ਹਾਂ ਕਿ ਜੇ 75,000 ਤੋਂ ਉੱਪਰ ਹੋਵੇ ਤਾਂ GST ਵਾਸਤੇ ਵੀ ਰਜਿਸਟਰ ਕਰਵਾਉਣਾ ਪੈਂਦਾ। ਉਸ ਤੋਂ ਬਾਅਦ ਜੇ ਆਪਣਾ ਕੰਪਨੀ ਆ ਬਿਜ਼ਨਸ ਆ ਉਹਦੇ ਅੰਡਰ ਤੁਸੀਂ ਇੰਪਲੋਈਜ਼ ਹਾਇਰ ਕਰਦੇ ਹੋ
ਜੀ। ਸਰੋਤਿਓ, ਮੈਨੂੰ ਲੱਗਦਾ ਕਿ ਸੰਪਰਕ ਜਿਹੜਾ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਸਾਡਾ ਕੱਟ ਗਿਆ ਸੀ। ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਦੁਬਾਰਾ ਲਾਈਨ ਤੇ ਲੈਣ ਦੇ ਲਈ, ਤੇ ਪ੍ਰੋਗਰਾਮ ਜਿਹੜਾ ਜੀ ਉਹ ਵੀ ਹੁਣ ਖਤਮ ਹੋਣ ਜਾ ਰਿਹਾ, ਤੇ ਮੈਨੂੰ ਲੱਗਦਾ ਕਿ ਉਹਨਾਂ ਦੇ ਨਾਲ ਹੋਰ ਜਿਹੜੀ ਗੱਲਬਾਤ ਹੈ ਅਸੀਂ ਅਗਲੇ ਸਿਲਸਿਲੇ ਦੇ ਵਿੱਚ ਹੀ ਕਰ ਪਾਵਾਂਗੇ। ਤੇ ਦੋਸਤੋ, ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਦਾ ਹੈ? ਪ੍ਰੋਗਰਾਮ ਦੇ ਵਿੱਚ ਤੁਸੀਂ ਹੋਰ ਕੀ ਕੀ ਇੰਪਰੂਵਮੈਂਟ ਚਾਹੁੰਦੇ ਹੋ, ਕੀ ਸੁਧਾਰ ਚਾਹੁੰਦੇ ਹੋ, ਅਸੀਂ ਜਾਣਨ ਦੇ ਵਿੱਚ ਖੁਸ਼ੀ ਮਹਿਸੂਸ ਕਰਾਂਗੇ। ਤੁਸੀਂ ਸਾਨੂੰ ਆਪਣੀ ਫੀਡਬੈਕ ਜ਼ਰੂਰ ਭੇਜਿਆ ਕਰੋ। feedback@harmanradio.com ਸਾਡਾ ਈਮੇਲ ਪਤਾ ਤੇ ਇਸ ਤੋਂ ਬਾਅਦ ਸਾਡੇ ਕੁਛ ਦੋਸਤਾਂ ਨੇ ਕੁਛ ਸੁਨੇਹੇ, ਮੈਨੂੰ ਲੱਗਦਾ ਜਸਵਿੰਦਰ ਸਿੰਘ ਹੋਰਾਂ ਦਾ ਇੱਕ ਸੁਨੇਹਾ ਮੈਂ ਮਿਸ ਕਰ ਗਈ ਹਾਂ ਜੀ। ਉਹਨਾਂ ਨੇ ਪੁੱਛਿਆ ਸੀਗਾ ਡਾਕਟਰ ਸਾਹਿਬ ਤੋਂ ਕਿ ਹਾਉ ਟੂ ਕੈਲਕੂਲੇਟ ਵੇਟ ਵਿਥ ਹਾਈਟ। ਸੋ ਇਹ ਜਿਹੜਾ ਚਾਰਟ ਹੈ ਜੀ, ਜੇ ਤੁਸੀਂ ਆਨਲਾਈਨ ਵੀ ਸਰਚ ਕਰੋਗੇ ਤੇ ਤੁਹਾਨੂੰ ਮਿਲ ਜਾਊਗਾ ਕਿ ਤੁਹਾਡੀ ਹਾਈਟ ਦੇ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਵੇਟ ਹੈ ਉਹ ਕਿੰਨਾ ਹੋਣਾ ਚਾਹੀਦਾ। ਸੋ ਤੁਸੀਂ ਗੂਗਲ ਮਾਰੋ ਤੇ ਤੁਹਾਨੂੰ ਇਹ ਚਾਰਟ ਜਿਹੜਾ ਜ਼ਰੂਰ ਮਿਲ ਜਾਏਗਾ। ਸੋ ਦੋਸਤੋ, ਅੱਜ ਪ੍ਰੋਗਰਾਮ ਦੇ ਵਿਚ ਇੰਨਾ ਹੀ। ਪ੍ਰੋਗਰਾਮ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਹੋਰ ਕੁਛ ਸੁਧਾਰਾਂ ਦੇ ਨਾਲ ਤੇ ਕੁਛ ਹੋਰ ਨਵਾਂ ਤੁਹਾਡੇ ਲਈ ਲੈ ਕੇ ਅਸੀਂ ਆਵਾਂਗੇ। ਪਰ ਹਰਮਨ ਰੇਡੀਓ ਤੇ ਤੁਸੀਂ ਜਿਹੜੇ ਪ੍ਰੋਗਰਾਮ ਆ ਉਹ ਲਗਾਤਾਰ ਸੁਣਨੇ ਨੇ। ਪਰ ਅੱਜ ਦੇ ਪ੍ਰੋਗਰਾਮ ਦੇ ਲਈ ਮੈਨੂੰ ਅਤੇ ਅਮਨਦੀਪ ਸਿੱਧੂ ਹੋਰਾਂ ਨੂੰ ਕੌਫ ਸਾਰਬਰ ਤੋਂ ਇਜਾਜ਼ਤ ਦਿਓ, ਕਿਉਂਕਿ ਪ੍ਰੋਗਰਾਮ ਚ ਸਮਾਂ ਹੁਣ ਬਹੁਤਾ ਨਹੀਂ ਬਚਿਆ। ਪਰ ਅਸੀਂ ਨਾਲ ਹੀ ਨਾਲ ਮਾਫ਼ੀ ਜ਼ਰੂਰ ਚਾਹੁੰਦੇ ਹਾਂ ਕਿ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਜਿਹੜੀ ਸਾਡੀ ਗੱਲਬਾਤ ਆ ਉਹ ਲੰਬੀ ਨਹੀਂ ਚੱਲ ਸਕੀ। ਸੋ ਉਨ੍ਹਾਂ ਦੇ ਨਾਲ ਇਸ ਸਿਲਸਿਲੇ ਦੇ ਜਿਹੜੇ ਸਵਾਲ ਅਸੀਂ ਅਗਲੇ ਪ੍ਰੋਗਰਾਮ ਦੇ ਵਿਚ ਜ਼ਰੂਰ ਸਾਂਝੇ ਕਰਾਂਗੇ। ਸੋ ਮੈਨੂੰ ਹੁਣ ਦਿਓ ਇਜਾਜ਼ਤ, ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।